ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਉਪਰੰਤ ਜੋ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ ਹੋਇਆ ਉਸ ਦਾ ਰਸ ਮਾਣਨ ਵਾਸਤੇ ਔਰ ਬਾਣੀ ਦੁਆਰਾ ਮੁੱਖ ਮੰਤਵ ਹੈ ਇਸ ਮਨੁੱਖਾ ਸਰੀਰ ਵਿੱਚ ਆਉਣ ਦਾ। ਉਸ ਮੁੱਖ ਮੰਤਵ ਨੂੰ ਮੁੱਖ ਰੱਖਦੇ ਹੋਏ ਕਿ ਗੁਰਬਾਣੀ ਦੇ ਅਰਥਾਂ ਦੁਆਰਾ ਜੋ ਗਿਆਨ ਪ੍ਰਗਟ ਹੁੰਦਾ ਹੈ ਉਹ ਗਿਆਨ ਸਾਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ। ਸੋ ਆਓ ਮਨਬਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਚੱਲਦੀ ਹੈ ਸੋਹੀ ਰਾਗ ਦੇ ਅੰਦਰ ਅੰਮ੍ਰਿਤ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ, ਸੁਣੋ ਜੀ।
ਸੋਹੀ ਮਹੱਲਾ ਪੰਜਵਾ
ਸੋਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ।
ਦਰਸ਼ਨ ਦੇਖ ਜੀਵਾ ਗੁਰ ਤੇਰਾ
ਤੇ ਜੀਵਾ ਤੇ ਵਿਸਰਾਮ ਹੈ ਭਾਈ ਦਾ। ਦਰਸ਼ਨ ਦੇਖ ਜੀਵਾ, ਜੀਵਾ ਗੁਰ ਤੇਰਾ ਨਹੀਂ ਪਾਠ ਕਰਨਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਹੇ ਗੁਰੂ ਸਾਹਿਬ ਜੀ, ਮੈਂ ਤੇਰਾ ਤੁਹਾਡਾ ਜਿਹੜਾ ਦਰਸ਼ਨ ਦੀਦਾਰ ਹੈ ਇਹਨੂੰ ਵੇਖ ਕਰਕੇ ਜੀਵਾਂ ਜਿਉਂਦਾ ਹਾਂ। ਤੁਹਾਡਾ ਦਰਸ਼ਨ ਹੀ ਮੇਰਾ ਜੀਵਨ ਹੈ। ਦਰਸ਼ਨ ਜਿਹੜਾ ਹੈ ਚਾਰ ਪ੍ਰਕਾਰ ਦੇ ਹੁੰਦੇ ਹੈ। ਇੱਕ ਚਿੱਤਰ ਦਰਸ਼ਨ ਹੈ, ਜਿਵੇਂ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਅਸੀਂ ਦੇਖਦੇ ਹਾਂ ਤਸਵੀਰਾਂ, ਉਹਨਾਂ ਨੂੰ ਦੇਖ ਕੇ ਮਹਾਰਾਜ ਦੀ ਯਾਦ ਆਉਂਦੀ ਹੈ। ਜੋ ਚਿੱਤਰ ਦੇ ਉੱਤੇ ਜਿਸ ਤਰ੍ਹਾਂ ਦਾ ਵੀ ਮਹਾਰਾਜ ਸਾਹਿਬ ਜੀ ਦਾ ਚਿਹਰਾ ਵਿਖਾਇਆ ਗਿਆ ਹੈ, ਜੋ ਕਰਤ ਵਿਖਾਏ ਗਏ ਹੈ, ਤੇ ਇਹਨੂੰ ਚਿੱਤਰ ਦਰਸ਼ਨ ਕਹਿੰਦੇ। ਦੂਸਰਾ ਸਰਬਣਾ ਦਰਸ਼ਨ ਹੈ, ਜਿਵੇਂ ਇਤਿਹਾਸ ਦੁਆਰਾ ਪੁਸਤਕਾਂ ਦੁਆਰਾ ਅਸੀਂ ਗ੍ਰੰਥਾਂ ਦੀ ਕਥਾ ਸੁਣ ਕੇ, ਗ੍ਰੰਥਾਂ ਦੁਆਰਾ ਗੁਰੂ ਸਾਹਿਬ ਦੀ ਕਥਾ ਸੁਣ ਕੇ ਉਹ ਅੰਦਰ ਫਿਰ ਮਨ ਹੈ ਜਿਹੜਾ ਸਾਡਾ ਉਹ ਚਿੱਤਰਕਾਰੀ ਕਰੀ ਜਾਂਦਾ। ਜਿਹੋ ਜਿਹੇ ਕਰਤਵ ਅਸੀਂ ਸੁਣਦੇ ਹਾਂ ਅੰਦਰ ਸਾਨੂੰ ਉਸੇ ਤਰ੍ਹਾਂ ਦੀ ਸ਼ਕਲ ਰੂਪ ਧਾਰਨ ਕਰਕੇ ਦਿਸਦਾ, ਉਹਨੂੰ ਸਰਬਣਾ ਦਰਸ਼ਨ ਕਹਿੰਦੇ ਹਨ। ਇੱਕ ਸੁਪਨ ਦਰਸ਼ਨ ਹੁੰਦਾ, ਸੁਪਨੇ ਦੇ ਵਿੱਚ ਆਪਣੇ ਇਸ਼ਟ ਦੇ ਦਰਸ਼ਨ ਹੋਣੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੂੰ ਕੰਸੀ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪਨ ਦੇ ਵਿੱਚ ਦਰਸ਼ਨ ਹੋਏ। ਸੁਪਨ ਦਰਸ਼ਨ ਦਾ ਵੀ ਮਹੱਤਵ ਬਹੁਤ ਵੱਡਾ ਹੈ। ਤੇ ਚੌਥਾ ਹੈ ਪ੍ਰਤੱਖ ਦਰਸ਼ਨ, ਸਾਮਰ ਤੱਕ ਸਾਹਮਣੇ ਜਿਵੇਂ ਨਾਮਦੇਵ ਨੂੰ 72 ਵਾਰ ਸਰਗੁਣ ਸਰੂਪ ਦੇ ਵਿੱਚ ਹੋਏ ਉਹਨੂੰ ਪ੍ਰਤੱਖ ਦਰਸ਼ਨ ਕਹਿੰਦੇ। ਤੋ ਇਸ ਤਰ੍ਹਾਂ ਇਹਨਾਂ ਦਰਸ਼ਨਾਂ ਦੇ ਵਿੱਚ ਜਿਹੜਾ ਚਿੱਤਰ ਦਰਸ਼ਨ ਹੈ ਤੇ ਉਹਦਾ ਇੰਨਾ ਹੀ ਮਹੱਤਵ ਹੈ ਵੀ ਗੁਰੂ ਚੇਤੇ ਆ ਗਿਆ ਤੇ ਬਾਕੀ ਦੀਆਂ ਚੀਜ਼ਾਂ ਦੇਖਣ ਦੇ ਨਾਲੋਂ ਚੰਗਾ ਅੰਦਰ ਸੰਸਕਾਰ ਪੈ ਗਿਆ। ਤੇ ਜਿਹੜਾ ਸੁਪਨ ਦਰਸ਼ਨ ਹੈ, ਸੁਪਨ ਦਰਸ਼ਨ ਜਿਹਨੂੰ ਹੋ ਜਾਵੇ ਉਹ ਨਰਕਾਂ ਚ ਨਹੀਂ ਜਾ ਸਕਦਾ, ਨਰਕਾਂ ਚੋਂ ਬਚਾਅ ਹੋ ਜਾਂਦਾ ਹੈ। ਪਰ ਫਿਰ ਕਮਾਈ ਨਾ ਹੋਣ ਕਰਕੇ ਜਨਮ ਅਗਲਾ ਮਿਲ ਸਕਦਾ ਉਸ ਨੂੰ। ਜਿਹੜਾ ਸਰਬਣਾ ਦਰਸ਼ਨ ਹੈ ਔਰ ਨੇਤਰਾਂ ਦੁਆਰਾ ਪ੍ਰਤੱਖ ਦਰਸ਼ਨ ਹੈ, ਇਹ ਦੋ ਦਰਸ਼ਨਾਂ ਦਾ ਮਹਾਤਮਾ ਇਹੋ ਜਿਹਾ ਵੀ ਜੰਮਣ ਮਰਨ ਤੋਂ ਰਹਿਤ ਹੀ ਹੋ ਜਾਂਦਾ। ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ, ਸੁਣਨਾ ਸਰਬਣਾ ਦਰਸ਼ਨ ਹੋ ਗਏ, ਪੇਖਿਆ ਜਿਹੜੇ ਪ੍ਰਤੱਖ ਦਰਸ਼ਨ ਹੋਏ, ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਹ ਨਹੀਂ ਫਿਰ ਜੰਮਣ ਮਰਨ ਚ ਆਉਂਦਾ। ਇਹ ਉਹਨਾਂ ਦੇ ਥੋੜਾ ਥੋੜਾ ਫਰਕ ਨਾਲ ਚਾਰ ਹੀ ਦਰਸ਼ਨਾਂ ਦਾ ਮਹੱਤਵ ਹੈ ਤੇ ਮੇਰਾ ਇਹ ਜੀਵਨ ਹੈ ਮਹਾਰਾਜ ਤੇਰੇ ਦਰਸ਼ਨ ਦੇ ਕੇ ਜਿਉਂਦਾ ਹਾਂ।
ਪੂਰਨ ਕਰਮ ਹੋਏ ਪ੍ਰਭ ਮੇਰਾ।
ਹੇ ਪਰਮੇਸ਼ਰ ਜੀ, ਪੂਰਵਲਾ ਕਰਮ ਹੋਵੇ ਤਾਂ ਹੀ ਗੁਰੂ ਦੇ ਦਰਸ਼ਨ ਹੋ ਸਕਦੇ ਹੈ, ਜਾਂ ਜਦੋਂ ਪੂਰਨ ਨਿਸ਼ਕਾਮ ਕਰਮ ਜਿਹੜੇ ਨੇ ਕੀਤੇ ਹੋਏ ਉਹ ਜਾਗ ਪੈਣ ਫਲ ਦੇਣ ਵਾਸਤੇ। ਹੇ ਪ੍ਰਭੂ, ਤੂੰ ਮੇਰਾ ਤਾਂ ਹੁੰਦਾ ਹੈ, ਉਹ ਪੂਰਵਲਾ ਕਰਮ ਹੈ, ਨਿਸ਼ਕਾਮ ਕਰਮ ਜੋ ਕੀਤਾ ਹੋਇਆ। ਨਹੀਂ ਤਾਂ ਹੋਰਨਾਂ ਭਗਤਾਂ ਦੇ ਕੋਲ ਹੀ ਆਪ ਜੀ ਦਰਸ਼ਨ ਦਿੰਦੇ ਰਹਿੰਦੇ ਹੋ, ਜਾਂ ਫਿਰ ਪੂਰਨ ਕਰਮ ਹੋਏ ਪ੍ਰਭ ਮੇਰਾ। ਹੇ ਪਰਮੇਸ਼ਰ, ਜਦੋਂ ਮੇਰੀ ਪੂਰਨ ਕਰਮ, ਜਦੋਂ ਤੇਰੀ ਪੂਰਨ ਕਰਮ ਕੀ ਬਖਸ਼ਿਸ਼ ਹੋ ਜਾਵੇ, ਤਾਂ ਹੀ ਤੇਰੇ ਨਾਲ ਮੇਰਾ ਮੇਰੇ ਦਾ ਇੱਥੇ ਮੇਲਾ ਭਾਵ ਮਿਲਾਪ ਹੁੰਦਾ ਹੈ। ਅਰਥ ਵਾਸਤੇ ਰਾਰਾ ਤੇ ਲੱਲਾ ਸਵਰਣੀ ਅੱਖਰ ਮੰਨ ਕੇ ਅਰਥ ਲਿਆ ਗਿਆ। ਜਾਂ ਹੇ ਪੂਰਨ ਕਰਮ ਹੋਏ ਪ੍ਰਭ ਮੇਰਾ, ਹੇ ਪ੍ਰਭੂ ਮੇਰਾ ਪੂਰਵਲਾ ਸੰਚਿਤ ਕਰਮ ਪੂਰਾ ਹੋ ਜਾਵੇ, ਫਿਰ ਤਾਂ ਹੀ ਤੇਰੇ ਦਰਸ਼ਨ ਹੁੰਦੇ ਨੇ। ਜਾਂ ਫਿਰ ਪੂਰਨ ਕਰਮ ਹੋਏ ਪ੍ਰਭ ਮੇਰਾ, ਹੇ ਪ੍ਰਭੂ ਜੀ ਮੇਰਾ ਆਰੰਭਿਆ ਹੋਇਆ ਕਰਮ ਜਿਹੜਾ ਕੰਮ ਹੈ ਇਹ ਪੂਰਾ ਹੋ ਜਾਵੇ, ਵਿਘਨ ਨਾ ਪਵੇ, ਇਉਂ ਬੇਨਤੀ ਕੀਤੀ ਹੈ।
ਇਹ ਬੇਨਤੀ ਸੁਣ ਪ੍ਰਭ ਮੇਰੇ।
ਹੇ ਪਰਮੇਸ਼ਰ ਜੀ, ਮੇਰੀ ਬੇਨਤੀ ਅਰਜੋਈ ਸੁਣਨਾ ਕਰੋ।
ਦੇਹ ਨਾਮ ਕਰ ਆਪਣੇ ਚਿਹਰੇ।
ਮੈਨੂੰ ਨਾਮ ਦੀ ਦਾਤ ਦੇਣਾ ਕਰੋ ਤੇ ਆਪਣੇ ਚਿਹਰੇ ਸੇਵਕ ਬੁਲਾ ਲੈਣਾ ਕਰੋ ਜੀ।
ਰਹਾਓ
ਸਤਾਈ ਦੇ ਕੇ ਫਰਮਾਉਂਦੇ ਹਨ,
ਆਪਣੀ ਸਰਣ ਰਾਖ ਪ੍ਰਭ ਦਾਤੇ।
ਦਾਤੇ ਦਾਤਾਰ ਪਰਮੇਸ਼ਰ ਜੀ, ਮੈਨੂੰ ਆਪਣੀ ਸ਼ਰਨ ਓਟ ਵਿਚ ਰੱਖਣਾ ਕਰੋ।
ਗੁਰ ਪ੍ਰਸਾਦ ਕਿਨੈ ਵਿਰਲੈ ਜਾਤੇ।
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕਿਨੈ ਕਿਸੇ ਵਿਰਲੇ ਟਾਵੇਂ ਟਾਵੇਂ ਨਹੀਂ ਤੈਨੂੰ ਜਾਤੇ ਜਾਣਿਆ ਹੈ।
ਸੁਨਹੋ ਬਿਨੋ ਪ੍ਰਭ ਮੇਰੇ ਮੀਤਾ।
ਹੇ ਮੇਰੇ ਮੀਤਾ ਮਿੱਤਰ ਸਰੂਪ ਪ੍ਰਭ ਪਰਮੇਸ਼ਰ ਜੀ, ਮੇਰੀ ਹੋਰ ਵੀ ਬਿਨੋ ਬੇਨਤੀ ਸੁਣੋ, ਸੁਣਨਾ ਕਰੋ ਜੀ।
ਚਰਨ ਕਮਲ ਵਸ ਹੈ ਮੇਰਾ ਚੀਤਾ।
ਮੇਰੇ ਚੀਤਾ ਨਾਮ ਹੈ ਚਿੱਤ ਦਾ, ਚਿੱਤ ਦੇ ਵਿੱਚ ਤੁਹਾਡੇ ਜਿਹੜੇ ਚਰਨ ਹਨ ਕਮਲਾਂ ਨਾਲੋਂ ਸੁੰਦਰ ਹੈ, ਤੇ ਜਿਹੜੇ ਜਿਵੇਂ ਕਮਲ ਹੈ ਪਾਣੀ ਦੇ ਵਿੱਚ ਖੜਾ ਨਿਰਲੇਪ ਰਹਿੰਦਾ ਹੈ ਪਾਣੀ ਤੋਂ, ਇਹ ਪਦਾਰਥਾਂ ਦੇ ਪਾਣੀ ਤੋਂ ਨਿਰਲੇਪ ਕਰਨ ਵਾਲੇ ਉਹ ਮੇਰੇ ਚਿੱਤ ਚ ਵਸੇ ਵਸਦੇ ਰਹਿਣ ਜੀ।
ਨਾਨਕ ਏਕ ਕਰੈ ਅਰਦਾਸ।
ਤੇ ਹੁਣ ਮਹਾਰਾਜ ਸਾਹਿਬ ਜੀ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹੇ ਵਾਹਿਗੁਰੂ, ਅਸੀਂ ਤੇਰੇ ਅੱਗੇ ਏਕ ਇੱਕ ਇਹ ਵੀ ਅਰਦਾਸ ਬੇਨਤੀ ਕਰੈ ਕਰਦੇ ਹਾਂ ਮਹਾਰਾਜ, ਕਿਰਪਾ ਕਰੋ ਸਾਡੇ ਤੇ।
ਵਿਸਰ ਨਾਹੀ ਪੂਰਨ ਗੁਣ ਤਾਸ।
ਹੇ ਪੂਰਨ ਗੁਣ ਤਾਸ, ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਤੂੰ ਸਾਨੂੰ ਕਦਾ ਚਿੱਤ ਵੀ ਹਿਰਦੇ ਦੇ ਵਿੱਚੋਂ ਵਿਸਰ ਭੁੱਲਣਾ ਨਾ ਕਰ, ਤੇਰਾ ਨਾਮ ਸਾਨੂੰ ਕਦੇ ਨਾ ਭੁੱਲੇ, ਦਿਨ ਰਾਤ ਨਾਮ ਦੀ ਅਵਸਥਾ ਬਣ ਜਾਏ, ਹਰ ਵੇਲੇ ਜਪਦੇ ਰਹੀਏ। ਭਾਈ ਧਿਆਨ ਦੇ ਨਾਲ ਪੋਥੀਆਂ ਦੇਖੋ ਸਾਰੀਆਂ, ਵੀ ਇਹਦੇ ਵਿੱਚ ਕਿਸੇ ਦੇ ਕੋਲ ਨਾਨਕ ਏਕ ਕਹਿ ਅਰਦਾਸ ਪਾਠ ਹੈਗਾ, ਕਿਸੇ ਕੋਲ ਹਾਹਾ ਹਾਹੇ ਦੇ ਨਾਲ ਦੇਖੋ ਸਾਰੀਆਂ ਪੋਥੀਆਂ, ਉਹ ਵੀ ਦੇਖਣ ਪੈ ਰਹੀਆਂ ਪੋਥੀਆਂ ਵਾਲੇ। ਇੱਕ ਬੜੀ ਘੁੰਡੀ ਵਾਲੀ ਬਾਤ ਹੈ, ਮੈਂ ਤਾਂ ਤੁਹਾਨੂੰ ਇੱਥੇ ਰੋਕ ਕੇ ਹੈ, ਨਾਨਕ ਏਕ ਕਰੈ ਅਰਦਾਸ, ਤੇ ਤੇਰੇ ਕੋਲ ਬਈ ਕਰਿਆ ਹੀ ਹੈ ਨਾ, ਤੇ ਇਸ ਕਰਕੇ ਇਹ ਜਿਹੜਾ ਪਾਠ ਹੈ ਨਾਨਕ ਏਕ ਕਰੈ ਅਰਦਾਸ, ਜਿਹੜਾ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ ਨਾ, ਉਹਦੇ ਵਿੱਚ ਇਹ ਤੁਸੀਂ ਨੋਟ ਕਰਨ ਵਾਲੀ ਗੱਲ ਹੈ, ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਵੀ ਕਰੈ ਪਾਠ ਹੈ, ਔਰ ਜਿਹੜਾ ਦਮਦਮੈ ਸਾਹਿਬ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਿਆਰ ਕਰਵਾਇਆ ਉਹਦੇ ਵਿੱਚ ਵੀ ਦਮਦਮੈ ਸਾਹਿਬ ਦਾ ਪਾਠ ਵੀ ਕਰੈ ਹੀ ਹੈ। ਤੁਹਾਡੇ ਪੋਥੀਆਂ ਦੇ ਵਿੱਚ ਵੱਧ ਇਹੀ ਪਾਠ ਆਇਆ, ਪਰ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਵੀ ਕਈ ਸਰੂਪਾਂ ਦੇ ਵਿੱਚ ਇੱਥੇ ਕਰੈ ਦੇ ਥਾਂ ਤੇ ਕਹਿ ਪਾਠ ਆਊਗਾ, ਫਿਰ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਵੀ ਇਹ ਕਿਉਂ ਆ ਗਿਆ, ਜਾਂ ਤਾਂ ਤੁਸੀਂ ਕਹੋਗੇ ਵੀ ਇਹ ਗਲਤ ਹੈ, ਤੇ ਪਾਠ ਸ਼ੁੱਧ ਇਹੀ ਅੱਖਰ ਹੈ। ਜਿਹੜਾ ਭਾਈ ਬੰਨੋ ਵਾਲਾ ਸਰੂਪ ਹੈ ਉਸ ਰੂਪ ਦੇ ਵਿੱਚ ਇਹ ਪਾਠ ਇਸ ਤਰ੍ਹਾਂ ਕਹਿ ਹਾਏ ਨਾਲ ਆਇਆ ਹੋਇਆ। ਇਸ ਕਰਕੇ ਉਸ ਸਰੂਪ ਦਾ ਜਿਹੜਾ ਅੱਗੇ ਜਿਵੇਂ ਲਾਹੌਰ ਦੇ ਵਿੱਚ ਉਹ ਛਾਪੇਖਾਨੇ ਦੇ ਪਹਿਲੇ ਸਰੂਪ ਛਪੇ ਸੀ ਉਸ ਰੂਪਾਂ ਦੇ ਵਿੱਚ ਕਹਿ ਪਾਠ ਛਪਿਆ ਹੋਇਆ। ਇਸ ਕਰਕੇ ਤਾਂ ਇਹ ਤੁਹਾਨੂੰ ਜਾਣਕਾਰੀ ਵਾਸਤੇ ਦੱਸਿਆ ਵੀ ਇਹਨੂੰ ਪਾਠ ਕਰਿਆ ਹੀ ਕਰਨਾ, ਪਰ ਭਾਈ ਜੇ ਕੋਈ ਕਹੇ ਵੀ ਇਸ ਰੂਪ ਦੇ ਵਿੱਚ ਕਹੇ ਇਹ ਭਾਈ ਬੰਨੋ ਵਾਲਾ ਪਾਠ ਸਮਝਣਾ। ਗੁਰੂ ਅਰਜਨ ਦੇਵ ਜੀ ਨੇ ਨਹੀਂ ਲਿਖਵਾਇਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਇਆ, ਭਾਈ ਬੰਨੋ ਤੇ ਕਿਤੇ ਬਾਅਦ ਕਾਟ ਹੋ ਗਈ ਲਿਖਣ ਲੱਗਿਆ। ਇਹ ਇੰਨਾ ਕਿਹਦਾ ਭੇਦ ਜਾਣਨਾ। ਨਾਨਕ ਏਕ ਕਰੈ ਅਰਦਾਸ, ਬਸ ਕਰੈ ਪਾਠ ਸੁਧ ਇਹ ਬਿਸਰ ਨਾਹੀਂ, ਕਿਤੇ ਹੋ ਗਿਆ ਬਿਸਰ ਨਾਹੀਂ ਪੂਰਨ ਗੁਣ ਤਾਸ, ਇਹ ਗੁਣਾਂ ਦੇ ਤਾਸ ਖਜ਼ਾਨੇ ਵਾਹਿਗੁਰੂ ਭੁੱਲੋ ਨਾ ਸਾਨੂੰ ਕਿਰਪਾ ਕਰੋ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦਿੰਦੇ ਪੰਜਵੇਂ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਪਰਮੇਸ਼ਰ ਨੂੰ ਸਰਬ ਰੂਪ ਕਰਕੇ ਕਥਨ ਕਰਨਗੇ ਕਿ ਤੂੰ ਮਹਾਰਾਜ ਸਾਰਿਆਂ ਥਾਵਾਂ ਤੇ ਵਿਆਪਕ ਵੀ ਹੈ, ਮਹਾਰਾਜ ਸਾਰੀ ਜਗ੍ਹਾ ਹੈ। ਸੋ ਆਓ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸੁਣੋ ਜੀ।
ਮੀਤ ਸਾਜਨ ਸੁਤ ਬੰਧਪ ਭਾਈ,
ਇਹ ਭਾਈ ਮੇਰਾ ਮੀਤ ਮਿੱਤਰ ਸਾਜਨ ਸੱਜਣ ਸੁਤ ਪੁੱਤਰ ਦੀ ਨਿਆਈ ਬੰਧਪ ਸੰਬੰਧੀਆਂ ਅਤੇ ਭਾਈ ਭਰਾਵਾਂ ਆਦਿ ਇਹਨਾਂ ਸੰਬੰਧੀਆਂ ਦੇ ਥਾਂ ਤੇ ਮੈਂ ਤਾਂ ਇੱਕੋ ਹੀ ਰਿਸ਼ਤਾ ਵਾਹਿਗੁਰੂ ਦਾ ਹੀ ਮੰਨਿਆ ਵੀ ਤੂੰ ਹੀ ਮੇਰੇ ਸਾਰੇ ਰਿਸ਼ਤਿਆਂ ਦੀ ਤਰ੍ਹਾਂ ਹੈ, ਕਿਉਂਕਿ ਹਰ ਰਿਸ਼ਤੇ ਦੀ ਭਰਾ ਨੂੰ ਭਰਾ ਦੇ ਨਾਲ ਬੜੀ ਮਮਤਾ ਹੁੰਦੀ ਹੈ, ਮੀਤ ਨੂੰ ਮਿੱਤਰ ਨੂੰ ਮਿੱਤਰ ਨਾਲ ਮਮਤਾ ਹੁੰਦੀ ਹੈ, ਤੇ ਸੱਜਣ ਨੂੰ ਸੱਜਣ ਦੇ ਨਾਲ, ਪੁੱਤਰਾਂ ਨੂੰ ਪਿਓ ਦੇ ਨਾਲ ਤੇ ਪਿਓ ਨੂੰ ਪੁੱਤਰ ਦੇ ਨਾਲ ਸੰਬੰਧੀਆਂ ਦਾ ਸੁਨੇਹ ਹੈ। ਪਰ ਮੇਰਾ ਤਾਂ ਰਿਸ਼ਤਾ ਹੀ ਤੇਰੇ ਨਾਲ ਇੱਕ, ਬਸ ਤੂੰ ਹੈ ਸਾਰੇ ਥਾਵਾਂ ਤੇ। ਤੇ ਦੂਸਰਾ ਹੈ ਮੀਤ ਸਾਜਨ ਸੁਤਬੰਧ ਵਪਾਈ, ਵੈਰਾਗ ਵਿਵੇਕ ਰੂਪ ਇਹ ਤਾਂ ਹੈਗੇ ਮਿੱਤਰ, ਸਰਬਣ ਮੰਨਣ ਅਧਿਆਸਨ ਰੂਪੀ ਹੈਗੇ ਸੱਜਣ, ਅਪਰੋਖ ਗਿਆਨ ਰੂਪੀ ਹੈਗਾ ਪੁੱਤਰ, ਦੈਵੀ ਗੁਣਾਂ ਰੂਪੀ ਹੈਗੇ ਸੰਬੰਧੀ ਅਤੇ ਨਿਧਿਆਸਨ ਰੂਪ ਹੈ ਭਾਈ। ਇਹੋ ਫਿਰ ਮੀਤ ਸਾਜਨ ਸਤਬੰਧ ਭਾਈ, ਇਹ ਸਾਰੇ ਗੁਣ ਮੇਰੇ ਇਸ ਪ੍ਰਕਾਰ ਰਿਸ਼ਤੇ ਦੇ ਵਿੱਚ ਹਨ।
ਜਾਤ ਕਤ ਪੇਖੋ ਹਰ ਸੰਗ ਸਹਾਈ,
ਮੈਂ ਜਾਤ ਕਤ ਜਿੱਥੇ ਕਿੱਥੇ ਵੀ ਪੇਖੋ ਵੇਖਦਾ ਹਾਂ ਉੱਥੇ ਹਰ ਪਰਮੇਸ਼ੁਰ ਦੇ ਸੰਗ ਨਾਲ ਹੀ, ਤੇ ਉਹ ਪਰਮੇਸ਼ੁਰ ਵਾਹਿਗੁਰੂ ਮੇਰੇ ਸੰਗ ਨਾਲ ਹੋ ਕੇ ਸਹਾਈ ਸਹਾਇਤਾ ਕਰਨ ਵਾਲਾ, ਵਾਹਿਗੁਰੂ ਸਹਾਇਤਾ ਕਰਦਾ।
ਜਾਤ ਮੇਰੀ ਪਾਤ ਮੇਰੀ ਧਨ ਹਰ ਨਾਮ,
ਤੇ ਮੇਰੀ ਜਾਤ ਜਾਤੀ ਇਹਨੂੰ ਜੱਤ ਨਹੀਂ ਕਰਨਾ, ਜੱਤ ਹੋਣੀ ਆ ਜਿਹੜੀ ਪਿੰਡੇ ਦੇ ਉੱਤੇ ਬਾਲ ਹੁੰਦੇ ਨੇ ਇਹਨੂੰ ਜੱਤ ਕਹਿੰਦੇ ਨੇ, ਪਰ ਜਾਤ ਹੈ ਪੋਲਾ ਪਾਠ ਹੈ। ਤੇ ਪਤ ਕਹਿੰਦੇ ਨੂੰ ਪਤ ਨਹੀਂ ਕਹਿਣਾ, ਪਤ ਵਿਰਸ਼ਾਂ ਨੂੰ ਲੱਗੇ ਹੁੰਦੇ ਨੇ, ਪਤ ਇੱਜ਼ਤ ਦਾ ਵਾਚਕ ਹੈ। ਇਸ ਕਰਕੇ ਮੇਰੀ ਜੱਤ ਜਾਤੀ ਵੀ ਮੇਰੀ ਪਤ ਪੰਗਤੀ, ਤੇ ਇਹ ਸਭ ਇੱਜ਼ਤ ਅਤੇ ਧਨ ਸਭ ਕੁਛ ਹਰ ਪਰਮੇਸ਼ੁਰ ਦਾ ਨਾਮ ਹੀ ਹੈ।
ਸੁਖ ਸਹਿਜ ਆਨੰਦ ਬਿਸਰਾਮ,
ਨਾਮ ਜਪਣ ਕਰਕੇ ਸੁਖ ਸਹਿਜ ਅਚੁੱਤ ਸੁਖ ਸਰੂਪ ਜਿਹੜਾ ਪਰਮੇਸ਼ੁਰ ਦਾ ਹੈ, ਨਾਮ ਜਪਣ ਕਰਕੇ ਸੁਖ ਸਹਿਜ ਅਚੁੱਤ ਸੁਖ ਸਰੂਪ ਬ੍ਰਹਮ ਦੇ ਆਨੰਦ ਸਰੂਪ ਵਿੱਚ ਵਿਸਰਾਮ ਨਾਮੇ ਟਿਕਾ ਦਾ ਹੈ, ਟਿਕਾ ਪਾਉਣਾ ਹੁੰਦਾ ਰਸਾਈ ਦੇ ਕੇ ਫਰਮਾਉਂਦੇ ਆ ਜੀ।
ਪਾਰ ਬ੍ਰਹਮ ਜਾਪ ਪਹਿਰ ਸੁਨਾਹ,
ਪਾਰ ਬ੍ਰਹਮ ਜਿਸ ਬ੍ਰਹਮ ਦਾ ਪਾਰ ਉਰਾਰ ਨੀ ਪ੍ਰਕਿਰਤੀ ਕਰਕੇ, ਪ੍ਰਕਿਰਤੀ ਦਾ ਪਾਰ ਹੈ ਇਹ ਉਰੇ ਹੈ ਉਹ ਪਰੇ ਹੈ, ਉਹ ਤੋਂ ਪਰੇ ਹੈ। ਦੂਸਰਾ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਪਰਮੇਸ਼ੁਰ ਦਾ ਨਾਮ ਜਪ ਜਪਣ ਕਰਕੇ, ਤੇ ਜਿਹੜਾ ਜਪਣਾ ਹੈ ਇਹੋ ਹੀ ਅਸਾਂ ਨੇ ਸਨਾਹ ਨਾਮ ਹੁੰਦਾ ਸੰਜੋਅ ਦਾ, ਲੋਹੇ ਦਾ ਕੁੜਤਾ ਹੁੰਦਾ ਹੈ ਬਰੀਕ ਤਾਰਾਂ ਦੇ ਨਾਲ ਬਣਿਆ ਹੋਇਆ, ਤੋ ਇਸ ਕਰਕੇ ਇਹ ਸੰਜੋਅ ਸੀ ਪਹਿਰ ਪਹਿਨੀ ਹੋਈ ਹੈ।
ਕੋਟ ਆਵਦ ਤਿਸ ਬੇਦਤ ਨਾਹੇ,
ਜਿਸ ਕਰਕੇ ਕਰੋੜਾਂ ਹੀ ਕਾਮ ਆਦਿਕ ਵਿਕਾਰਾਂ ਦੇ ਫੁਰਨਿਆਂ ਰੂਪੀ ਆਵਦ ਇੱਥੇ ਸ਼ਸਤਰ ਦਾ ਨਾਮ ਹੈ, ਉਹ ਇਸ ਸੰਯੋਗ ਨੂੰ ਬੇਦਤ ਬਿੰਨ ਨਹੀਂ ਸਕਦੇ। ਐਸੀਆਂ ਸੰਯੋਗ ਹੁੰਦੀਆਂ ਸੀ ਜਿਹਦੇ ਵਿੱਚ ਨੂੰ ਸ਼ਸਤਰ ਨਹੀਂ ਸੀ ਲੰਘ ਸਕਦਾ, ਬਚਾਅ ਹੁੰਦਾ ਸੁਰਮੇ ਦਾ। ਇਹ ਨਾਮ ਹੀ ਸਾਡੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਨਾਮ ਮਤਲਬ ਜਿਹੜਾ ਸੰਜੋਹ ਹੈ
ਹਰ ਚਰਨ ਸਰਣ ਗੜ ਕੋਟ ਹਮਾਰੇ,
ਹਰ ਪਰਮੇਸ਼ਰ ਦੇ ਚਰਨਾਂ ਦੀ ਸਰਨ ਓਟ ਸਤਸੰਗਤ ਹੀ ਹਮਾਰੇ ਸਾਡੇ ਲਈ ਕੋਟ ਕਰੋੜਾਂ ਗੜ ਕਿਲੇ ਨੇ। ਇਸ ਕਰਕੇ ਜਾਂ ਫਿਰ ਕੋਟ ਸ਼ਹਿਰ ਦੇ ਦੁਆਲੇ ਹੁੰਦਾ ਹੈ ਅੱਗੇ ਪੁਰਾਣੇ ਸਮੇਂ ਦੇ ਵਿੱਚ, ਤੇ ਕਿਲੇ ਫੌਜਾਂ ਦੇ ਰਹਿਣ ਲਈ ਬਣਾਏ ਹੁੰਦੇ। ਇਉਂ ਵਾਹਿਗੁਰੂ ਦੀ ਸ਼ਰਨੀ ਸਾਡੇ ਲਈ ਸਰੀਰ ਰੂਪੀ ਸ਼ਹਿਰ ਦੇ ਦੁਆਲੇ ਕੋਟ ਹੈ। ਹਰੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਹੀ ਸਤ ਸੰਤੋਖ ਆਦਿ ਦੈਵੀ ਗੁਣਾਂ ਰੂਪੀ ਫੌਜ, ਉਹਦੇ ਰਹਿਣ ਲਈ ਇਹ ਕਿਲਾ ਬਣਿਆ ਹੈ।
ਕਾਲ ਕੰਟਕ ਜਮ ਤਿਸ ਨਾ ਬਿਦਾਰੈ,
ਇਹ ਜਮ ਤੇ ਵਿਸਰਾਮ ਭਾਈ ਜਿੱਥੇ ਲੱਗਦੇ ਹੈ ਵਿਸਰਾਮ, ਜਿੱਥੇ ਜ਼ਿਆਦਾ ਜ਼ਰੂਰੀ ਹੁੰਦਾ ਨਿਖਾਰ ਨਾ ਹੋਵੇ ਮੈਂ ਉੱਥੇ ਹੀ ਬੋਲਦਾ ਨਹੀਂ, ਬਾਕੀ ਜਿੱਥੇ ਸੁਣੋ ਉਹ ਸਮਝਦੇ ਜਾਓ ਵੀ ਇੱਥੇ ਵਿਸਰਾਮ ਹੈ। ਕਾਲ ਕੰਟਕ ਜਮ, ਜੇ ਕਹਿਤਾ ਕਾਲ ਕੰਟਕ ਜਮ ਤਿਸ ਨਾ ਬਿਦਾਰੈ, ਉਹ ਫਿਰ ਪੰਕਤੀ ਦਾ ਵਜਨ ਵੀ ਕੱਟਦਾ, ਜਮ ਤੇ ਵਿਸਰਾਮ ਲਾਉਣਾ। ਕੰਟਕ ਕੰਡੇ ਵਾਂਗ ਦੁਖਦਾਇਕ, ਜਮ ਜੰਮਣ ਮਰਨ ਰੂਪੀ ਕਾਲ, ਤਿਸ ਉਸ ਹਰੀ ਦੇ ਵਾਹਿਗੁਰੂ ਦੀ ਸ਼ਰਨ ਰੂਪੀ ਕਿਲੇ ਨੂੰ ਬਿਦਾਰਾ ਨਾਸ ਨਹੀਂ ਕਰ ਸਕਦਾ। ਤੇ ਉਹ ਵਾਹਿਗੁਰੂ ਦੀ ਸ਼ਰਨ ਹੈ ਜਿਹੜੀ ਕਿਲੇ ਦੀ ਨਹੀਂ ਆਈ, ਉੱਥੇ ਨਹੀਂ ਕਾਲ ਪਹੁੰਚ ਸਕਦਾ, ਦੁਸ਼ਮਣ ਹੈ ਇਹ।
ਨਾਨਕ ਦਾਸ ਸਦਾ ਬਲਿਹਾਰੀ,
ਸਤਿਗੁਰੂ ਜੀ ਕਥਨ ਕਰਦੇ ਨੇ ਮੈਂ ਦਾਸ ਸੇਵਕ ਸਦਾ ਹਮੇਸ਼ਾ ਉਹਨਾਂ ਤੋਂ ਬਲਿਹਾਰੀ ਕੁਰਬਾਨ ਜਾਂਦਾ ਹਾਂ।
ਸੇਵਕ ਸੰਤ ਰਾਜਾ ਰਾਮ ਮੁਰਾਰੀ,
ਹੇ ਰਾਜਾ ਪ੍ਰਕਾਸ਼ ਰੂਪ ਤੇ ਮੁਰਾਰੀ, ਮੁਰ ਆਦਿਕ ਦੇਵਤਾ ਨੂੰ ਸਰਗੁਣ ਸਰੂਪ ਧਾਰਨ ਕਰਕੇ ਨਾਸ ਕਰਨ ਵਾਲੇ ਰਾਮ ਪਰਮੇਸ਼ਰ, ਜੋ ਤੇਰੇ ਸੇਵਕ ਸੰਤਨ ਜਾਂ ਫਿਰ ਜੋ ਸੰਤ ਸ਼ਾਂਤ ਚਿਤ ਵਾਲੇ ਤੇਰੇ ਸੇਵਕ ਹਨ, ਤੇ ਜੋ ਸੰਤ ਸੇਵਕ ਦਾਸਾ ਭਾਵ ਧਾਰ ਕੇ ਹਮੇਸ਼ਾ ਹੀ ਦਾਸਾ ਭਾਵ ਦੇ ਵਿੱਚ ਰਹਿੰਦੇ ਹਨ,
ਸੂਹੀ ਮਹੱਲਾ ਪੰਜਵਾ,
ਤੇ ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੇ,
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ।
ਇਹ ਭਾਈ ਗੋ ਪ੍ਰਿਥਵੀ ਦਾ ਨਾਮ ਹੈ, ਪਾਲ ਪਾਲਣਾ ਕਰਨ ਵਾਲਾ, ਇਹ ਗੋਪਾਲ ਦੇ ਅਰਥ ਹੈ। ਤੇ ਐਸਾ ਜੋ ਪਰਮੇਸ਼ਰ ਪ੍ਰਭੂ ਹੈ ਉਹਦੇ ਗੁਣਾਂ ਨੂੰ ਨਿਤ ਨਿਤਾ ਪ੍ਰਤੀ ਗਾਹਾ ਗਾਉਣ ਕਰਦੇ ਹਨ, ਜੋ ਜਿਹੜੇ ਵੀ ਇਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ।
ਆਨੰਦ ਵਿਨੋਦ ਮੰਗਲ ਸੁਖ
ਤਾਹਾ, ਉਹਨਾਂ ਨੂੰ ਸੁਖ ਸਰੂਪ ਦੀਆਂ ਮੰਗਲ ਖੁਸ਼ੀਆਂ ਆਨੰਦਦਾਇਕ ਵਿਨੋਦ ਕੌਤਕ ਪ੍ਰਾਪਤ ਹੁੰਦੇ ਹਨ।
ਚੱਲ ਸਖੀਏ ਪ੍ਰਭ ਰਾਵਣ ਜਾਹਾ,
ਇਹ ਜਗਿਆਸੂ ਰੂਪ ਸਖੀਏ ਸਹੇਲੀਏ ਕਹਿੰਦੇ ਸਤਸੰਗਤ ਵਿੱਚ ਚੱਲ ਚੱਲਣਾ ਕਰ, ਉੱਥੇ ਜਾ ਕੇ ਪ੍ਰਭ ਪਰਮੇਸ਼ਰ ਪਤੀ ਦੇ ਆਨੰਦ ਨੂੰ ਰਾਵਣ ਭੋਗਣ ਵਾਸਤੇ ਜਾਹਾ ਜਾਣਾ ਕਰ।
ਸਾਧ ਜਨਾ ਕੀ ਚਰਣੀ ਪਾਹਾ,
ਸਤਸੰਗਤ ਵਿੱਚ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੀ ਚਰਣੀ ਪੈਰੀ ਪਾਹਾ ਪੈਣਾ ਕਰ, ਭਾਵ ਆਪਣਾ ਹੰਕਾਰ ਆਪਾ ਭਾਵ ਤਿਆਗਣਾ ਕਰ।
ਰਹਾਈ
ਦੇ ਕੇ ਫਰਮਾਉਂਦੇ ਹਨ ਜੀ,
ਕਰ ਬੇਨਤੀ ਜਨ ਧੂਰ ਬਾਦਸ਼ਾਹਾ,
ਪਰਮੇਸ਼ਰ ਦੇ ਅੱਗੇ ਸਤਸੰਗਤ ਦੇ ਵੀ ਜਾ ਕੇ ਬੇਨਤੀ ਅਰਦਾਸ ਕਰ, ਤੇ ਕਰ ਬੇਨਤੀ ਜਨ ਧੂਰ ਬਾਦਸ਼ਾਹਾ। ਇਹ ਬੇਨਤੀ ਕੀ ਕਰਨੀ ਹੈ ਕਿ ਸੰਤ ਜਨਾਂ ਦੇ ਚਰਨਾਂ ਦੀ ਧੂਰ ਧੂੜੀ ਬਾਦਸ਼ਾਹ ਚਾਹੁਣਾ ਕਰੀਏ ਜੀ।
ਜਨਮ ਜਨਮ ਕੇ ਕਿਲ ਵਿਖ ਲਾਹਾ,
ਜਿਸ ਨਾਲ ਜਨਮ ਜਨਮਾਤਰਾਂ ਦੇ ਕਿਲ ਵਿਖ ਕਿਲ ਨਿਸ਼ਚੇ ਕਰਕੇ ਵਿਖ ਵਿਓ ਵਰਗੇ ਜਾਂ ਕਿਲ ਵਿਖ ਵੱਡੇ ਪਾਪ ਅਨਚਾਰ ਬ੍ਰਹਮਣ ਕੈਲੀ ਘਾਤ ਕੰਜਕਾ ਅਨਚਾਰਿਕਾ ਧਾਨ ਇਤਿਆਦਿਕ ਇਹ ਲੈ ਜਾਂਦੇ ਹੈ, ਪਾਪ ਲਾਹਾ ਲਾਹ ਲਈਏ ਉੱਥੇ ਪਾਪ ਲੈਂਦੇ ਹਨ।
ਮਨ ਤਨ ਪ੍ਰਾਣ ਜੀਉ ਅਰਪਾਹਾ,
ਤੇ ਆਪਣਾ ਮਨ ਚਿੱਤ ਤਨ ਸਰੀਰ ਪ੍ਰਾਣ ਸਵਾਸ ਅਤੇ ਜੀਉ ਜ਼ਿੰਦਗੀ ਨੂੰ ਅਰਪਾਹਾ ਅਰਪਣ ਕਰ ਦੇਈਏ।
ਹਰ ਸਿਮਰ ਸਿਮਰ ਮਾਨ ਮੋਹ ਕਟਾਹਾ,
ਹਰ ਪਰਮੇਸ਼ਰ ਨੂੰ ਸਿਮਰ ਸਿਮਰ ਯਾਦ ਕਰ ਕਰਕੇ, ਸਿਮਰ ਸਿਮਰਨੇ ਯੋਗ ਪਰਮੇਸ਼ਰ ਨੂੰ ਸਿਮਰ ਯਾਦ ਕਰਕੇ ਮਾਨ ਹੰਕਾਰ ਤੇ ਮੋਹ ਆਦਿਕ ਵਿਕਾਰਾਂ ਨੂੰ ਕਟਾਹਾ ਕੱਟਣਾ ਕਰੀਏ।
ਦੀਨ ਦਇਆਲ ਕਰੋ ਉਤਸਾਹ,
ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਦੀਨ ਤੇ ਦਇਆਲ ਦਇਆਲਤਾ ਕਰਨ ਵਾਲੇ, ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ, ਅਸੀਂ ਮਹਾਰਾਜ ਦੀਨ ਹਾਂ ਇਹ ਦੁਖੀ ਹਾਂ, ਤੁਸੀਂ ਦਇਆਲਤਾ ਕਰਨ ਵਾਲੇ ਪਰਮੇਸ਼ੁਰ ਗਰੀਬਾਂ ਦੇ ਉੱਤੇ, ਸਾਡੇ ਅੰਦਰ ਆਪ ਦੀ ਪ੍ਰਾਪਤੀ ਦਾ ਜਿਹੜਾ ਉਤਸ਼ਾਹ ਉਤਸ਼ਾਹ ਚਾਉ ਪੈਦਾ ਕਰੋ, ਕਰਨਾ ਕਰੋ ਮਹਾਰਾਜ।
ਨਾਨਕ ਦਾਸ ਹਰ ਸਰਣ ਸਮਾਹਾ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਪਰਮੇਸ਼ੁਰ, ਤਾਂ ਜੋ ਅਸੀਂ ਦਾਸ ਸੇਵਕ ਤੇਰੀ ਸਰਨ ਓਟ ਵਿਚ ਸਮਾ ਜਾਈਏ।
ਸੂਹੀ ਮਹੱਲਾ ਪੰਜਵਾ।
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ।
ਬੈਕੁੰਠ ਨਗਰ ਜਹਾਂ ਸੰਤ ਵਾਸਾ।
ਹੇ ਭਾਈ, ਜਹਾਂ ਜਿੱਥੇ ਸੰਤ ਸ਼ਾਂਤ ਆਤਮਾ ਸਿਮਰਨ ਭਜਨ ਕਰਨ ਵਾਲੇ ਮਹਾਤਮਾ ਜਨਾਂ ਦਾ ਵਾਸਾ ਨਿਵਾਸ ਹੈ ਨਾ, ਉਹ ਸਾਧੂਆਂ ਦੀ ਸੰਗਤ ਮਾਨੋ ਬੈਕੁੰਠ ਨਗਰ ਤੇ ਸਵਰਗ ਤੋਂ ਸ੍ਰੇਸ਼ਟ ਹੈ। ਕਿਉਂਕਿ ਕਥਨ ਕੀਤਾ ਹੈ, ਏਕ ਪਲਕ ਸੁਖ ਸਾਧ ਸਮਾਗਮ ਕੋਟ ਵੈਕੁੰਠ ਹੈ ਪਾਏ, ਐਡਾ ਵੱਡਾ ਮਹੱਤਵ ਹੈ। ਤੋ ਇਸ ਕਰਕੇ ਵੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਸੰਤ ਜਨਾਂ ਦੀ ਸੰਗਤ ਦਾ ਵਾਸਾ ਹੈ, ਉਹ ਨਗਰ ਵੈਕੁੰਠ ਦੀ ਨਿਆਈ ਹੈ। ਸੰਤ ਜਨਾਂ ਦਾ ਸਰੀਰ ਰੂਪੀ ਨਗਰ ਹੀ ਵੈਕੁੰਠ ਦੀ ਨਿਆਈ ਹੈ, ਕਿਉਂਕਿ ਉਹਨਾਂ ਦੀ ਬੈ ਨਾਮ ਹੈ, ਜਿਹੜੀ ਦਵੈਸ਼ ਨੂੰ ਕਹਿੰਦੇ ਨੇ ਬੈ, ਬੈ ਤੋਂ ਭਾਵ ਦਵੈਸ਼ ਕੁੰਠ ਨਾਮ ਹੈ ਰੁਕ ਜਾਣ ਦਾ। ਉਹਨਾਂ ਦੇ ਹਿਰਦੇ ਦੀ ਵਾਸ਼ਨਾਵਾਂ ਰੁਕ ਗਈਆਂ, ਦਵੈਸ਼ ਰੁਕ ਗਈ ਹੈ, ਤੇ ਇਸ ਕਰਕੇ ਉਹਨਾਂ ਦਾ ਮਨ ਐਸਾ ਇਸਤਤ ਹੋਇਆ ਹੈ, ਵਾਹਿਗੁਰੂ ਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ। ਇਸ ਕਰਕੇ ਸੰਤਾਂ ਦਾ ਵਾਸਾ ਵਾਹਿਗੁਰੂ ਦੇ ਵਿੱਚ, ਜਾਂ ਫਿਰ ਜਹਾਂ ਜਿਸ ਦੇ ਹਿਰਦੇ ਹਿਰਦੇ ਦੇ ਬੈਕੁੰਠ ਵੈਦ ਵੈਤ ਕੁੰਠ ਰੁਕ ਗਈ ਹੈ, ਤੇ ਬੈ ਨਾਮ ਵਾਸ਼ਨਾ ਦਾ ਵੀ ਹੁੰਦਾ, ਇਸ ਤੇ ਵਾਸ਼ਨਾ ਰੁਕ ਗਈ ਹੈ। ਤੇ ਇਸ ਪ੍ਰਕਾਰ ਇਹਦੇ ਦੋ ਅਰਥ ਜਾਣਨੇ, ਜਾਂ ਜਿਸ ਦੇ ਰਹਿਦੇ ਹਿਰਦੇ ਦੇ ਵਿੱਚੋਂ ਬੈ ਵਾਸ਼ਨਾ ਕੁੰਠ ਰੁਕ ਗਈ ਹੈ, ਤੇ ਇਸ ਕਰਕੇ ਅੱਗੇ ਦੱਸਦੇ ਹਨ।
ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ।
ਪਰਮੇਸ਼ਰ ਦੇ ਨਾਮ ਰੂਪੀ ਜਿਹੜੇ ਚਰਨ ਕਮਲਾਂ, ਉਹਨਾਂ ਸੰਤ ਜਨਾਂ ਦੇ ਜਿਹੜਾ ਸੱਚਖੰਡ ਰੂਪੀ ਨਗਰ ਵਿਵਸਥਾ ਹੁੰਦਾ ਹੈ, ਪਰਮੇਸ਼ਰ ਦੇ ਨਾਂ ਰੂਪੀ ਚਰਨਾ ਕਮਲਾਂ ਦਾ ਤੇ ਉਹਨਾਂ ਸੰਤ ਜਨਾਂ ਦੇ ਚਰਨ ਕਮਲ ਰਿਦ ਮਾਹੇ ਨਿਵਾਸਾ, ਰਿਦ ਹਿਰਦੇ ਦੇ ਮਾਹੇ ਨਿਵਾਸ ਹੁੰਦਾ ਵਾਹਿਗੁਰੂ ਦੇ ਚਰਨ ਕਮਲਾਂ ਦਾ। ਪ੍ਰਭ ਚਰਨ ਕਮਲ, ਪ੍ਰਭੂ ਪਰਮੇਸ਼ਰ ਦੇ ਨਾਮ ਰੂਪ ਚਰਨਾ ਕਮਲਾਂ ਦਾ ਹਿਰਦੇ ਦੇ ਵਿਚ ਹਮੇਸ਼ਾ ਨਿਵਾਸ ਹੁੰਦਾ ਉਹਨਾਂ ਦੇ।
ਸੁਣ ਮਨ ਤਨ ਤੁਝ ਸੁਖ ਦਿਖਲਾਵਾ।
ਹੇ ਭਾਈ, ਸੁਣ ਸੁਣ ਨਾ ਕਰ, ਤੇਰੇ ਮਨ ਹਿਰਦੇ ਦੇ, ਤੇਰੇ ਮਨ ਹਿਰਦੇ ਅਤੇ ਤਨ ਸਰੀਰ ਵਿਚ ਤੁਧ ਤੈਨੂੰ ਆਤਮਾ ਆਨੰਦ ਰੂਪੀ ਸੁਖ ਦਿਖਲਾਵੋ, ਦਿਖਾ ਦਈਏ ਤੈਨੂੰ।
ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ।
ਇਹ ਹਰ ਪਰਮੇਸ਼ਰ ਦੇ ਸਰਬਣ ਮੰਨਣ ਰੂਪੀ ਅਨਕ ਅਨੇਕ ਤਰ੍ਹਾਂ ਦੇ ਬਿੰਜਨ ਭੋਜਨ ਹਨ, ਉਹਨਾਂ ਦੇ ਭੋਗ ਭੋਜਨਾਂ ਤਾਈ ਤੁਝ ਤੈਨੂੰ ਪਹੁੰਚਾਵੋ, ਖੁਆਉਣਾ ਕਰਾਂਗੇ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਲ ਕੀਏ। ਇਹ ਪਦਾਰਥ ਹਨ ਸਾਰੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ।
ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਹੇ ਭਾਈ, ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਪਣੇ ਮਨ ਹਿਰਦੇ ਦੇ ਵਿਚ ਪੁੰਚ, ਖਾਣਾ ਭਾਵ ਗ੍ਰਹਿਣ ਕਰ।
ਅਚਰਜ ਸਾਧ ਤਾ ਕੇ ਬਰਨੇ ਨਾ ਜਾਹੀ।
ਤਾਂ ਉਸ ਨਾਮ ਅੰਮ੍ਰਿਤ ਦੇ ਅਚਰਜ ਅਚਰਜ ਹੀ, ਇਹਨੂੰ ਅਚਰਜ ਬੋਲਣਾ, ਅਚਰਜ ਨਹੀਂ ਕਹਿਣਾ, ਪਾਠ ਦੀ ਚਾਲ ਹੈ। ਤੇ ਅਚਰਜ ਸਾਧ ਸਵਾਦ ਹਨ ਜੋ ਬਚਨ ਵਰਣਨ ਨਹੀਂ ਕੀਤੇ ਜਾਹੀ ਜਾ ਸਕਦੇ, ਭਾਵ ਕੀ ਹੈ, ਸਾਰੇ ਸ਼ੁਭ ਗੁਣ ਅੰਦਰ ਪ੍ਰਗਟ ਹੋ ਜਾਂਦੇ ਨੇ ਅਤੇ ਰਿੱਧੀਆਂ ਸਿੱਧੀਆਂ ਆਦਿ ਇਹ ਜਿਹੜੀਆਂ ਦਾਸੀਆਂ ਬਣ ਜਾਂਦੀਆਂ, ਜਾਂ ਫਿਰ ਹੋਰ ਪਦਾਰਥਾਂ ਦਾ ਜਿਹੜਾ ਰਸ ਹੈ ਉਹਨਾਂ ਦਾ ਸਵਾਦ ਉਦੋਂ ਤੱਕ ਹੀ ਰਹਿੰਦਾ ਤੇ ਜਦੋਂ ਤੱਕ ਜੀਵ ਦੇ ਉੱਪਰ ਟਿਕੇ ਹੋਏ ਨੇ। ਜਦੋਂ ਜੀਵ ਦੇ ਹੇਠਾਂ ਚਲੇ ਗਏ, ਕੰਠ ਤੋਂ ਹੇਠਾਂ, ਫਿਰ ਉਹਨਾਂ ਦਾ ਕੋਈ ਸਵਾਦ ਨਹੀਂ ਹੁੰਦਾ। ਪਰ ਇੱਕ ਨਾਮ ਹੀ ਐਸਾ ਹੈ, ਅੰਮ੍ਰਿਤ ਦਾ ਰਸ, ਉਹ ਕਦੇ ਵੀ ਨਾਸ ਨਹੀਂ ਹੁੰਦਾ। ਨਾਮ ਹਿਰਦੇ ਚਲੇ ਗਿਆ ਤਾਂ ਵੀ ਆਨੰਦ ਨਹੀਂ ਜਾ ਰਿਹਾ, ਨਾਮ ਰਸਨਾ ਦੇ ਉੱਤੇ ਹੈ ਤਾਂ ਵੀ ਆਨੰਦ ਆਉਂਦਾ। ਇਸ ਪ੍ਰਕਾਰ ਇਹ ਅਸਚਰਜੀ ਸਵਾਦ ਹੈ।
ਲੋਭ ਮੂਆ ਤ੍ਰਿਸ਼ਨਾ ਬੋਝ ਥਾਕੀ।
ਇਹਨੂੰ ਭਾਈ ਥਾਕੀ ਪਾਠ ਬੋਲਣਾ, ਥਾਕ ਹੀ ਨਾ ਬਣ ਜਾਵੇ, ਅਦਕ ਲੱਗਣੀ ਹੈ। ਨਾਮ ਅੰਮ੍ਰਿਤ, ਜਿਹੜਾ ਨਾਮ ਅੰਮ੍ਰਿਤ ਕਰਕੇ ਪਦਾਰਥਾਂ ਦਾ ਲੋਭ ਲਾਲਚ ਵੀ ਜਿਹੜਾ ਮੂਆ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅਗਨੀ ਵੀ ਜਿਹੜੀ ਹੈ ਉਹ ਥਾਕੀ ਥੱਕ ਕੇ ਬੁੱਝ ਭਾਵ ਮਿਟ ਗਈ, ਨਿਵਿਰਤ ਹੋ ਗਈ। ਇਹਨੂੰ ਵੀ ਬੁੱਝ ਨਹੀਂ ਕਰਨਾ ਪਾਠ, ਬੁੱਝ। ਤੇ ਜਿੱਥੇ ਤ੍ਰਿਸ਼ਨਾ ਦੇ ਨਾਲ ਜਾਂ ਅੱਗ ਦੇ ਨਾਲ ਪਾਠ ਹੈ ਉੱਥੇ ਪੋਲਾ ਹੀ ਬੋਲਣਾ ਹੁੰਦਾ ਹਰ ਥਾਂ ਤੇ। ਤੇ ਥੱਕ ਹੀ ਥੱਕ ਗਈ ਹੈ, ਭਾਵ ਕੀ ਨਿਵਿਰਤ ਹੋ ਗਈ ਹੈ।
ਪਾਰ ਬ੍ਰਹਮ ਕੀ ਸਰਣ ਜਨ ਤਾਕੀ,
ਇਹਨੂੰ ਤਾਕੀ ਕਹਿਣਾ, ਤਾਕ ਹੀ ਨਹੀਂ ਕਹਿਣਾ। ਇਸ ਪ੍ਰਕਾਰ ਸੰਤ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਓੜ ਤਾਕੀ ਤੱਕਣਾ ਕੀਤੀ ਹੈ।
ਜਨਮ ਜਨਮ ਕੇ ਭੈ ਮੋਹ ਨਿਵਾਰੇ,
ਪਰਮੇਸ਼ਰ ਨੇ ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਭੈ ਡਰ ਸਰੀਰਾਂ ਦੇ ਮੋਹ ਆਦਿਕ ਨੂੰ ਨਿਵਾਰੇ ਨਿਵਾਰਨ ਕਰ ਦਿੱਤਾ ਹੈ।
ਨਾਨਕ ਦਾਸ ਪ੍ਰਭ ਕਿਰਪਾ ਧਾਰੇ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਦਾਸ ਸੇਵਕਾਂ ਦੇ ਉੱਪਰ ਪ੍ਰਭ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੇ ਧਾਰਨ ਕਰਦਾ ਹੈ, ਤੇ ਉਹ ਫਿਰ ਜਨਮ ਜਨਮ ਦੇ ਭੈ ਤੇ ਮੋਹ ਆਦਿ ਨਿਵਾਰੇ ਨਿਵਾਰਨ ਕਰ ਦਿੱਤੇ ਨੇ ਉਹਨਾਂ ਦੇ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਅਨਕ ਬੀਂਗ ਦਾਸ ਕੇ ਪਰ ਹਰਿਆ,
ਇਹ ਜਿਹੜੇ ਬੱਬੇ ਦੇ ਉੱਤੇ ਭਾਈ ਟਿੱਪੀ ਹੈ, ਕਿਸੇ ਦੇ ਕੋਲ ਟਿੱਪੀ ਤੋਂ ਬਿਨਾਂ ਪਾਠ ਹੈ, ਬੀਂਗ ਪਾਠ ਦੇ ਉੱਤੇ ਟਿੱਪੀ ਚਾਹੀਦੀ ਹੋਈ ਹੈ ਸਾਰੇ। ਤੇ ਖਾਸ ਕਰਕੇ ਭਾਈ ਤੂੰ ਦੇਖਿਆ ਕਰ ਖੰਨੇ ਵਾਲਿਆ, ਤੇਰੇ ਜਿਹੜੀ ਪੋਥੀ ਆ ਨਾ ਸ਼ੁੱਧ ਹੈ ਨਾ ਬਾਕੀ ਨੇ ਉਹ ਚ ਹੈ ਬਸ ਠੀਕ ਹੈ। ਤੇ ਕਈ ਸਰੂਪਾਂ ਦੇ ਵਿੱਚ ਇਹ ਐਸਾ ਹੋ ਸਕਦਾ, ਪਰ ਇਹ ਸ਼ੁੱਧ ਪਾਠ ਇਹੀ ਹੈ, ਨਿਰਣਾ ਕਰਕੇ ਹੋਇਆ ਹੋਇਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਪਰਮੇਸ਼ਰ ਨੇ ਆਪਣੇ ਦਾਸ ਸੇਵਕਾਂ ਦੇ ਅਨਕ ਅਨੇਕਾਂ ਬੀਂਗ ਬਿੰਗ ਦਾ ਨਾਮ ਹੁੰਦਾ ਬਲਸ਼ਾਲ ਪਰ ਹਰਿਆ ਦੂਰ ਕਰ ਦਿੱਤੇ ਨੇ। ਉਹਨਾਂ ਚ ਬਲਸ਼ਾਲ ਨਹੀਂ ਸਿੱਧਾ ਸਵਾਹ ਹੋ ਜਾਂਦਾ, ਭਾਵ ਜੋ ਮਨ ਪਰਮੇਸ਼ਰ ਵੱਲੋਂ ਬੇਮੁਖ ਹੋਣ ਰੂਪੀ ਬਿੰਗਾ ਸੀ ਨਾ ਉਹਨੂੰ ਮੇਟ ਦਿੱਤਾ ਹੈ।
ਕਰ ਕਿਰਪਾ ਪ੍ਰਭ ਆਪਣਾ ਕਰਿਆ,
ਤੇ ਕਿਰਪਾ ਕਰਕੇ ਪਰਮੇਸ਼ਰ ਨੇ ਮਿਹਰ ਕਰਕੇ ਆਪਣਾ ਸੇਵਕ ਬਣਾ ਲਿਆ, ਦਾਸ ਕਰ ਲਿਆ ਹੈ।
ਤੁਮ ਹੈ ਛਡਾਏ ਲੀਓ ਜਨ ਆਪਣਾ,
ਇਹ ਪਰਮੇਸ਼ਰ ਮੈਨੂੰ ਆਪਣਾ ਜਨ ਸੇਵਕ ਜਾਣ ਕੇ ਸੰਸਾਰਕ ਬੰਧਨਾਂ ਵਿਕਾਰਾਂ ਤੋਂ ਤੁਮੇ ਤੁਸੀਂ ਛੜਾਏ ਛੜਾ ਲੈਣਾ ਕੀਤਾ ਹੈ।
ਉਰਜ ਪਰਿਓ ਜਾਲ ਜਗ ਸੁਪਨਾ,
ਨਹੀਂ ਬਾਕੀ ਤਾਂ ਸਾਰਾ ਜਗ ਸੰਸਾਰ ਸੁਪਨੇ ਦੀ ਨਿਆਈ ਹੈ, ਇਹ ਮੋਹ ਦੇ ਜਾਲ ਫੰਦੇ ਦੇ ਵਿੱਚ ਉਰਜ ਉਲਝਿਆ ਹੋਇਆ ਫਸਿਆ ਪਰਿਓ ਪਿਆ ਹੈ, ਸਾਰਾ ਸੰਸਾਰ ਫਸਿਆ ਹੋਇਆ, ਪਰ ਮੈਨੂੰ ਤੁਸੀਂ ਕਿਰਪਾ ਕਰਕੇ ਬਚਾ ਲਿਆ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਪਰਬਤ ਦੋਖ ਮਹਾ ਬਿਕਰਾਲਾ,
ਜੋ ਮੇਰੇ ਅੰਤਸ਼ਕਰਨ ਵਿੱਚ ਮਹਾਂ ਬਹੁਤ ਬਿਕਰਾਲਾ ਭਿਆਨਕ ਅਤੇ ਪਰਬਤ ਪਹਾੜ ਵਰਗੇ, ਜਿਵੇਂ ਪਹਾੜ ਦੇ ਬੜੇ ਬੜੇ ਪਹਾੜ ਹੁੰਦੇ ਹਨ, ਉਹ ਪਹਾੜ ਵਰਗੇ ਵੱਡੇ ਦੀਰਘ ਕਾਮ ਆਦਿਕ ਦੋਖ ਦੋਸ਼ ਸਨ ਮੇਰੇ ਵਿੱਚ।
ਖਿਨ ਮਹਿ ਦੂਰ ਕੀਏ ਦਇਆਲਾ,
ਹੇ ਦਇਆ ਦੇ ਘਰ ਪਰਮੇਸ਼ਰ, ਉਹ ਸਾਰੇ ਕਿਸ਼ਨ ਦੇ ਵਿੱਚ ਹੀ ਮੇਟ ਕੇ ਰੱਖ ਦਿੱਤੇ ਤੁਸੀਂ, ਦੂਰ ਕਰ ਦਿੱਤੇ, ਨਿਵਿਰਤ ਕਰ ਦਿੱਤੇ ਹਨ।
ਸੋਗ ਰੋਗ ਬਿਪਤ ਅਤ ਭਾਰੀ,
ਜੋ ਪਦਾਰਥਾਂ ਦੇ ਵਿਛੜਨ ਕਰਕੇ ਸੋਗ ਗਮ ਸਰੀਰਕ ਜਾਂ ਹਉਮੈ ਆਦਿ ਦੇ ਰੋਗ ਅਤੇ ਅਵਿਦਿਆ ਦੀ ਅਤ ਅਤਿਅੰਤ ਹੀ ਭਾਰੀ ਬਿਪਤ ਬਿਪਤਾ ਪਈ ਹੋਈ ਸੀ।
ਦੂਰ ਭਈ ਜਪ ਨਾਮ ਮੁਰਾਰੀ,
ਜੋ ਇਹ ਜਿਹੜੀ ਦੂਰ ਭਈ ਜਪ ਨਾਮ ਮੁਰਾਰੀ, ਹੇ ਮੁਰਾਰੀ, ਮੁਰਦਾਇਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਪਰਮੇਸ਼ਰ ਤੇਰਾ ਨਾਮ ਜਪਣ ਕਰਕੇ ਉਹ ਸਾਰੀ ਦੂਰ ਪਈ ਹੋ ਗਈ ਹੈ। ਇਹ ਜਿਹੜੀ ਇਹ ਬਿਪਤਾ ਹੀ ਪਈ ਹੋਈ ਸੀ ਨਾ, ਪਦਾਰਥਾਂ ਦੇ ਕਦੇ ਵਿਛੜਨ ਦਾ ਸੋਗ ਹੋ ਗਿਆ ਗਮ, ਕਦੇ ਸਰੀਰਕ ਜਾਂ ਹੋਮੇ ਆਦਿ ਦੇ ਰੋਗ ਅੰਦਰ ਹੋਮੇ ਹੋ ਗਈ, ਅਵਿਦਿਆ ਦੀ ਅਤਿ ਅਤਿਅੰਤ ਭਾਰੀ ਇਹੀ ਬਿਪਤਾ ਪਈ ਹੋਈ ਸੀ, ਇਹ ਦੂਰ ਹੋ ਗਈ ਤੁਹਾਡਾ ਨਾਮ ਜਪ ਕੇ ਮਹਾਰਾਜ। ਮੁਰਦਾਇਤ ਨੂੰ ਅਗਿਆਨ ਰੂਪੀ ਮੁਰਦਾਇਤ ਨੂੰ ਮਾਰਨ ਵਾਲੇ, ਹੇ ਪਰਮੇਸ਼ਰ ਤੇਰੀ ਕਿਰਪਾ ਹੋਏ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਹੇ ਪਰਮੇਸ਼ਰ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਜਿਹੜੀ ਹੈ ਨਾ, ਦ੍ਰਿਸ਼ਟ ਦਾ ਅਰਥੀ ਦ੍ਰਿਸ਼ਟੀ ਕਰਨਾ, ਇਹ ਧਾਰਨ ਕਰਕੇ ਮੈਨੂੰ ਤੁਸੀਂ ਮਹਾਰਾਜ ਆਪਣੀ ਸ਼ਰਨ ਰੂਪੀ ਲੜ ਪੱਲੇ ਵਿੱਚ ਲੀਨੋ ਲਾ ਲੈਣਾ ਕੀਤਾ ਹੈ।
ਹਰ ਚਰਨ ਗਹੇ ਨਾਨਕ ਸਰਣਾਏ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਪਰਮੇਸ਼ਰ, ਅਸੀਂ ਤਾਂ ਤੇਰੀ ਸਰਨਾਏ ਸਰਨ ਪਿਆ, ਅਸੀਂ ਤਾਂ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਚਰਨ ਕਮਲ ਗਹੇ ਫੜੇ ਹਨ, ਇਸ ਕਰਕੇ ਮਹਾਰਾਜ ਤੁਹਾਡੇ ਚਰਨੀ ਲੱਗੇ ਹਾਂ, ਕਿਰਪਾ ਕਰਿਓ।
ਸੂਹੀ ਮਹੱਲਾ ਪੰਜਵਾ।
ਸੋਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਦੀਨ ਛਡਾਏ ਦੁਨੀ ਜੋ ਲਾਏ।
ਇਹ ਭਾਈ ਤੇ ਇਹ ਦੋ ਚੀਜ਼ਾਂ ਹੈ ਸਾਧ ਸੰਗਤ ਜੀ, ਇੱਕ ਦੀਨ ਹੈ ਇੱਕ ਦੁਨੀਆ ਹੈ। ਇੱਥੇ ਮਹਾਰਾਜ ਬੜੀ ਕਿਰਪਾ ਕਰਕੇ ਸਮਝਾ ਰਹੇ ਹੈ ਭਾਈ, ਪਰਮੇਸ਼ਰ ਨੇ ਜਿਹੜਾ ਪਰਮੇਸ਼ਰ ਨੇ ਦੀਨ ਧਰਮ ਭਾਵ ਸਿਮਰਨ ਭਜਨ ਵੱਲੋਂ, ਤੇ ਇਹ ਜਿਹੜਾ ਦੀਨ ਧਰਮ ਭਾਵ ਸਿਮਰਨ ਭਜਨ ਵੱਲੋਂ ਤੇ ਜਿਹੜਾ ਛੁਡਾ ਕੇ ਤੇ ਜਿਹੜੇ ਪੁਰਸ਼ ਨੇ ਨਾ ਜਿਹੜੇ ਦੁਨੀਆਂ ਦੇ ਵਿੱਚ ਲਾ ਦਿੱਤੇ ਹੈ ਉਹਦੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਧਰਮ ਛੱਡ ਦਿੱਤਾ, ਦੁਨੀਆਂ ਦੇ ਵਿੱਚ ਖਚਤ ਹੋ ਗਏ, ਪਦਾਰਥ ਜੋੜਨ ਲੱਗ ਪਏ, ਜਿਹੜੇ ਮਾਇਆ ਨੇ ਇੱਧਰ ਇਸ ਪਾਸੇ ਲਾ ਦਿੱਤੇ, ਮਾਇਆ ਦੀ ਪ੍ਰਬਲ ਸ਼ਕਤੀ ਵਰਤ ਗਈ ਤੇ ਉਹਦੇ ਕਰਕੇ ਫਿਰ ਉਹ ਧਰਮ ਛੱਡ ਦਿੱਤਾ ਤੇ ਸੰਸਾਰਕ ਬਿਰਤੀ ਹੋ ਗਈ, ਉਹਦੇ ਵਾਲੇ ਲਾ ਦਿੱਤੇ। ਜਾਂ ਜੋ ਪਖੰਡੀ ਪੁਰਸ਼ ਜੀਵਾਂ ਦਾ ਦੀਨ ਧਰਮ ਛੁਡਾ ਕੇ ਦੁਨੀਆਂ ਦੇ ਵਿੱਚ ਲਾਉਂਦੇ ਹੈ, ਤੇ ਇਸ ਪ੍ਰਕਾਰ ਦੱਸਦੇ ਨੇ ਫਿਰ ਉਹ
ਦੋਹੀ ਸਰਾਈ ਖੁਨਾਮੀ ਕਹਾਏ।
ਕਹਿੰਦੇ ਫਿਰ ਦੋਹੀ ਦੋਨੇ ਸਰਾਈ ਜਗ੍ਹਾ ਲੋਕ ਪ੍ਰਲੋਈ ਖੁਨਾਮੀ ਗੁਨਾਹਗਾਰ ਕਹਾਏ ਕਹਾਉਂਦੇ ਨੇ। ਆਪ ਵੀ ਧਰਮ ਛੱਡਿਆ, ਦੂਜੇ ਦਾ ਵੀ ਧਰਮ ਜਿਹੜਾ ਭ੍ਰਿਸ਼ਟ ਕਰ ਦਿੱਤਾ, ਉਹ ਦੋਨਾਂ ਲੋਕਾਂ ਦੇ ਵਿੱਚ ਫਿਰ ਗੁਨਾਹਗਾਰ ਕਹੇ ਜਾਂਦੇ ਹਨ।
ਜੋ ਤਿਸ ਭਾਵੈ ਸੋ ਪਰਵਾਣ।
ਜਿਹੜੇ ਕੁਝ ਵੀ ਤਿਸ ਉਸ ਪਰਮੇਸ਼ਰ ਨੂੰ ਜੋ ਜਿਹੜਾ ਵੀ ਉਸ ਵਾਹਿਗੁਰੂ ਨੂੰ ਭਾਵੇ ਪਾਉਂਦਾ ਚੰਗਾ ਲੱਗਦਾ, ਸੋ ਉਹੀ ਸਾਨੂੰ ਪ੍ਰਵਾਨ ਪ੍ਰਮਾਣਿਕ ਹੈ, ਉਹੀ ਸਫਲਾ ਹੈ।
ਆਪਣੀ ਕੁਦਰਤ ਆਪੇ ਜਾਣ।
ਉਹ ਆਪਣੀ ਕੁਦਰਤ ਸ਼ਕਤੀ ਰਚਨਾ ਨੂੰ ਆਪੇ ਆਪ ਹੀ ਜਾਣਦਾ ਹੈ ਵਾਹਿਗੁਰੂ। ਸਾਈ ਦੇ ਕੇ ਫਰਮਾਉਂਦੇ ਹੈ
ਸੱਚਾ ਧਰਮ ਪੁੰਨ ਭਲਾ ਕਰਾਏ।
ਜਿਨ੍ਹਾਂ ਕੋਲ ਪਰਮੇਸ਼ਰ ਦਾ ਸੱਚਾ ਧਰਮ ਪੁੰਨ ਨੇਕੀਆਂ ਭਲਾ ਭਲਾਈਆਂ ਕਰਾਏ ਕਰਾਉਂਦਾ ਹੈ ਜਿਨ੍ਹਾਂ ਦੇ ਕੋਲੋਂ, ਤੇ ਉਹ ਫਿਰ ਅੱਗੇ ਦੱਸਦੇ ਨੇ ਜਿਨ੍ਹਾਂ ਦੇ ਕੋਲ ਪ੍ਰਲੋਕ ਦੇ ਰਸਤੇ ਰਹੀ, ਤੇ ਅੱਗੇ ਦੱਸਦੇ ਨੇ ਦੀਨ ਕਹਿ।
ਦੀਨ ਕਹਿ ਤੁਸੈ ਦੁਨੀ ਨਾ ਜਾਏ।
ਜਿਨ੍ਹਾਂ ਨੇ ਪ੍ਰਲੋਕ ਦੇ ਰਸਤੇ ਕਈ ਦੀਨ ਧਰਮ ਕੈਦ ਅਰਥ ਹੈ ਦੇ ਧਰਮ ਦੇ ਰਸਤੇ ਤੋਸੇ ਖਰਚ ਨੂੰ ਤੋਸਾ ਨਾਵਾਂ ਖਰਚ ਦਾ ਪੱਲੇ ਬੰਨਿਆ ਹੈ, ਉਹਨਾਂ ਦੀ ਭਾਈ ਦੁਨੀ ਦੁਨੀਆਂ ਵੀ ਦੀਨ ਕੇ ਤੋਸੈ ਦੁਨੀ ਨਾ ਜਾਏ। ਦੁਨੀਆਂ ਤੇ ਜਾਂ ਸੰਸਾਰ ਦੇ ਕਾਰੋਬਾਰ ਮਾਇਆ ਆਦਿ ਇਹ ਨਿਸਫਲ ਨਹੀਂ ਜਾ ਜਾਂਦੀ, ਪਰਮੇਸ਼ਰ ਆਪ ਉਹਦੀ ਹਰ ਥਾਂ ਤੇ ਰੱਖਿਆ ਕਰਦਾ ਪਾਲਣਾ ਕਰਦਾ, ਉਹਦੇ ਦੋਨੇ ਲੋਕ ਸੁਧਰ ਜਾਂਦੇ ਨੇ। ਜਿਹਨੇ ਧਰਮ ਛੱਡ ਦਿੱਤਾ ਉਹਦੇ ਦੋਨੇ ਲੋਕ ਵਿਗੜੇ, ਜਿਹਨੇ ਧਰਮ ਦੀ ਪਾਲਣਾ ਕੀਤੀ ਉਹਦੇ ਦੋਨੇ ਲੋਕ ਸੁਧਰ ਗਏ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਕੋਲ ਤੇ ਵਿਦਿਆਰਥੀ ਭਾਵੇਂ ਬਹੁਤੇ ਨਹੀਂ ਸੀ, ਇੱਕ ਵਿਦਿਆਰਥੀ ਜਦੋਂ ਉਹ ਗ੍ਰਿਸਤੀ ਸੀ ਵਿਚਾਰਾ ਪੜ੍ਹਨ ਵਾਸਤੇ ਆ ਗਿਆ, ਤੇ ਉਹ ਜਥੇਦਾਰ ਗੁਰਦਿਆਲ ਸਿੰਘ ਉਹ ਉਹਨੂੰ ਥੋੜਾ ਜਿਹਾ ਕਦੇ ਕਦੇ ਕਿਹਾ ਕਰੇ, ਕਹਿੰਦੇ ਉਹ ਤੂੰ ਗ੍ਰਿਸਤੀ ਹੋ ਕੇ ਇੱਥੇ ਸੰਤਾਂ ਦੇ ਕੋਲ ਆ ਗਿਆ, ਤੇਰਾ ਸਾਰਾ ਕੁਝ ਕਾਰੋਬਾਰ ਵਿਗੜ ਜੂ, ਤੇਰਾ ਘਰ ਤੂੰ ਇੱਥੇ ਤੁਰਿਆ ਫਿਰਦਾ। ਉਹ ਸੰਤਾਂ ਨੇ ਇੱਕ ਦਿਨ ਸੁਣ ਲਿਆ, ਸੰਤ ਕਹਿੰਦੇ ਉਹ ਗੁਰਦਿਆਲ ਸਿੰਘ ਕੀ ਕਹਿੰਦਾ ਤੂੰ ਹੈ? ਕਹਿੰਦੇ ਮਹਾਰਾਜ ਪਤਾ ਕੀ ਕਹਿੰਦੇ, ਦੀਨ ਕੇ ਤੋਸੇ ਦੁਨੀ ਨਾ ਜਾਏ। ਜਿਹੜਾ ਧਰਮ ਦੇ ਵੀ ਜੁੜ ਗਿਆ ਉਹਦਾ ਨਹੀਂ ਕਾਰੋਬਾਰ ਕਰੇ ਖਰਾਬ ਹੁੰਦਾ ਹੁੰਦਾ, ਤੋ ਇਸ ਕਰਕੇ ਸਾਧ ਸਿੰਘ ਜੀ ਉਹ ਫਿਰ ਬਚਨ ਸਫਲ ਹੋਇਆ ਮਹਾਂਪੁਰਖਾਂ ਦਾ, ਤੇ ਉਹਨੂੰ ਕਾਰੋਬਾਰ ਦੇ ਵਿੱਚ ਵੀ ਤਰੱਕੀਆਂ ਹੋਈਆਂ, ਕਦੇ ਮਹਾਂਪੁਰਖਾਂ ਦਾ ਬਚਨ ਥੋੜੀ ਮਿਥਿਆ ਹੁੰਦਾ ਹੈ। ਤੋ ਇਸ ਕਰਕੇ ਸ੍ਰੀਨਗਰ ਦੇ ਵਿੱਚ ਗੁਰਮੁਖ ਸੀ ਮਹਾਂਪੁਰਖ, ਉੱਥੇ ਆਏ ਹੋਏ ਸੀ ਕਥਾ ਕਰਨ ਵਾਸਤੇ, ਤੇ ਆਲਮਗੀਰ ਸਾਹਿਬ ਉਹਦੇ ਔਲਾਦ ਹੈ ਨਾ ਸੀ, ਤੇ ਉਹ ਘਰ ਲਿਆਂਦਾ ਸੰਤਾਂ ਨੂੰ ਉਸੇ ਨਗਰ ਦੇ ਵਿੱਚ ਗੁਰਦੁਆਰੇ ਦੀ ਨੀਂਹ ਪੱਥਰ ਮਹਾਂਪੁਰਖਾਂ ਨੇ ਰੱਖੀ ਸੀ, ਤੇ ਕਹਿਣ ਲੱਗੇ ਕਿ ਭਾਈ ਕਿਵੇਂ ਨਿਤਨੇਮ ਦਾ ਪਹਿਰਾ ਸਾਰਾ ਦੱਸਿਆ। ਕਹਿੰਦੇ ਮਹਾਰਾਜ ਵੀ ਇਸ ਤਰ੍ਹਾਂ ਗੱਲ ਹੈ ਵੀ ਹੋਰ ਤਾਂ ਸਭ ਕੁਛ ਹੈ, ਔਲਾਦ ਨਹੀਂ ਹੈ। ਮਹਾਂਪੁਰਖ ਕਹਿੰਦੇ ਅੰਮ੍ਰਿਤ ਛਕਿਆ? ਕਹਿੰਦੇ ਜੀ ਅੰਮ੍ਰਿਤ ਤਾਂ ਛਕਿਆ ਨਹੀਂ। ਕਹਿੰਦੇ ਅੰਮ੍ਰਿਤ ਛਕੋ? ਕਹਿੰਦੇ ਮਹਾਰਾਜ ਲਾਜਪਤ ਰੱਖੂਗਾ। ਬੀਬੀ ਕਿੱਥੇ ਹੈ? ਕਹਿੰਦੇ ਅੱਜ ਦੇਖਿਆ 12 ਤਬੀਤ ਬੰਨੇ ਹੋਏ, ਉਹਦੇ ਗਲ ਚ ਵੀ ਤਬੀਤ ਤੇ ਥਾਂ ਥਾਂ ਜਿੱਥੇ ਪਖੰਡੀਆਂ ਵੀ ਪੁੱਤਰ ਹੋ ਜੂਗਾ ਤਬੀਤ ਬੰਨ ਲੈ। ਮਹਾਂਪੁਰਖ ਕਹਿੰਦੇ ਸਾਰੇ ਲਾ ਕੇ ਇੱਥੇ ਫੂਕ ਦਿਓ ਮੇਰੇ ਸਾਹਮਣੇ, ਫੂਕ ਦਿੱਤੇ। ਕਹਿੰਦੇ ਅੰਮ੍ਰਿਤ ਛਕ, ਉਹਨੇ ਅੰਮ੍ਰਿਤ ਛਕ ਲਿਆ। ਆਲਮਗੀਰ ਸਾਹਿਬ ਅੰਮ੍ਰਿਤ ਤਿਆਰ ਹੋਇਆ, ਕਹਿੰਦੇ ਕੋਈ ਨਹੀਂ ਅੰਮ੍ਰਿਤਧਾਰੀਆਂ ਦੀ ਲਾਜ ਕਹਿੰਦੇ ਆਪ ਹੀ ਰੱਖਦਾ, ਦੀਨ ਕੈ ਤੁਸ ਹੈ, ਜਿਹਦੇ ਧਰਮ ਰੱਖਿਆ ਹੋਇਆ ਦੁਨੀਆਂ ਨਾ ਜਾਏ, ਦੁਨੀਆਂ ਨਹੀਂ ਜਾ ਸਕਦੀ। ਉਹਦੇ ਫਿਰ ਤਿੰਨ ਪੁੱਤਰ ਹੋਏ ਅਤੇ ਉਹਨਾਂ ਦੀ ਇੱਕ ਬੀਬੀ ਹੋਈ ਗੁਰਦੇਵ ਕੌਰ ਸੀ ਉਹਦਾ ਨਾਮ, ਭਾਈ ਪ੍ਰੀਤਮ ਸਿੰਘ ਹੋਣੀ ਉੱਥੇ ਆਪਣੇ ਜਥੇ ਦੀ ਕਥਾ ਕਰਾਉਂਦੇ ਰਹੇ ਹੈ। ਉਹਨਾਂ ਨੇ ਆਪ ਦੱਸਿਆ ਵੀ ਸਾਡੇ ਬਜ਼ੁਰਗਾਂ ਨੂੰ ਮਹਾਂਪੁਰਖਾਂ ਦਾ ਆਹ ਵਚਨ ਹੋਇਆ ਸੀ, ਦੀਨ ਕੈ ਤੁਸ ਹੈ ਦੁਨੀ ਨਾ ਜਾਏ। ਧਰਮ ਐਡਾ ਵੱਡਾ ਹੈ, ਜਿਹੜਾ ਧਰਮ ਦੀ ਪਾਲਣਾ ਕਰਦਾ ਧਰਮ ਉਹਦੀ ਪਾਲਣਾ ਕਰਦਾ। ਇਸ ਕਰਕੇ ਧਰਮ ਪਾਲਣਾ ਚਾਹੀਏ।
ਸਰਬ ਨਿਰੰਤਰ ਏਕੋ ਜਾਗੈ,
ਇਹ ਭਾਈ ਸਰਬ ਜੀਵਾਂ ਦੇ ਵਿੱਚ ਨਿਰੰਤਰ ਇੱਕ ਰਸ, ਇੱਕ ਅਦਵੈ ਸਰੂਪ ਪਰਮੇਸ਼ਰ ਹੀ ਜਾਗੇ, ਜਾਗਦਾ ਭਾਵ ਪ੍ਰਕਾਸ਼ ਰਿਹਾ ਹੈ।
ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ,
ਉਹ ਪਰਮੇਸ਼ਰ ਨੇ ਜੀਵਾਂ ਦੀ ਬਾਸ਼ਨਾ ਅਨੁਸਾਰ ਜਿਤ ਜਿਤ ਜਿਸ ਜਿਸ ਪਾਸੇ ਜਿਹੜੇ ਵੱਲ ਕਿਸੇ ਨੂੰ ਲਾਇਆ ਹੋਇਆ ਤਿਤ ਤਿਤ ਉਸੇ ਉਸੇ ਪਾਸੇ ਹਰ ਕੋਈ ਭਾਈ ਲਾਗੇ ਲੱਗਿਆ ਹੋਇਆ ਹੈ।
ਆਗਮ ਅਗੋਚਰ ਸੱਚ ਸਾਹਿਬ ਮੇਰਾ,
ਆਗਮ ਹੁੰਦਾ ਹੈ ਜਿੱਥੇ ਪਹੁੰਚ ਨਾ ਹੋਵੇ। ਗਮ ਗਮ ਤਾਂ ਦਾ ਨਾਮ ਹੈ, ਐੜਾ ਮੂਹਰੇ ਲੱਗ ਗਿਆ ਇਹ ਅਗਮ ਬਣ ਗਿਆ, ਜਾਣੀ ਗਮਤਾ ਤੋਂ ਰਹਿਤ। ਅਗੋਚਰ ਇੰਦਰੀਆਂ ਦੇ ਅਵਿਸ਼ੇ, ਤੇ ਜਿਹੜਾ ਅਗਮ ਹੈ ਅਪਹੁੰਚ ਹੋ ਗਿਆ, ਅਗੋਚਰ ਇੰਦਰੀਆਂ ਦੇ ਅਵਿਸ਼ੇ ਪ੍ਰਭੂ, ਤੇ ਤੂੰ ਹੀ ਮੇਰਾ ਸੱਚਾ ਸਾਹਿਬ ਮਾਲਕ ਹੈ ਮਹਾਰਾਜ।
ਨਾਨਕ ਬੋਲੇ ਬੋ ਲਾਇਆ ਤੇਰਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਹੇ ਵਾਹਿਗੁਰੂ ਮੈਂ ਤੇਰਾ ਬੁਲਾਇਆ ਹੋਇਆ ਹੀ ਬੋਲਦਾ, ਆਹ ਜਿਹੜੇ ਅੰਮ੍ਰਿਤ ਵਚਨ ਤੂੰ ਮੈਨੂੰ ਬਖਸ਼ਦੈ ਮੈਂ ਉਹ ਬੋਲਦਾ, ਪਰ ਤੇਰੇ ਹੁਕਮ ਅਨੁਸਾਰ ਬੋਲਦਾ। ਇਹ ਮਹਾਰਾਜ ਸਾਹਿਬ ਜੀ ਨੇ ਨਿਮਰਤਾ ਜਨਾਈ।
ਸੂਹੀ ਮੁਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ।
ਪ੍ਰਾਤਹ ਕਾਲ ਹਰ ਨਾਮ ਉਚਾਰੀ,
ਹੇ ਭਾਈ ਪ੍ਰਾਤਹ ਕਾਲ ਨਾਮ ਹੈ ਅੰਮ੍ਰਿਤ ਵੇਲੇ ਦਾ, ਉੱਠ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਉਚਾਰੀ, ਉਚਾਰਨਾ ਕਰਦੇ ਹਨ ਜਿਹੜੇ ਜਿਹੜੇ ਵੀ ਅੰਮ੍ਰਿਤ ਵੇਲੇ ਉੱਠਦੇ ਹੈ, ਜੋ ਪ੍ਰਾਤਹ ਕਾਲ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਉਚਾਰੀ ਉਚਾਰਨ ਕਰਦੇ ਹਨ।
ਈਤ ਊਤ ਕੀ ਓਟ ਸਵਾਰੀ,
ਉਹਨਾਂ ਨੇ ਈਤ ਇਸ ਲੋਕ ਦੀ, ਊਤ ਪਰਲੋਕ ਦੀ, ਓਟ ਟੇਕ ਸਵਾਰੀ ਸੰਭਾਲ ਲਈ ਹੈ, ਯਾਨੀ ਜ਼ਿੰਦਗੀ ਸਫਲ ਕਰ ਲਈ ਜੋ ਅੰਮ੍ਰਿਤ ਵੇਲੇ ਉੱਠਦੇ ਹੈ। ਭਾਵ ਕੀ ਹੈ ਵੀ ਪਰਮੇਸ਼ਰ ਦੇ ਨਾਮ ਦੀ ਓਟ ਲੈ ਕੇ ਆਪਣੀ ਜ਼ਿੰਦਗੀ ਸਵਾਰਨਾ ਕੀਤੀ ਹੈ।
ਸਦਾ ਸਦਾ ਜਪੀਐ ਹਰ ਨਾਮ,
ਸਦਾ ਸਦਾ ਹਮੇਸ਼ਾ ਹਮੇਸ਼ਾ ਹਰ ਪਰਮੇਸ਼ਰ ਦੇ ਨਾਮ ਨੂੰ ਜਪੀਏ, ਜਪਣਾ ਕਰੀਏ।
ਪੂਰਨ ਹੋਵਹਿ ਮਨ ਕੇ ਕਾਮ,
ਜਿਸ ਕਰਕੇ ਮਨ ਦੇ ਜਿਤਵੇ ਹੋਏ ਸਾਰੇ ਕਾਮ ਕੰਮ, ਜਿਹੜੇ ਮਨ ਦੀਆਂ ਕਾਮਨਾਵਾਂ ਪੂਰਨ ਪੂਰੀਆਂ ਹੋਵੇ ਹੋ ਜਾਂਦੀਆਂ ਹਨ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹੈ,
ਪ੍ਰਭ ਅਵਿਨਾਸੀ ਰਹਿਣ ਦਿਨ ਗਾਉ,
ਹੇ ਭਾਈ ਅਵਿਨਾਸੀ ਨਾਸ ਤੋਂ ਰਹਿਤ ਉਹ ਵਾਹਿਗੁਰੂ ਹੀ ਹੈ, ਬਾਕੀ ਸਭ ਦਾ ਨਾਸ ਹੋ ਜਾਣਾ ਹੈ। ਪ੍ਰਭ ਪਰਮੇਸ਼ਵਰ ਦੇ ਜਸ ਨੂੰ ਰਹਿਣ ਰਾਤ ਅਤੇ ਦਿਨ ਗਾਓ, ਗਾਉਣਾ ਕਰੋ, ਰਾਤ ਦਿਨ ਗਾਉਣਾ ਕਰੋ।
ਜੀਵਤ ਮਰਤ ਨਿਹਚਲ ਪਾਵਹਿ ਥਾ,
ਕਿਉਂ ਜੀਵਤ ਜਿਉਂਦੇ ਹੋਈ ਮਰਤ ਮਰਨ ਤੋਂ ਬਾਅਦ ਵੀ ਨਿਹਚਲ ਅਚਲ ਸਰੂਪ ਰੂਪੀ ਥਾਂ ਜਿਹੜੀ ਹੈ ਥਾਂ ਟਿਕਾਣਾ ਉਹਨੂੰ ਪਾਵੇ ਪ੍ਰਾਪਤ ਕਰ ਲਵੋਗੇ। ਜੀਵਤ ਭਾਵ ਵੱਲੋਂ ਮਰ ਕੇ ਅਚਲ ਸਰੂਪ ਵਿੱਚ ਥਾਂ ਥਾਂ ਪਾ ਲਵੋਗੇ।
ਸੋ ਸਾਹੋ ਸੇਵ ਜਿਤ ਤੋਟ ਨਾ ਆਵੈ,
ਸੋ ਉਹ ਸਾਹੋ ਸਾਹੂਕਾਰ ਪਰਮੇਸ਼ਵਰ ਨੂੰ ਸੇਵ ਸੇਵ ਨਾ ਕਰੋ, ਜਿਤ ਜਿਸ ਜਿਸ ਦੇ ਖਜ਼ਾਨੇ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਤੋਟ ਘਾਟਾ ਨਹੀਂ ਆਵੈ ਆਉਂਦਾ, ਜਿਸ ਦੇ ਦਿੱਤੇ ਹੋਏ ਨਾਮ ਧੰਨ ਦਾ ਘਾਟਾ ਨਹੀਂ ਆਉਂਦਾ ਹੈ, ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ।
ਖਾਤ ਖਰਚਤ ਸੁਖ ਆਨੰਦ ਵਿਹਾਵੈ,
ਉਸ ਧਨ ਨੂੰ ਆਪ ਜਪਣ ਰੂਪ ਖਾਦ ਖਾਂਦਿਆਂ ਹੋਰਨਾਂ ਨੂੰ ਜਪਾਉਣ ਰੂਪ ਖਰਚਤ, ਇਹ ਖਰਚ ਕਰਨਾ ਜਿਹੜਾ ਹੋਰਨਾਂ ਨੂੰ ਜਪਾਉਣਾ, ਖਰਚਤ ਖਰਚਦਿਆਂ ਹੋਇਆਂ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਤੇ ਉਮਰ ਸੁਖ ਦੇ ਆਨੰਦ ਪ੍ਰਸੰਨਤਾ ਦੇ ਨਾਲ ਵਿਆਹ ਬਤੀਤ ਹੁੰਦੀ ਹੈ।
ਜਗ ਜੀਵਨ ਪੁਰਖ ਸਾਧ ਸੰਗ ਪਾਇਆ,
ਜਗ ਦਾ ਜੀਵਨ ਪੁਰਖ ਸਾਰੇ ਜਗ ਜੀਵਨ, ਜਗ ਦਾ ਜੀਵਨ ਰੂਪ ਪੁਰਖ ਪੂਰਨ ਪਰਮੇਸ਼ਰ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਪਾਇਆ ਪ੍ਰਾਪਤ ਕੀਤਾ ਜਾਂਦਾ ਹੈ, ਐਸਾ ਜੋ ਵਾਹਿਗੁਰੂ ਹੈ।
ਗੁਰਪ੍ਰਸਾਦ ਨਾਨਕ ਨਾਮ ਤੇ ਆਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਨਾਮ ਤੇ ਆਇਆ ਅਰਾਧਿਆ ਜਾਂਦਾ ਹੈ। ਸਾਰੀ ਕਥਾ ਬੋਲ ਦੋ ਇੱਕ ਵਾਰੀ ਬਾਈ ਅਨਮੇ ਰੀਤ ਇਹਦੇ ਵਿੱਚ।
ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ।
ਇਹਦਾ ਹੁਣ ਸਾਰੇ ਦਾ ਅਰਥ ਅਨਵੇਂ ਰੀਤ ਅਨੁਸਾਰ ਹੈ, ਅੱਖਰਾਂ ਵਿੱਚ ਨਾਲ ਨਾਲ ਦੇਖਦੇ ਜਾਓ ਤੁਸੀਂ। ਤੇ ਇਹਦਾ ਅਰਥ ਜਿਹੜਾ ਹੈ ਇਹ ਸਾਧ ਸੰਗ ਤੋਂ ਸ਼ੁਰੂ ਹੋਊਗਾ। ਹੁਣ ਸਾਧ ਸੰਗ ਇੰਨੇ ਅੱਖਰਾਂ ਤੋਂ, ਜਿਨ੍ਹਾਂ ਨੇ ਸਾਧ ਸੰਗ ਚ ਮਿਲ ਕੇ, ਹੁਣ ਅੱਗੇ ਆ ਜਾਓ ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਧਿਆਇਆ, ਨਾਮ ਨੂੰ ਧਿਆਇਆ, ਧਿਆਉਣਾ ਕੀਤਾ, ਆਰਾਧਨਾ ਕੀਤਾ ਹੈ। ਤੇ ਉਹਨਾਂ ਨੇ ਜਗਤ ਦਾ ਜਿਹੜਾ ਜਗ ਜੀਵਨ ਪੁਰਖ, ਜਗ ਦਾ ਜੀਵਨ ਪੁਰਖ ਪਰਮੇਸ਼ਰ ਨੂੰ, ਤੇ ਪਾਇਆ ਸ਼ਬਦ ਛੱਡ ਲਿਆ ਸੀ ਪਹਿਲਾਂ, ਪਾਇਆ ਪ੍ਰਾਪਤ ਕਰ ਲਿਆ ਹੈ। ਇਹ ਕੌਣ ਕਹਿੰਦੇ ਨੇ? ਗੁਰੂ ਸਾਹਿਬ ਜੀ ਕਹਿ ਰਹੇ ਹੈ। ਇਹ ਅਨਵੇਂ ਰੀਤ ਅਨੁਸਾਰੇ ਦਾ ਅਰਥ ਸੀ ਜਾਣਨਾ।
ਸੂਹੀ ਮਹੱਲਾ ਪੰਜਵਾ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ।
ਗੁਰ ਪੂਰੇ ਜਬ ਭਏ ਦਇਆਲ।
ਇਹ ਭਾਈ ਪੂਰਨ ਨੂੰ ਸਤਿਗੁਰੂ ਜੀ ਗੁਣਾ ਕਰਕੇ ਜੋ ਪੂਰਨ ਹਨ, ਜਬ ਜਦੋਂ ਗੁਰੂ ਨਾਨਕ ਸਾਹਿਬ ਜੀ ਕਿਸੇ ਦੇ ਉੱਤੇ ਦਿਆਲੂ ਹੋ ਗਏ, ਕਿਰਪਾਲੂ ਭਏ ਹੁੰਦੇ ਹਨ,
ਦੁੱਖ ਬਿਨਸੇ ਪੂਰਨ ਭਈ ਕਾਲ,
ਤਾਂ ਫਿਰ ਉਹਦੇ ਜੰਮਣ ਮਰਨ ਆਦਿ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਭਗਤੀ ਰੂਪੀ ਕਾਲ ਕਮਾਈ ਮਿਹਨਤ ਵੀ ਪੂਰਨ ਭਈ ਹੋ ਜਾਂਦੀ ਹੈ।
ਪੇਖ ਪੇਖ ਜੀਵਾ ਦਰਸ ਤੁਮਾਰਾ।
ਤੇ ਫਿਰ ਉਸ ਵੇਲੇ ਜੀਵ ਦੇ ਜੰਮਣ ਮਰਨ ਆਦਿ ਦੇ ਸਾਰੇ ਦੁੱਖ ਜਦੋਂ ਨਾਸ ਹੋ ਗਏ, ਦੁੱਖ ਬਿਨਸੇ, ਦੁਬਾਰੇ ਬੋਲ ਵੀ ਜਰਾ,
ਦੁੱਖ ਬਿਨਸੇ ਪੂਰਨ ਭਈ ਕਾਲ।
ਤੇ ਉਸ ਵੇਲੇ ਫਿਰ ਜੀਵ ਦੇ ਜੰਮਣ ਮਰਨ ਆਦਿ ਦੇ ਸਾਰੇ ਦੁੱਖ ਬਿਨਸੇ ਨਾਸ ਹੋ ਜਾਂਦੇ ਨੇ, ਅਤੇ ਭਗਤੀ ਰੂਪੀ ਕਾਲ ਕਮਾਈ ਮਿਹਨਤ ਵੀ ਪੂਰਨ ਉਹ ਭਈ ਹੋ ਜਾਂਦੀ ਹੈ, ਸਫਲੀ ਹੋ ਜਾਂਦੀ ਹੈ।
ਪੇਖ ਪੇਖ ਜੀਵਾ ਦਰਸ ਤੁਮਾਰਾ।
ਇਹ ਵਾਹਿਗੁਰੂ ਤੁਮਹਾਰਾ ਤੁਹਾਡਾ ਦਰਸ਼ਨ ਦੇਖ ਦੇਖ ਕੇ ਮੇਰਾ ਜੀਵਨ ਹੈ, ਮਾਰਾ ਮੈਂ ਜਿਉਂਦਾ ਹਾਂ।
ਚਰਨ ਕਮਲ ਜਾਈ ਬਲਿਹਾਰਾ।
ਤੁਹਾਡੇ ਪੂਜਨੀਕ ਜਿਹੜੇ ਚਰਨ ਹੈ ਕਮਲਾਂ ਦੇ, ਉਹ ਚਰਨ ਕਮਲ ਕਮਲਾਂ ਵਰਗੇ ਸੁੰਦਰ ਨੇ ਜਾਂ ਫਿਰ ਸੰਸਾਰ ਤੋਂ ਨਿਰਲੇਪ ਰੱਖਣ ਵਾਲੇ, ਉਹਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਤੁਝ ਬਿਨ ਠਾਕੁਰ ਕਵਨ ਹਮਾਰਾ।
ਇਹ ਠਾਕੁਰ ਸਵਾਮੀ ਪਰਮੇਸ਼ਰ ਤੁਹਾ ਤੋਂ ਬਿਨ ਬਗੈਰ ਹਮਾਰਾ ਸਾਡਾ ਹੋਰ ਕਵਨ ਕੌਣ ਹੈ ਮਹਾਰਾ ਆਸਰਾ, ਭਾਵ ਕੋਈ ਨਹੀਂ, ਬਸ ਤੇਰਾ ਹੀ ਆਸਰਾ ਲੋਕ ਪਰਲੋਕ ਵਿਚ
ਰਹਾਓ,
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਸਾਧ ਸੰਗਤ ਸਿਓ ਪ੍ਰੀਤ ਬਣ ਆਈ।
ਤੁਹਾਡੀ ਸਤਸੰਗਤ ਸਿਓ ਨਾਲ ਹੀ ਸਾਡੀ ਪ੍ਰੀਤ ਲਗਨ ਪ੍ਰੀਤੀ ਬਣ ਆਈ ਹੈ।
ਪੂਰਬ ਕਰਮ ਲਿਖਤ ਧੁਰ ਪਾਈ।
ਇਹ ਲਿਖਤ ਪੂਰਬਲੇ ਨਿਸਕਾਮ ਕਰਮਾਂ ਕਰਕੇ ਤੁਸੀਂ ਧੁਰ ਆਦ ਤੋਂ ਹੀ ਲਿਖ ਕੇ ਪਾਈ ਪਾਉਣਾ ਕੀਤੀ ਹੈ।
ਜਪ ਹਰ ਹਰ ਨਾਮ ਅਚਰਜ ਪ੍ਰਤਾਪ।
ਤੁਹਾਡਾ ਹਰ ਹਰੇਕ ਨੂੰ ਹਰ ਹਰੇ ਭਰੇ ਕਰਨ ਵਾਲਾ ਨਾਮ ਜਪ ਕਰਕੇ ਸਾਡਾ ਅਚਰਜ ਕੀ ਅਸਚਰਜ ਹੀ ਪ੍ਰਤਾਪ ਤੇਜ ਪ੍ਰਭਾਵ ਹੋਇਆ ਹੈ, ਤੇ ਇਸ ਕਰਕੇ
ਜਾਲ ਨਾ ਸਕ ਹੈ ਤੀਨੇ ਤਾਪ।
ਹੁਣ ਜਿਹੜੇ ਤਿੰਨੇ ਤਾਪ ਨ ਉਹ ਸਾਨੂੰ ਜਾਲ ਸਾੜ ਨਹੀਂ ਸਕਦੇ। ਤਿੰਨੇ ਤਾਪ ਕਿਹੜੇ ਹਨ? ਆਦ ਵਿਆਦ ਉਪਾਦ। ਆਦ ਹੁੰਦਾ ਜਿਹੜੇ ਮਾਨਸਿਕ ਰੋਗ ਲੱਗ ਜਾਂਦੇ ਹੈ, ਤੇ ਮਨ ਦੇ ਆਸਰੇ ਰਹਿਣ ਵਾਲੇ ਜਿਵੇਂ ਕਾਮ ਕ੍ਰੋਧ ਆਦਿ ਨੇ, ਇਹ ਮਨ ਦੇ ਰੋਗ ਨੇ। ਇਸ ਕਰਕੇ ਮਨ ਦੇ ਰੋਗ ਵੀ ਨੇ, ਇਹ ਇਸ ਨੂੰ ਇਹ ਆਦ ਤਾਪ ਕਹਿੰਦੇ ਹਨ। ਵਿਆਦ, ਵਿਆਦ ਜਿਹੜਾ ਸਰੀਰਕ ਕੋਈ ਰੋਗ ਲੱਗ ਗਿਆ ਉਹਨੂੰ ਕਹਿੰਦੇ ਵਿਆਦ ਰੋਗ। ਤੇ ਉਪਾਦ ਕਹਿੰਦੇ ਜਿਹੜਾ ਉਪਰੋਂ ਆ ਪਿਆ, ਡਾਂਗ ਸੋਟਾ ਖੜਕ ਗਿਆ ਜਾਂ ਪ੍ਰੇਤ ਪੀੜਾ ਹੋ ਗਈ, ਤੇ ਇਹ ਤੇ ਆਦਿਕ ਬਾਹਰੋਂ ਵਿਫਤਾ ਪੈ ਗਈ ਉਪਰੋਂ। ਤੇ ਇਸ ਕਰਕੇ ਤਿੰਨੇ ਤਾਪ ਜਿਹੜੇ ਨੇ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾ ਕੋ ਵਿਘਨ ਨਾ ਕੋ ਲਾ ਗਏ ਜਾ ਕੇ ਪ੍ਰਭ ਆ ਗਏ ਅਰਦਾਸ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਦੇ ਪਾਵਨ ਬਚਨ ਵੀ ਤਿੰਨੇ ਤਾਪ ਸਾਰੇ ਨਿਵਿਰਤ ਹੋ ਜਾਂਦੇ ਹਨ।
ਨਿਮਖ ਨਾ ਬਿਸਰੇ ਹੈ ਹਰ ਚਰਨ ਤੁਮਾਰੇ।
ਇਹ ਹਰ ਪਰਮੇਸ਼ਰ ਤੁਮਾਰੇ ਤੁਹਾਡੇ ਚਰਨ ਕਮਲ ਸਾਨੂੰ ਇੱਕ ਨਿਮਖ ਜਿੰਨਾ ਸਮਾਂ ਵੀ ਸਾਨੂੰ ਕਦੇ ਬਿਸਰ ਭੁੱਲਣ ਨਾ ਮਹਾਰਾਜ।
ਨਾਨਕ ਮੰਗੈ ਦਾਨ ਪਿਆਰੇ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਹੇ ਪਿਆਰੇ ਵਾਹਿਗੁਰੂ ਅਸੀਂ ਤੁਹਾਡੇ ਪਾਸੋਂ ਇਹੋ ਹੀ ਦਾਨ ਖੈਰੀਆਤ ਮੰਗਦੇ ਹਾਂ ਮਹਾਰਾਜ, ਖੈਰਾਤ ਮੰਗਦੇ ਹਾਂ, ਕਿਰਪਾ ਕਰੋ ਮਹਾਰਾਜ। ਸਾਹਿਬ ਜੀ ਫਰਮਾਉਂਦੇ ਨੇ
ਸੂਹੀ ਮਹੱਲਾ ਪੰਜਵਾ,
ਸੂਹੀ ਰਾਗਣੀ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੇ,
ਸੇ ਸੰਜੋਗ ਕਰਹੋ ਮੇਰੇ ਪਿਆਰੇ।
ਹੇ ਮੇਰੇ ਪਿਆਰੇ, ਮਹਾਰਾਜ ਸਾਹਿਬ ਕਹਿੰਦੇ ਸੇ ਸੰਜੋਗ ਕਰਹੋ ਮੇਰੇ ਪਿਆਰੇ। ਹੇ ਮੇਰੇ ਪਿਆਰੇ ਵਾਹਿਗੁਰੂ, ਜਾਂ ਸੇ ਉਹ ਸੰਤ ਜਨਾਂ ਦੇ ਨਾਲ ਮੇਰਾ ਸੰਜੋਗ ਕਹੀਏ ਮਿਲਾਪ ਕਰੋ। ਸੰਜੋਗ ਦਾ ਅਰਥ ਹੁੰਦਾ ਮਿਲਾਪ, ਵੀ ਉਹ ਮਿਲਾਪ ਕਰੋ ਮਹਾਰਾਜ, ਮੇਰਾ ਸੰਤਾਂ ਦੇ ਨਾਲ ਮਿਲਾਪ ਹੋ ਜਾਏ, ਜਿਹੜੇ ਬੰਦਗੀ ਵਾਲੇ ਨੇ, ਕਿਸੇ ਪਖੰਡੀ ਦੇ ਨਾਲ ਨਾ ਮਿਲਾਪ ਹੋਵੇ, ਸੰਤਾਂ ਦੇ ਨਾਲ ਮਿਲਾਪ ਹੋਵੇ।
ਜਿਤ ਰਸਨਾ ਹਰ ਨਾਮ ਉਚਾਰੇ,
ਜਿਸ ਕਰਕੇ ਮੇਰੀ ਰਸਨਾ ਜੀਭਾ ਜਿਹੜੀ ਹੁਣ ਹੋਰ ਤਾਂ ਬੜਾ ਕੱਚ ਪਿੱਚ ਬੋਲਦੀ ਰਹਿੰਦੀ ਹੈ ਪਰ ਤੇਰੇ ਨਾਮ ਨੂੰ ਨਹੀਂ ਸਿਮਰਦੀ ਹੈ, ਮੇਰੀ ਜਿਹੜੀ ਰਸਨਾ ਜੀਭ ਹੈ ਤੇਰੇ ਨਾਮ ਨੂੰ ਜਪਣ ਲੱਗ ਜਾਵੇ। ਇਹ ਤਾਂ ਹੀ ਜਪੂਗੀ ਜੇ ਸੰਤ ਜਪਾਵੇ ਨਾਮ, ਸੰਤਾਂ ਦੀ ਸੰਗਤ ਕਰੂੰਗਾ, ਇਸ ਕਰਕੇ ਰਸਨਾ ਜੀਵ ਤੇਰੇ ਨਾਮ ਹੇ ਵਾਹਿਗੁਰੂ ਇਹਨੂੰ ਉਚਾਰਨ ਕਥਨ ਕਰੇ।
ਸੁਣ ਬੇਨਤੀ ਪ੍ਰਭ ਦੀਨ ਦਇਆਲਾ,
ਹੇ ਦੀਨ ਗਰੀਬਾਂ ਦੇ ਉੱਤੇ ਦਇਆਲਾ ਦਇਆਲਤਾ ਕਰਨ ਵਾਲੇ ਪ੍ਰਭ ਪਰਮੇਸ਼ਰ, ਮੇਰੀ ਬੇਨਤੀ ਅਰਜੋਈ ਸੁਣਨਾ ਕਰੋ ਜੀ।
ਸਾਧ ਗਾਵਹਿ ਗੁਣ ਸਦਾ ਰਸਾਲਾ,
ਜਿਸ ਪ੍ਰਕਾਰ ਸਾਧ ਸ੍ਰੇਸ਼ਟ ਮਹਾਤਮਾ ਜਨ ਸਦਾ ਹਮੇਸ਼ਾ ਤੇਰੀ ਰਸਾਲਾ ਸੁੰਦਰ ਗੁਣਾਂ ਨੂੰ ਗਾਵਹਿ ਗਾਉਂਦੇ ਹਨ, ਤੇ ਉਵੇਂ ਹੀ ਮੈਂ ਵੀ ਤੇਰੇ ਗੁਣਾਂ ਨੂੰ ਗਾਉਣਾ ਕਰਾਂ, ਇਹ ਮੈਨੂੰ ਚਾਹ ਹੈ।
ਰਹਾਈ
ਦੇ ਕੇ ਫਰਮਾਉਂਦੇ ਹਨ ਜੀ,
ਜੀਵਨ ਰੂਪ ਸਿਮਰਨ ਪ੍ਰਭ ਤੇਰਾ,
ਹੇ ਪ੍ਰਭ ਪਰਮੇਸ਼ਰ ਤੇਰਾ ਸਿਮਰਨ ਚਿੰਤਨ ਹੀ ਸਾਡਾ ਜੀਵਨ ਰੂਪ ਹੈ, ਜਾਂ ਫਿਰ ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਤੇ ਜੀਵਨ ਜ਼ਿੰਦਗੀ ਅਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਮਹਾਰਾਜ ਤੇਰਾ ਜਿਹੜਾ ਸਿਮਰਨ ਹੈ, ਇਸ ਕਰਕੇ ਆਪ ਕਿਰਪਾ ਕਰਕੇ ਸਿਮਰਨ ਦੀ ਦਾਤ ਬਖਸ਼ੋ।
ਜਿਸ ਕਿਰਪਾ ਕਰਹਿ ਬਸ ਹੈ ਤਿਸ ਨੇਰਾ,
ਜਿਹਦੇ ਉੱਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ ਉਹਦੇ ਨੇਰਾ ਨਿਕਟ ਹੋ ਕੇ ਵਸੇ ਵਸਦੇ ਹੋ, ਭਾਵ ਉਹਦੇ ਹਿਰਦੇ ਚ ਵਸ ਜਾਂਦੇ ਹੋ, ਨਾਮ ਉਹਦੀ ਰਸਨਾ ਤੇ ਅੱਗੇ ਹਿਰਦੇ ਚ ਵਸ ਜਾਂਦਾ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਕਰਿਆ, ਇਹ ਪ੍ਰਾਪਤੀ ਹੋ ਜਾਂਦੀ ਹੈ।
ਜਾਨ ਕੀ ਭੂਖ ਤੇਰਾ ਨਾਮ ਆਹਾਰ,
ਇਹ ਭਾਈ ਦੇਖੋ ਵੀ ਆਹਾਰ ਸ਼ਬਦ ਜਿਹੜਾ ਹੈ ਕਿਤੇ ਆਧਾਰ ਵੀ ਹੈ ਕਿਸੇ ਕੋਲ ਪੋਥੀ ਚ, ਜਾਂ ਫਿਰ ਸਾਰਿਆਂ ਦੇ ਵਿੱਚ ਆਹਾਰ ਹੀ ਹੈ, ਠੀਕ ਹੈ, ਤੇ ਇਹੀ ਸ਼ੁੱਧ ਮੰਨਣਾ ਕਿਤੇ ਗਲਤੀ ਦੇ ਨਾਲ ਐਸਾ ਵੀ ਛਪਿਆ ਹੋਇਆ ਦੇਖਿਆ ਗਿਆ, ਇਸ ਕਰਕੇ ਤਾਂ ਫਿਰ ਇਹ ਨਿਰਣਾ ਹੋਇਆ। ਜਾਨ ਕੀ ਭੂਖ ਤੇਰਾ ਨਾਮ ਆਹਾਰ, ਆੜੇ ਦਾ ਕੰਨਾ ਵੀ ਬੋਲਣਾ ਤੇ ਹਾਏ ਦਾ ਕੰਨਾ ਵੀ ਬੋਲਣਾ। ਹੇ ਪਰਮੇਸ਼ਰ ਸੰਤ ਜਨਾਂ ਦੀ ਭੂਖ ਸੁਧਾ ਜਿਹੜੀ ਹੈ, ਭੁੱਖ ਜਿਹੜੀ ਹੈ, ਉਹ ਨਿਮਿਰਤ ਕਰਨ ਲਈ ਤੇਰਾ ਨਾਮ ਹੀ ਉਹਨਾਂ ਦਾ ਆਹਾਰ ਭੋਜਨ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇਹੀ ਉਹਨਾਂ ਦਾ ਆਹਾਰ ਹੈ, ਭੋਜਨ ਹੈ।
ਤੂੰ ਦਾਤਾ ਪ੍ਰਭ ਦੇਵਨ ਹਾਰ,
ਹੇ ਪ੍ਰਭ ਪਰਮੇਸ਼ਰ ਤੂੰ ਹੀ ਦਾਤਾਂ ਦੇਣ ਵਾਲਾ, ਸੰਤ ਜਨਾਂ ਨੂੰ ਨਾਮ ਆਦਿ ਦੇਵਨ ਹਾਰ ਦੇਣ ਵਾਲਾ ਹੈ।
ਰਾਮ ਰਮਤ ਸੰਤਨ ਸੁਖ ਮਾਨਾ,
ਰਾਮ ਜਿਹੜਾ ਰਮਿਆ ਹੋਇਆ ਪਰਮੇਸ਼ਰ ਪ੍ਰਭੂ, ਉਹਦੇ ਨਾਮ ਨੂੰ ਰਮਤ ਉਚਾਰਨ ਕਰਨ ਦੇ ਵਿੱਚ ਸੰਤਨ ਸੰਤ ਜਨਾਂ ਨੇ ਸੁਖ ਆਨੰਦ ਮਾਨਾ ਮੰਨਿਆ ਹੋਇਆ ਹੈ।
ਨਾਨਕ ਦੇਵਨ ਹਾਰ ਸੁਜਾਨਾ,
ਸਤਿਗੁਰੂ ਜੀ ਕਥਨ ਕਰਦੇ ਹੇ ਸੁਜਾਨਾ ਅੰਤਰਜਾਮੀ ਵਾਹਿਗੁਰੂ, ਤੂੰ ਆਪਣੇ ਸੰਤ ਜਨਾਂ ਨੂੰ ਸਾਰੇ ਸੁਖ ਦੇਵਨਹਾਰ ਦੇਣ ਵਾਲਾ ਹੈ, ਇਹ ਫਰਮਾਨ ਕੀਤਾ ਸਤਿਗੁਰਾਂ ਨੇ।
ਸੂਹੀ ਮਹੱਲਾ ਪੰਜਵਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਬੈਰਾਗਮਈ ਉਪਦੇਸ਼ ਕਥਨ ਕਰਦੇ ਹੋਏ ਫਰਮਾਉਂਦੇ ਹਨ।
ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ,
ਮਹਾਰਾਜ ਕਹਿੰਦੇ ਹੇ ਜੀਵ ਤੇਰੀ ਜਿਹੜੀ ਉਮਰ ਹੈ ਉਹ ਵਹਿਤੀ ਵਹਿੰਦੀ ਜਾ ਰਹੀ ਹੈ, ਗੁਜ਼ਰਦੀ ਜਾ ਰਹੀ ਹੈ, ਜਿਵੇਂ ਨਦੀ ਦਾ ਪਾਣੀ ਵਹਿੰਦਾ ਜਾ ਰਿਹਾ ਹੈ, ਰੁੜਦਾ ਹੀ ਜਾ ਰਿਹਾ ਹੈ, ਇਉਂ ਤੇਰੀ ਉਮਰ ਵੀ ਰੁੜਦੀ ਜਾ ਰਹੀ ਹੈ, ਉਹ ਤੇਰੇ ਹੱਥੋਂ ਜਾ ਰਹੀ ਹੈ, ਭਾਵ ਜਿਵੇਂ ਦਰਿਆਵਾਂ ਦਾ ਪਾਣੀ ਹੈ ਜਿਹੜਾ ਅੱਜ ਵੇਖ ਰਹੇ ਹੋ ਕੱਲ ਨੂੰ ਸੈਂਕੜੇ ਕੋਹਾਂ ਦੂਰ ਚਲਿਆ ਜਾਂਦਾ, ਉਹ ਪ੍ਰਭਾਵ ਮੁੜ ਕੇ ਤਾਂ ਨਹੀਂ ਉੱਥੇ ਆਉਂਦਾ। ਨਦੀਆਂ ਵਾਹੇ ਵਿਛੋਨੀਆਂ, ਉਹ ਜਿਹੜਾ ਵਿਛੜ ਗਿਆ ਪਾਣੀ, ਇਉਂ ਸਵਾਸ ਜਿਹੜੇ ਨੇ ਦਰਿਆ ਦੇ ਪਾਣੀ ਵਾਂਗ ਲੰਘਦੇ ਜਾ ਰਹੇ ਨੇ, ਸਾਡਾ ਸਰੀਰ ਹੀ ਦਰਿਆ ਬਣਿਆ ਹੋਇਆ, ਇਹਦੇ ਚ ਪਾਣੀ ਸਵਾਸਾਂ ਦਾ, ਇਹ ਇਸ ਤਰ ਫਿਰ ਕਦੇ ਕਦਾਚ ਵੀ ਆਪਣੀ ਦ੍ਰਿਸ਼ਟ ਤੋਂ ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਇਹ ਦੇਖ ਹੀ ਨਹੀਂ ਰਿਹਾ ਵੀ ਸਵਾਸ ਗੁਜ਼ਰਦੇ ਜਾ ਰਹੇ ਨੇ, ਤੇਰੀ ਕਦੇ ਦ੍ਰਿਸ਼ਟੀ ਇੱਧਰ ਨੂੰ ਧਾਰਦਾ ਹੀ ਨਹੀਂ ਹੈ, ਤੂੰ ਕਦੇ ਦੇਖਦਾ ਹੀ ਨਹੀਂ ਹੈ। ਸੰਸਾਰ ਰੂਪੀ ਨਦੀ ਵਿੱਚ ਜੀਵ ਦੀ ਬਿਰਤੀ ਵਹਿੰਦੀ ਜਾ ਰਹੀ ਹੈ, ਸੰਸਾਰਾਕਾਰ ਹੋ ਰਹੀ ਹੈ, ਪਰ ਜੀਵ ਨੇ ਇਸ ਗੱਲ ਦੇ ਉੱਪਰ ਕਦੇ ਦ੍ਰਿਸ਼ਟੀ ਨਹੀਂ ਧਾਰਨ ਕੀਤੀ, ਨਿਗਾਹ ਨਹੀਂ ਲੈਂਦੀ ਕਦੇ।
ਮਿਥਿਆ ਮੋਹ ਬੰਦ ਹੈ ਨਿਤ ਪਾਰ ਚ,
ਬਲਕਿ ਮਿਥਿਆ ਨਾਸਵੰਤ ਜਿਹੜੇ ਪਦਾਰਥਾਂ ਦਾ ਮੋਹ ਸਨੇਹ ਹੈ ਨਾ, ਉਹਨਾਂ ਦੀ ਪਾਰ ਚ ਪਰਚਾਵੇ ਦੇ ਵਿੱਚ ਨਿਤ ਨਿਤਾ ਪ੍ਰਤੀ ਬੰਦਾ ਬੱਝਿਆ ਰਹਿੰਦਾ ਹੈ। ਜਾਂ ਫਿਰ ਪਾਰ ਚ ਨਾਮ ਵਸਤਰਾਂ ਦਾ ਵੀ ਹੁੰਦਾ ਹੈ, ਕੋਸ਼ਾਂ ਦੇ ਵਿੱਚ ਐਸਾ ਅਰਥ ਹੈ। ਇਸ ਤਰ੍ਹਾਂ ਪਾਰ ਚ ਵਸਤਰ ਭਾਵ ਕਮਲ ਕਸਾ ਅਰਥਾਤ ਦੁਨਿਆਵੀ ਕਾਰ ਵਿਹਾਰਾਂ ਦੇ ਲਈ ਤਾਂ ਤਤਪਰ ਰਹਿੰਦਾ ਹਰ ਵੇਲੇ, ਤੇ ਜਾਂ ਫਿਰ ਬੰਧਿਆ ਨਿਤ ਪਾਰ ਚ ਵਿਸ਼ੇਸ਼ ਕਰਕੇ ਝਗੜੇ ਝੰਜਿਆਂ ਦੇ ਵਿੱਚ ਬੰਨਿਆ ਹੀ ਰਹਿੰਦਾ ਹੈ। ਤੂੰ
ਮਾਧਵੇ ਭਾਜ ਦਿਨ ਨਿਤ ਰਹਿਣੀ,
ਹੇ ਭਾਈ ਦਿਨ ਰਹਿਣੀ ਰਾਤ ਦਿਨ ਨਿਤਾ ਪ੍ਰਤੀ, ਮਾਧਵੇ ਮਾਇਆ ਦੇ ਪਤੀ ਭਾਵ ਪਰਮੇਸ਼ਵਰ ਨੂੰ ਭਜ ਭਜਣਾ ਕਰ, ਇਹਨੂੰ ਭਜ ਭੋਲਣਾ ਬੋਲਣਾ ਭਜਣਾ ਬਣ ਜਾਏ, ਭਜ ਨਾਮ ਦੌੜਨ ਦਾ ਹੁੰਦਾ, ਭਜ ਨਾਮ ਭਜਣ ਦਾ, ਭਜਣਾ ਕਰ।
ਜਨਮ ਪਦਾਰਥ ਜੀਤ ਹਰ ਸਰਣੀ,
ਹਰ ਪਰਮੇਸ਼ਵਰ ਦੀ ਸਰਣੀ ਸਰਨ ਚ ਪੈ ਕੇ ਆਪਣੀ ਮਨੁੱਖਾ ਜਨ ਰੂਪੀ ਪਦਾਰਥ ਨੂੰ ਜੀਤ ਜਿੱਤ ਲੈਣਾ ਕਰ, ਭਾਵ ਕੀ ਹੈ ਦੇਹੀ ਸਫਲੀ ਕਰ ਲੈ
ਰਹਾ,
ਅਸਾਈ ਦੇ ਕੇ ਫਰਮਾਉਂਦੇ ਹਨ ਜੀ।
ਕਰਤ ਬੇਕਾਰ ਦੋ ਕਰ ਝਾਰਤ,
ਬੇਕਾਰ ਕਰਦੇ ਪਾਪ ਕਰਮ ਤੇ ਹੱਥ ਝਾੜ ਦਿੰਦੇ ਵੀ ਮੈਂ ਤਾਂ ਨਹੀਂ ਕੀਤਾ, ਮੁੱਕਰ ਜਾਂਦਾ ਝੂਠ ਬੋਲਦਾ। ਫਿਰ ਕਰਤ ਵਿਕਾਰ ਦੋ ਕਰ ਝਾਰਤ, ਤੂੰ ਦੋਨੇ ਕਰ ਹੱਥ ਝਾਰਤ, ਝਾੜ ਪਾਵ ਤਿਆਰ ਪਰ ਤਿਆਰ ਹੋ ਕੇ ਬੇਕਾਰ ਕਾਮ ਆਦਿ ਐਬਾਂ ਨੂੰ ਭੋਗਣਾ ਕਰਦਾ ਹੈ। ਜਾਂ ਫਿਰ ਕਰਤ ਵਿਕਾਰ ਦੋ ਕਰ ਝਾਰਤ, ਹੁਣ ਤਾਂ ਵਿਕਾਰਾਂ ਨੂੰ ਭੋਗਣਾ ਕਰਦਾ, ਪਰ ਅੰਤ ਨੂੰ ਜਮਦੂਤ ਤੇਰੇ ਉੱਤੇ ਹੱਥ ਝਾੜਨਗੇ, ਕਰਨਾ ਮਹੱਤਾਂ ਦਾ ਭਾਵ ਤੇਰੇ ਹੱਥ ਕੱਟ ਦੇਣਗੇ, ਵੱਢ ਕੇ ਸਿੱਟ ਦੇਣਗੇ, ਸਜ਼ਾ ਦੇਣਗੇ ਜਿਨ੍ਹਾਂ ਹੱਥਾਂ ਨਾਲ ਪਾਪ ਕੀਤਾ। ਦੋ ਕਰ ਝਾੜਤ, ਤੂੰ ਅੰਤ ਨੂੰ ਦੋਵੇਂ ਹੱਥ ਝਾੜਦਾ ਹੋਇਆ ਖਾਲੀ ਤੁਰ ਜਾਏਗਾ, ਹੱਥ ਮਲਦਾ ਹੀ ਸੰਸਾਰ ਤੋਂ ਪਛਤਾਤਾਪ ਕਰਦਾ ਜਾਏਗਾ।
ਰਾਮ ਰਤਨ ਰਿਦ ਤਿਲ ਨਹੀਂ ਧਾਰਤ,
ਜੋ ਰਤਨ ਮਾਨਕਾਂ ਦੀ ਨਿਆਈ ਅਮੋਲਕ ਪਰਮੇਸ਼ਰ ਨੂੰ ਆਪਣੇ ਰਿਦ ਹਿਰਦੇ ਵਿੱਚ ਤਿਲ ਥੋੜੇ ਮਾਤਰ ਵੀ ਧਾਰਨ ਨਹੀਂ ਕਰਦਾ ਹੈ, ਇਹ ਤੇਰੇ ਵਿੱਚ ਬੜਾ ਭਾਰੀ ਇਹ ਨੁਕਸ ਪੈ ਗਿਆ ਹੈ। ਜਿਸ ਕਾਰਜ ਲਈ ਆਇਆ ਤੂੰ ਉਹਦੇ ਲਈ ਤਾਂ ਚੇਤੇ ਹੀ ਨਹੀਂ ਕਰਦਾ ਵੀ ਮੈਂ ਕੀ ਕਰਨ ਆਇਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਹੈ ਅਸਲੀ ਕੰਮ ਜਿਹੜਾ ਕਰ ਰਹੇ ਹਾਂ ਇਸ ਵੇਲੇ ਆਪਾਂ ਸਾਰੇ ਰਲ ਮਿਲ ਕੇ।
ਭਰਨ ਪੋਖਣ ਸੰਗ ਆਉਦ ਬਿਹਾਣੀ,
ਬਾਕੀ ਉਮਰ ਕਿਵੇਂ ਲੰਘਦੀ ਹੈ, ਪੇਟ ਨੂੰ ਭਰਨ ਵਾਸਤੇ ਪਦਾਰਥ ਇਕੱਠਾ ਕਰ ਰਹੇ ਹਾਂ, ਸਰੀਰ ਨੂੰ ਪੋਖਣ ਪਾਲਣ ਪੋਸਣ ਵਾਸਤੇ ਸੰਗ ਨਾਲ ਹੀ, ਸਰੀਰ ਦੇ ਪਾਲਣ ਪੋਸਣ ਦੇ ਵਿੱਚ ਹੀ ਸਾਰੀ ਔਧ ਉਮਰ ਵਿਅਰਥੀ ਵਿਹਾਣੀ ਬਤੀਤ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਤੇਰੀ ਜ਼ਿੰਦਗੀ ਜਾ ਰਹੀ ਹੈ।
ਜੈ ਜਗਦੀਸ਼ ਕੀ ਗਤ ਨਹੀਂ ਜਾਣੀ,
ਜਿਸ ਜਗਦੀਸ਼ ਜਗ ਦੇ ਈਸ਼ਵਰ ਦੀ ਸਾਰੇ ਹੀ ਜੈ ਜੈਕਾਰ ਹੋ ਰਹੀ ਹੈ, ਉਹਦੀ ਪ੍ਰਾਪਤੀ ਦੀ ਗਤ ਮਰਿਆਦਾ ਤੂੰ ਕਦੇ ਨਹੀਂ ਜਾਣੀ ਹੈ।
ਸਾਰਣ ਸਮਰੱਥ ਅਗੋਚਰ ਸੁਆਮੀ,
ਇਉਂ ਬੇਨਤੀ ਕਰ ਅਗੋਚਰ ਇੰਦਰੀਆਂ ਦੇ ਅਵਿਸ਼ੇ ਸੁਆਮੀ ਮਾਲਕ ਸਮਰੱਥ ਸਰਵ ਸ਼ਕਤੀਮਾਨ ਪ੍ਰਭੂ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ।
ਉਧਰ ਨਾਨਕ ਪ੍ਰਭ ਅੰਤਰ ਜਾਮੀ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਕਿ ਹੇ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਪ੍ਰਭ ਪਰਮੇਸ਼ਰ, ਸਾਨੂੰ ਵਿਕਾਰਾਂ ਆ ਜਿਹੜੇ ਵਿਕਾਰਾਂ ਜਾਂ ਸੰਸਾਰ ਸਮੁੰਦਰ, ਵਿਕਾਰਾਂ ਦਾ ਵੀ ਸਮੁੰਦਰੀ ਹੈ ਕਿਸਮ ਦਾ, ਤੇ ਆਪ ਮਹਾਰਾਜ ਕਿਰਪਾ ਕਰੋ ਸਾਨੂੰ ਮਹਾਰਾਜ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਹੋ ਤੁਸੀਂ, ਸੰਸਾਰ ਤੋਂ ਜਾਂ ਵਿਕਾਰਾਂ ਵੱਲੋਂ ਮਹਾਰਾਜ ਸਾਡਾ ਉਧਾਰ ਕਰ ਦਿਓ, ਬਚਾ ਲਓ ਸਾਨੂੰ ਸੰਸਾਰ ਸਮੁੰਦਰ ਚ ਡੁੱਬਣ ਤੋਂ ਬਚਾ ਲਓ, ਇਹ ਤੋਂ ਉਧਾਰ ਕਰ ਦਿਓ, ਵਿਕਾਰਾਂ ਵੱਲੋਂ ਬਚਾ ਲਓ, ਵਿਕਾਰਾਂ ਵੱਲ ਸਾਡਾ ਮਨ ਨਾ ਜਾਵੇ, ਤੇਰਾ ਸਿਮਰਨ ਕਰੀਏ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦਿੰਦ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਸਾਧ ਸੰਗ ਤਰੈ ਭੈ ਸਾਗਰ,
ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਭੈਦਾਇਕ ਸੰਸਾਰ ਸਮੁੰਦਰ ਤੋਂ ਤਰੈ ਪਾਰ ਹੋ ਜਾਈਦਾ ਹੈ।
ਹਰ ਹਰ ਨਾਮ ਸਿਮਰ ਰਤਨਾਗਰ,
ਕਿਉਂਕਿ ਉੱਤੇ ਹਰ ਹਰ ਪਰਮੇਸ਼ਵਰ ਦਾ ਨਾਮ ਜੋ ਰਤਨਾਗਰ ਰਤਨ ਜਮਾ ਆਗਰ ਰਤਨ ਰਾਤਾਂ ਦੀ ਆਗਰ ਖਾਣ ਹੈ, ਰਤਨਾਂ ਦੀ ਆਗਰ ਖਾਣ ਹੈ, ਉਹਦਾ ਸਿਮਰਨ ਜਿਹੜਾ ਨਾ, ਸਿਮਰ ਦਾ ਮਤਲਬ ਹੈ ਸਿਮਰਨ ਕਰਨਾ, ਉਹਦਾ ਸਿਮਰ ਸਿਮਰਨ ਕਰੀਦਾ ਹੈ, ਤੇ ਇਸ ਕਰਕੇ ਹਰ ਹਰ ਨਾਮ ਸਿਮਰ ਰਤਨਾਗਰ, ਤੇ ਇਸ ਦਾ ਅਨਵੀ ਰੀਤ ਨਾਲ ਸਾਰੀ ਇੱਕ ਵਾਰੀ ਬੋਲ ਦੋ ਜੀ ਪੰਕਤੀ ਹੈ।
ਸਾਧੂ ਸੰਗ ਤਰੈ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ।
ਸਾਧ ਸੰਗਤ ਵਿੱਚ ਰਤਨਾਂ ਦੀ ਖਾਣ ਰੂਪੀ ਰਤਨਾਗਰ, ਰਤਨਾਂ ਦੀ ਖਾਣ ਰੂਪੀ ਹਰ ਹਰ ਨਾਮ ਨੂੰ ਸਿਮਰ ਕੇ, ਤੇ ਤਰੈ ਭੈ ਸਾਗਰ, ਭੈ ਦਾ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ।
ਸਿਮਰ ਸਿਮਰ ਜੀਵਾ ਨਾਰਾਇਣ,
ਮੈਂ ਨਾਰਾਇਣ ਪਰਮੇਸ਼ਵਰ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਜੀਵਾ ਜਿਉਂਦਾ ਹਾਂ, ਜਾਂ ਇਉਂ ਸਮਝੋ ਕਿ ਸਿਮਰ ਸਿਮਰਨੇ ਯੋਗ ਪਰਮੇਸ਼ਵਰ ਨੂੰ ਸਿਮਰ ਯਾਦ ਕਰਕੇ ਹੀ ਆਤਮਿਕ ਜੀਵਨ ਬਲ ਨੂੰ ਜਿਉਂਦਾ ਹਾਂ।
ਦੁੱਖ ਰੋਗ ਸੋਗ ਸਭ ਬਿਨਸੇ,
ਹੇ ਭਾਈ ਉਹਨਾਂ ਦੇ ਜੰਮਣ ਮਰਨ ਰੂਪੀ ਦੁੱਖ ਦੁੱਖ ਪ੍ਰਤੱਖ ਤੇ ਜਾਂ ਫਿਰ ਹੰਕਾਰ ਆਦਿਕ ਰੋਗ ਤੇ ਵਿਛੋੜੇ ਦੀ ਚਿੰਤਾ ਇਤਿਆਦਿਕ, ਇਹ ਜਿਹੜੇ ਸੋਗ ਗਮਨ ਨਾ, ਸਭ ਸਾਰੀ ਬਿਨਸੇ ਨਾਸ ਹੋ ਗਏ ਹਨ।
ਗੁਰ ਪੂਰੇ ਮਿਲ ਪਾਪ ਤਜਾਇਣ,
ਜਿਨ੍ਹਾਂ ਨੇ ਪੂਰੇ ਪੂਰਨ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਤੇ ਪਾਪ ਪਾਪਾਂ ਨੂੰ ਤਜਾਇਣ ਤਿਆਗਣਾ ਕੀਤਾ ਹੈ, ਪੂਰੇ ਗੁਰੂ ਜੀ ਨਾਲ ਮਿਲਣ ਕਰਕੇ ਜੋ ਤੇਰੇ ਪਾਪ ਕਰਮ ਤਜਾਇਣ ਤੇ ਉਹ ਛਡਵਾ ਦੇਣਗੇ ਸਤਿਗੁਰੂ ਕਿਰਪਾ ਕਰਕੇ,
ਰਹਾਈ
ਦੇ ਕੇ ਫਰਮਾਨ ਕਰਦੇ ਹਨ ਜੀ।
ਜੀਵਨ ਪਦਵੀ ਹਰ ਕਾ ਨਾਉ,
ਹਰ ਪਰਮੇਸ਼ਰ ਦਾ ਨਾਉ ਨਾਮ ਜਿਹੜਾ ਜੀਵਨ ਮੁਕਤੀ ਦੀ ਪਦਵੀ ਦਾ ਦਰਜਾ ਦੇਣ ਵਾਲਾ ਹੈ।
ਮਨ ਤਨ ਨਿਰਮਲ ਸਾਚ ਸੁਆਉ,
ਉਹਨਾਂ ਦਾ ਮਨ ਵਾਸ਼ਨਾਵਾਂ ਵੱਲੋਂ ਅਤੇ ਤਨ ਸਰੀਰ ਜਿਹੜਾ ਕੁਕਰਮਾਂ ਵੱਲੋਂ, ਤੇ ਇਸ ਕਰਕੇ ਤੇ ਇਹਨਾਂ ਵੱਲੋਂ ਬਚ ਕੇ ਨਿਰਮਲ ਸ਼ੁੱਧ ਹੋ ਜਾਂਦਾ ਹੈ। ਹਾਂਜੀ ਅੱਗੇ,
ਮਨ ਤਨ ਨਿਰਮਲ ਸਾਚ ਸੁਆਉ,
ਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਸਾਚ ਸੱਚੇ ਨਾਮ ਦਾ ਸੁਆਵ ਰਸ ਆਇਆ ਹੈ, ਜਿਨ੍ਹਾਂ ਨੂੰ ਸਰੂਪ ਦੀ ਪ੍ਰਾਪਤੀ ਲਈ ਸੱਚਾ ਸੁਭਾਵ ਪ੍ਰਯੋਜਨ ਮਿਲਿਆ ਹੈ।
ਆਠ ਪਹਿਰ ਪਾਰ ਬ੍ਰਹਮ ਧਿਆਈਐ,
ਅੱਠੇ ਪਹਿਰ ਭਾਵ ਰਾਤ ਦਿਨ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕ ਚਿਤ ਹੋ ਕੇ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ, ਅਰਾਧਨਾ ਕਰੀਏ।
ਪੂਰਬ ਲਿਖਤ ਹੋਏ ਤਾ ਪਾਈਐ,
ਪਰ ਜੇ ਪੂਰਬਲਾ ਉੱਤਮ ਲਿਖਤ ਜਿਹੜੀ ਪੂਰਬਲੀ ਕਿਤੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਲਿਖਤ ਲਿਖ ਦਿੱਤੀ ਹੋਵੇ, ਪਰ ਜੇਕਰ ਪੂਰਬਲਾ ਉੱਤਮ ਲਿਖਤ ਲੇਖ ਪਿਆ ਹੋਵੇ ਤਾਂ ਹੀ ਪਰਮੇਸ਼ਰ ਦਾ ਧਿਆਉਣਾ ਪਾਈਦਾ ਹੈ, ਤਾਂ ਹੀ ਧਿਆ ਕਰ ਬਿਰਤੀ ਬਣਦੀ ਹੈ, ਤਾਂ ਹੀ ਨਾਮ ਜਪਿਆ ਜਾਂਦਾ।
ਸ਼ਰਨ ਪਏ ਜਪ ਦੀਨ ਦਇਆਲਾ,
ਜੋ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਏ ਰਹਿੰਦੇ ਨੇ ਅਤੇ ਦੀਨ ਗਰੀਬਾਂ ਦੇ ਉੱਤੇ ਦਇਆਲਾ ਦਿਆਲਤਾ ਕਰਨ ਵਾਲੇ ਦਾ ਕੌਣ ਆ, ਉਹ ਦਿਆਲਤਾ ਕਰਨ ਵਾਲਾ ਵਾਹਿਗੁਰੂ, ਉਹਦਾ ਜਪ ਜਾਪ ਕਰਦੇ ਰਹਿੰਦੇ ਹਨ।
ਨਾਨਕ ਜਾਚੈ ਸੰਤ ਰਵਾਲਾ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਅਸੀਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਰਵਾਲਾ ਧੂੜੀ ਜਾਚੈ ਮੰਗਦੇ ਹਾਂ।
ਸੂਹੀ ਮੁਹੱਲਾ ਪੰਜਵਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਬਚਨ, ਜੀਵ ਨੂੰ ਗਿਆਨ ਦੇਣ ਵਾਸਤੇ ਵੀ ਤੂੰ ਕੀ ਕਰ ਰਿਹਾ, ਕੀ ਕਰਨ ਵਾਸਤੇ ਆਇਆ ਸੀ, ਉਹ ਚੇਤਾ ਕਰਾਉਂਦੇ ਨੇ।
ਘਰ ਕਾ ਕਾਜ ਨਾ ਜਾਣੀ ਰੂੜਾ,
ਹੇ ਵਾਹਿਗੁਰੂ, ਇਹ ਜੀਵ ਸਰੂਪ ਰੂਪੀ ਘਰ ਦੀ ਪ੍ਰਾਪਤੀ ਲਈ, ਇਹ ਜਿਹੜਾ ਇਹਦੇ ਘਰ ਦਾ ਕੰਮ ਸੀ ਜਾਂ ਸਤਸੰਗਤ ਰੂਪੀ ਘਰ ਦੇ ਵਿੱਚ ਬ੍ਰਹਮ ਗਿਆਨ ਦਾ ਜਿਹੜਾ ਕੰਮ ਸੀ, ਇਹ ਨਾਮ ਸਿਮਰਨ ਆਦਿ ਦਾ ਜਿਹੜਾ, ਇਹ ਤਾਂ ਸੀ ਰੂੜਾ ਸੁੰਦਰ ਕਾਰਜ ਸੀ, ਇਹ ਸ੍ਰੇਸ਼ਟ ਕੰਮ, ਤੇ ਨਾ ਜਾਣੀ, ਇਹ ਜਾਣਦਾ ਹੀ ਨਹੀਂ ਜਿਹੜਾ ਸ੍ਰੇਸ਼ਟ ਕੰਮ ਹੈ, ਨਿਕੰਮੇ ਕੰਮ ਬਥੇਰੇ ਜਾਣਦਾ ਹੈ।
ਝੂਠੈ ਧੰਦੈ ਰਚਿਓ ਮੂੜਾ,
ਸੰਸਾਰ ਦੇ ਵਿਅਰਥੀ ਝੂਠੇ ਧੰਦਿਆਂ ਦੇ ਵਿੱਚ ਕੰਮਾਂ ਦੇ ਵਿੱਚ ਮੂੜਾ ਬੇਸਮਝ ਜੀਵ ਰਚਿਓ ਮਸਤ ਹੋ ਰਿਹਾ ਹੈ।
ਜਿਤ ਤੂੰ ਲਾਵਹਿ ਤਿਤ ਤਿਤ ਲਗਨਾ,
ਹੇ ਵਾਹਿਗੁਰੂ, ਜਿਸ ਪਾਸੇ ਵੱਲ ਨੂੰ ਤੂੰ ਜੀਵਾਂ ਨੂੰ ਲਾਵੇ ਲਾਉਂਦਾ, ਤਿਤ ਤਿਸ ਉਸੇ ਪਾਸੇ ਵੱਲ ਹੀ ਤਿਤ ਤਿਤ ਲੱਗਣਾ ਉਸੇ ਉਸੇ ਪਾਸੇ ਜੀਵਨ ਦਾ ਲੱਗਣਾ ਹੁੰਦਾ ਹੈ।
ਜਾ ਤੂੰ ਦੇਹ ਤੇਰਾ ਨਾਉ ਜਪਨਾ,
ਜਦੋਂ ਆਪ ਗੁਰਾਂ ਦੁਆਰਾ ਬਖਸ਼ਿਸ਼ ਦੇਹ ਦੇਣਾ ਕਰਦਾ ਹੈ ਤਾਂ ਅਸੀਂ ਜੀਵਾਂ ਨੇ ਤੇਰਾ ਨਾਉ ਜਪਣਾ ਕਰਦੇ ਹਾਂ। ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਤੇਰੀ ਕਿਰਪਾ ਦੁਆਰੇ ਐਸਾ ਹੋ ਸਕਦਾ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਹਰ ਕੇ ਦਾਸ ਹਰ ਸੇਤੀ ਰਾਤੇ।
ਜਿਹੜੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੇ ਦਾਸ ਨਾਮ ਹੈ, ਸੇਵਕਾਂ ਦਾ ਸੇਵਕ, ਹਰ ਪਰਮੇਸ਼ਰ ਦੇ ਸੇਤੀ ਨਾਲ ਹੀ ਰਾਤੇ ਰੰਗੇ ਹੋਏ ਨੇ, ਭਾਵ ਕਿ ਤਦਾਕਾਰ ਹੋਏ ਨੇ।
ਰਾਮ ਰਸਾਇਣ ਅਨ ਦਿਨ ਮਾਤੇ,
ਇਹਨੂੰ ਰਾਤੇ ਤੇ ਮਾਤੇ ਦੋਨੇ ਪਾਠ ਕੱਸ ਕੇ ਬੋਲਣੇ ਹੈ ਤੇ ਇਸ ਕਰਕੇ ਇਹ ਉਚਾਰਨ ਕਰਨੇ, ਜਾਣੀ ਰਾਤੇ ਤੇ ਮਾਤੇ ਨਾ ਬਣ ਜਾਵੇ। ਤੇ ਇਸ ਪ੍ਰਕਾਰ ਫਿਰ ਕਹਿੰਦੇ ਹਰ ਪਰਮੇਸ਼ਰ ਦੇ ਦਾਸ ਸੇਵਕ, ਹਰ ਪਰਮੇਸ਼ਰ ਛੇਤੀ ਨਾਲ ਹੀ ਰਾਤੇ, ਉਹ ਰਤੇ ਪਾਵਾ ਤਦਾਕਾਰ ਹੋਏ ਨੇ। ਰਸਾਇਣ ਰਸਾਂ ਦਾ ਕਫੇਰ ਰਾਮ ਰਸਾਇਣ ਦੁਆਰੇ ਬੋਲਦਾ,
ਰਾਮ ਰਸਾਇਣ ਅਨ ਦਿਨ ਮਾਤੇ,
ਰਸ ਜਮਾ ਐਨ, ਰਸਾਂ ਦੇ ਐਨ ਘਰ ਰਾਮ ਪਰਮੇਸ਼ਰ ਦੇ ਨਾਂ, ਉਹ ਜਪਣ ਦੇ ਵਿਚ ਅਨ ਦਿਨ ਰਾਤ ਦੇ ਨੇ, ਮਾਤੇ ਮਸਤ ਰਹਿੰਦੇ ਹਨ।
ਬਾਹ ਪੱਕਰ ਪ੍ਰਭ ਆਪੇ ਕਾਢੇ,
ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਬਿਰਤੀ ਰੂਪੀ ਬਾਹ ਭੁਜਾ ਨੂੰ ਪਕੜ ਫੜ ਕੇ, ਭਾਵ ਸੰਸਾਰਾਕਾਰ ਬਿਰਤੀ ਤੋਂ ਬ੍ਰਹਮਾਕਾਰ ਬਿਰਤੀ ਕਰਕੇ ਆਪ ਹੀ ਮਹਾਰਾਜ ਸਾਹਿਬ ਨੇ ਸੰਸਾਰ ਸਮੁੰਦਰ ਤੋਂ ਕੱਢ ਦਿੱਤਾ, ਬਚਾ ਲਿਆ ਹੈ ਉਹਨਾਂ ਨੂੰ।
ਜਨਮ ਜਨਮ ਕੇ ਟੂਟੇ ਗਾਢੇ,
ਜਨਮਾਂ ਜਨਮਾਤਰਾਂ ਦੇ ਟੂਟੇ ਟੁੱਟੇ ਹੋਏ ਮਨ ਆਤਮਾਨੰਦ ਵਿੱਚ ਗਾਢੇ ਗੰਢ ਦਿੱਤੇ ਨੇ। ਟੂਟੀ ਗੰਢਣ ਹਾਰ ਗੋਪਾਲ, ਸਾਡੀ ਬਿਰਤੀ ਟੁੱਟੀ ਹੋਈ ਹੈ ਤੇ ਜਦੋਂ ਮਾਤਾ ਦੇ ਉਧਰ ਤੋਂ ਬਾਹਰ ਆਏ ਉਦੋਂ ਹੀ ਸਾਡੀ ਲਿਵ ਜਿਹੜੀ ਸੀ ਉਸ ਵੇਲੇ ਟੁੱਟ ਗਈ ਸੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਪ੍ਰਭਾਵ ਪਾ ਲਿਆ। ਤੇ ਮਹਾਰਾਜ ਕਹਿੰਦੀ ਜੇ ਟੁੱਟੇ ਤਾਂ ਲਿਹੋ ਸਾਂਠ, ਜੇ ਬਿਰਤੀ ਟੁੱਟ ਗਈ ਭਾਈ ਦੁਬਾਰੇ ਵੀ ਤਾਂ ਜੁੜ ਜਾਂਦੀ ਹੈ, ਇਹਨੂੰ ਜੋੜ ਲਓ। ਤੇ ਟੂਟੀ ਗੰਢਣ ਹਾਰ ਗੋਪਾਲ, ਗੋਪਾਲ ਪਰਮੇਸ਼ਰ ਜਿਵੇਂ ਭਾਈ ਮਹਾਂ ਸਿੰਘ ਸਾਹਿਬ ਜੀ ਮੁਕਤਸਰ ਸਾਹਿਬ ਦਾ ਪ੍ਰਸੰਗ ਜਾਣਦੇ ਹੋ, ਤੇ ਬਥੇਰਾ ਮਹਾਰਾਜ ਸਾਹਿਬ ਨੇ ਪ੍ਰਸੰਨ ਹੋ ਕੇ ਜਦੋਂ ਕਿਹਾ ਸੀ, ਕਹਿੰਦੇ ਮਹਾਂ ਸਿੰਘ ਜੇ ਦਿੱਲੀ ਦਾ ਤਖ਼ਤ ਚਾਹੀਦਾ, ਮੈਂ ਤੇਰੀ ਕੁਰਬਾਨੀ ਤੇ ਹਾਂ, ਖੁਸ਼ ਹਾਂ, ਤੈਨੂੰ ਦਿੱਲੀ ਦਾ ਤਖ਼ਤ ਦੇ ਦਿਆਂ, ਲਾ ਦਿਆਂ ਔਰੰਗਜ਼ੇਬ ਨੂੰ, ਐਡੀ ਸਮਰੱਥਾ ਸੀ ਮਹਾਰਾਜ। ਕਹਿੰਦਾ ਨਾ ਮਹਾਰਾਜ, ਰਾਜ ਚਾਹੀਦਾ ਨਹੀਂ। ਕਹਿੰਦੇ ਫਿਰ ਇੰਦਰ ਦੀ ਪਦਵੀ ਦੇ ਦਈਏ ਤੈਨੂੰ ਸਵਰਗ ਦਾ ਰਾਜ, ਕਹਿੰਦੇ ਜੀ ਉਹ ਵੀ ਨਹੀਂ ਚਾਹੀਦਾ। ਕਹਿੰਦੇ ਫਿਰ ਮੁਕਤ ਕਰ ਦਈਏ, ਕਹਿੰਦੇ ਮਹਾਰਾਜ ਮੁਕਤੀ ਵੀ ਨਹੀਂ ਚਾਹੀਦੀ। ਕਹਿੰਦੇ ਉਹ ਮਹਾਂ ਸਿਆ, ਮੈਂ ਮੇਰਾ ਹਿਰਦਾ ਉਛੜਿਆ ਤੈਨੂੰ ਕੁਛ ਦੇਣ ਨੂੰ, ਤੂੰ ਕੁਛ ਵੀ ਨਹੀਂ ਮੰਗਦਾ, ਮੇਰੀ ਖੁਸ਼ੀ ਵਾਸਤੇ ਮੰਗਦਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤਾ ਤੇ ਮਹਾਂ ਸਿੰਘ ਹੱਥ ਜੋੜ ਕੇ ਕਹਿੰਦਾ ਮਹਾਰਾਜ ਵੀ ਵੈਸੇ ਮੈਂ ਲਾਇਕ ਤਾਂ ਹੈ ਨਹੀਂ ਇਸ ਦੇ, ਵੀ ਜਿਹੜਾ ਮੈਂ ਲਿਖ ਕੇ ਦਿਆ ਸੀ ਨਾ ਵੀ ਮੈਂ ਤੁਹਾਡਾ ਸਿੱਖ ਨਹੀਂ, ਤੂੰ ਮੇਰਾ ਗੁਰੂ ਨਹੀਂ, ਮੇਰੀ ਟੁੱਟੀ ਹੋਈ ਸਿੱਖੀ ਗੰਢ ਲਓ, ਮੇਰੇ ਸਾਥੀਆਂ ਦੀ ਗੰਢ ਲਓ। ਤੇ ਮਹਾਰਾਜ ਸਾਹਿਬ ਨੇ ਪਹਿਲਾਂ ਮਨ ਰੱਖਣ ਦੇ ਮਾਰਿਆਂ ਕਹਿਤਾ ਸੀ, ਕਹਿੰਦੇ ਭਾਈ ਮੇਰਾ ਪਰਿਵਾਰ ਵਿਛੜ ਗਿਆ, ਆਨੰਦਪੁਰ ਸਾਹਿਬ ਵਿਛੜ ਗਿਆ, ਚਾਰ ਉਂਗਲ ਦਾ ਟੁਕੜਾ ਖਬਰੇ ਕਿੱਥੇ ਗਿਆ, ਕਾਗਜ਼ ਕੋਲ ਹੁੰਦਾ ਤੇ ਫਿਰ ਭਾਈ ਉਹ ਲਿਖਤ ਰੂਪ ਦੇ ਵਿੱਚ ਹੀ ਬਖਸ਼ਣਾ ਸੀ। ਹੌਕਾ ਲੈ ਕੇ ਉਸੇ ਵੇਲੇ ਬੇਹੋਸ਼ ਹੋ ਗਿਆ, ਮੂੰਹ ਦੇ ਜਲ ਪਾਇਆ, ਅੱਖਾਂ ਤੇ ਪਾਣੀ ਦੇ ਛਿੱਟੇ ਮਾਰ ਕੇ, ਕਹਿੰਦੇ ਮਹਾਂ ਸਿਆ ਮੈਂ ਤਾਂ ਤੈਨੂੰ ਪਰਖਦਾ ਸੀ। ਕਹਿੰਦੇ ਦੇਖ ਮੇਰੇ ਵੱਲ, ਕੰਵਰ ਕਸੇ ਵਿੱਚ ਹੱਥ ਪਾਇਆ ਮਹਾਰਾਜ ਨੇ, ਕਹਿੰਦੇ ਮੇਰਾ ਸਭ ਕੁਛ ਨਾਸ ਹੋ ਗਿਆ ਪਰ ਇਹ ਚਾਰ ਉਂਗਲ ਦਾ ਟੁਕੜਾ ਛਾਤੀ ਨਾਲ ਲਾ ਕੇ ਰੱਖਿਆ, ਕਿਉਂ ਵੀ ਮੇਰੇ ਨ ਭੁੱਲ ਕੀਤੀ ਹੈ, ਜੇ ਆ ਕੇ ਬਖਸ਼ਾਉਣ ਤਾਂ ਕਾਗਜ਼ ਕੋਲ ਚਾਹੀਦਾ, ਇਹ ਤੋਂ ਬਿਨਾ ਬਖਸ਼ਿਆ ਨਹੀਂ ਜਾਣਾ ਸੀ ਦਰਗਾਹ 'ਚ। ਕਹਿੰਦੇ ਆਹ ਲੈ, ਉਸ ਵੇਲੇ ਕਾਗਜ਼ ਪਾੜ ਕੇ ਨਾ ਉੱਥੇ ਇਸ ਨਾਂ 'ਤੇ ਗੁਰਦੁਆਰਾ ਬਣਿਆ ਹੋਇਆ, ਐਸਾ ਸਾਧ ਸਿੰਘ ਜੀ ਟੂਟੀ ਗੰਢ ਨਹਾਰ ਗੋਪਾਲ, ਅਤੇ ਇਹ ਜਨਮ ਜਨਮ ਕੇ ਟੂਟੇ ਗੰਢ, ਜਿਵੇਂ ਮਹਾਂ ਸਿੰਘ ਇਹ ਜਨਮ 'ਚ ਵਿਛੜਿਆ ਸੀ ਗੰਢ ਲਿਆ, ਭਾਈ ਜੇ ਬੇਨਤੀਆਂ ਕਰਾਂਗੇ ਉਹੀ ਸਤਿਗੁਰੂ ਹੈ, ਆਪਾਂ ਨਾਮ ਤਰੀਕ ਸਿੱਖ ਹੈ, ਜੇ ਗਲਤੀ ਮਹਾਂ ਸਿੰਘ 'ਤੇ ਹੋ ਗਈ ਅਸੀਂ ਵੀ ਤਾਂ ਨਿੱਤ ਕਰਦੇ ਹਾਂ ਗਲਤੀਆਂ, ਉਹ ਮਹਾਰਾਜ ਬਖਸ਼ ਲਊਗਾ ਸਾਨੂੰ। ਜਨਮਾਂ ਜਨਮਾਤਰਾਂ ਦੇ ਟੁੱਟੇ ਹੋਇਆਂ ਨੂੰ ਆਤਮਕ ਆਨੰਦ ਵੀ ਗਾਢੇ ਤੇ ਗੰਢ ਲੈਂਦਾ, ਚੋੜ ਦਿੰਦਾ ਬਿਰਤੀ ਨੂੰ।
ਉਧਰ ਸਵਾਮੀ ਪ੍ਰਭ ਕਿਰਪਾ ਧਾਰੇ,
ਇਹ ਸਵਾਮੀ ਮਾਲਕ ਪ੍ਰਭ ਪਰਮੇਸ਼ਰ ਆਪਣੀ ਕਿਰਪਾ ਮਿਹਰ ਧਾਰੇ ਧਾਰਨ ਕਰਕੇ ਸਾਨੂੰ ਸੰਸਾਰ ਸਮੁੰਦਰ ਤੋਂ ਉਧਰ ਉਧਾਰ ਲੈ ਮਹਾਰਾਜ, ਭਾਵ ਕੇ ਸਾਨੂੰ ਤਾਰਨਾ ਕਰ ਜੀ, ਤਾਰ ਲੈ ਸਾਨੂੰ।
ਨਾਨਕ ਦਾਸ ਹਰ ਸਰਣ ਦੁਆਰੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ੁਰ ਅਸੀਂ ਦਾਸ ਸੇਵਕ ਜਨ ਤੇਰੀ ਸਤਸੰਗਤ ਰੂਪੀ ਸਰਨ ਓਟ ਦੇ ਦੁਆਰੇ ਦਰਵਾਜ਼ੇ ਤੇ ਪਏ ਹਾਂ। ਸਤਸੰਗਤ ਰੂਪੀ ਸ਼ਰਨ ਦੇ ਗਿਆਨ ਰੂਪੀ ਦਰਵਾਜ਼ੇ ਦੇ ਪਏ ਹੋਏ ਆ, ਕਿਰਪਾ ਕਰ।
ਸੂਹੀ ਮਹੱਲਾ ਪੰਜਵਾ
ਤੇ ਮਹਾਰਾਜ ਸਾਹਿਬ ਜੀ ਸੂਹੀ ਰਾਗਣੀ ਦੇ ਅੰਦਰ ਫਰਮਾਨ ਕਰਦੇ ਹਨ ਪੰਜਵੇਂ ਪਾਤਸ਼ਾਹ,
ਸੰਤ ਪ੍ਰਸਾਦ ਨਿਹਚਲ ਘਰ ਪਾਇਆ।
ਇਹ ਭਾਈ ਜਿਸਨੇ ਸੰਤ ਸ਼ਾਂਤ ਆਤਮਾ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਨਿਹਚਲ ਅਚਲ ਸਰੂਪ ਦੀ ਅਚਲ ਸਰੂਪ ਰੂਪੀ ਘਰ ਪਾਇਆ ਪਾਉਣਾ ਕੀਤਾ ਹੈ। ਨਾਨਕ ਬੱਧਾ ਘਰ ਤਾਂ ਜਿੱਥੇ ਜਨਮ ਨਾ ਮ੍ਰਿਤ ਜਰਾ, ਤੇ ਉਸ ਥਾਂ ਤੇ ਘਰ ਬਣਿਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ, ਤੇ ਇਸ ਕਰਕੇ ਉੱਥੇ ਘਰ ਪਾਇਆ। ਨਿਹਚਲ ਘਰ ਜਿਹੜਾ ਸੰਤਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਸਰਬ ਸੁਖ ਫਿਰ ਨਹੀਂ ਡੁਲਾਇਆ,
ਤੇ ਉਸ ਨੂੰ ਰਾਜੇ ਦੀ ਪਦਵੀ ਤੋਂ ਲੈ ਕੇ ਨਾ ਜਿਹੜੇ ਬਰਮਾ ਤੱਕ 11 ਸੁਖ ਮੰਨੇ ਆਏ ਗ੍ਰੰਥਾਂ ਚ, ਉਹ ਸਰਵ ਸਾਰੇ ਸੁਖ ਸੁਖ ਪ੍ਰਾਪਤ ਹੋ ਜਾਂਦੇ ਹਨ, ਉਹਨਾਂ ਤੋਂ ਵੱਡੇ ਸੁਖ ਮਿਲ ਜਾਂਦੇ ਹਨ। ਸਾਰਿਆਂ ਸੁਖਾਂ ਦਾ ਸੁਖ ਸਰੂਪ ਬ੍ਰਹਮ ਹੈ, ਉਹ ਪ੍ਰਾਪਤ ਹੋ ਜਾਂਦਾ ਹੈ।
ਫਿਰ ਨਹੀਂ ਡੋਲਾਇਆ,
ਉਹ ਫਿਰ ਕਦੇ ਡੋਲਦਾ ਨਹੀਂ ਹੈ, ਮੁੜ ਕੇ ਵਿਸ਼ੇ ਵਿਕਾਰਾਂ ਚ ਪਦਾਰਥਾਂ ਚ ਨਹੀਂ ਡੋਲਦਾ, ਆਪਣੇ ਮਨ ਨੂੰ ਵਿਕਾਰਾਂ ਵਿਚ ਡਲਾਉਣਾ ਨਹੀਂ ਕਰਦਾ ਹੈ, ਨਿਸ਼ਚਲ ਹੋ ਜਾਂਦਾ ਹੈ, ਅਚਲ ਹੋ ਜਾਂਦਾ ਹੈ।
ਗੁਰੂ ਧਿਆਏ ਹਰ ਚਰਨ ਮਨ ਚੀਨੇ,
ਜਿਸ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ, ਜਿਸ ਵੀ ਗੁਰਸਿੱਖ ਨੇ ਜਗਿਆਸੂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਧਿਆਏ ਧਿਆ ਕਰਕੇ ਜਾਂ ਫਿਰ ਧਿਆਉਣਾ ਕੀਤਾ, ਉਹ ਆਪਣੇ ਮਨ ਹਿਰਦੇ ਵਿਚ ਹਰ ਪਰਮੇਸ਼ੁਰ ਦੇ ਜਿਹੜੇ ਚਰਨ ਕਮਲ ਹੈ ਉਹ ਵਸਦੇ ਚੀਨੇ ਜਾਣ ਲਏ ਨੇ ਉਸਨੇ, ਕਿ ਨਾਮ ਰੂਪ ਚਿਤ ਚਰਨ ਨਾਮ ਮੇਰੇ ਹਿਰਦੇ ਚ ਵਸਦਾ ਨਾਮ ਰੂਪ ਕਰਕੇ ਵਾਹਿਗੁਰੂ। ਹਾਂਜੀ,
ਤਾ ਤੇ ਕਰਤਾ ਅਸਥਿਰ ਕੀਨੇ,
ਤੇ ਇਸ ਕਰਕੇ ਕਰਤੇ ਪੁਰਖ ਨੇ ਉਸ ਦੇ ਚਿੱਤ ਨੂੰ ਆਪਣੇ ਸਰੂਪ ਵਿਚ ਅਸਥਿਰ ਸਥਿਤ ਕੀਨੇ ਕਰ ਦਿੱਤਾ ਹੈ, ਅਚਲ ਕਰ ਦਿੱਤਾ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਗੁਣ ਗਾਵਤ ਅਚੁੱਤ ਅਬਨਾਸੀ।
ਹੇ ਅਚੁੱਤ, ਅਟਲ ਨੂੰ ਕਹਿੰਦੇ ਨਾ, ਜੋ ਆਪਣੀ ਪਦਵੀ ਤੋਂ ਗਿਰੇ ਨਾ, ਅਗੇੜ ਜੋ ਹੋਵੇ, ਅਵਨਾਸੀ ਨਾਸ ਤੁਰੇ ਪਰਮੇਸ਼ੁਰ, ਉਸ ਵਾਹਿਗੁਰੂ ਦੇ ਗੁਣ ਗਾਵਤ ਜਿਹੜਾ ਵੀ ਉਸ ਦੇ ਗੁਣਾਂ ਨੂੰ ਗਾਉਂਦਾ ਹੈ।
ਤਾਂ ਤੇ ਕਾਟੀ ਜਮ ਕੀ ਫਾਸੀ,
ਤਾਂ ਤੇ ਇਸ ਲਈ ਪਰਮੇਸ਼ੁਰ ਨੇ ਉਸਦੇ ਗੁਲੋਂ ਜਮਾਂ ਦੀ ਫਾਹੀ ਕਾਟੀ ਕੱਟ ਦਿੱਤੀ ਹੈ, ਜਮਾਂ ਦਾ ਫੰਦਾ ਨਹੀਂ ਪੈਂਦਾ ਉਹਦੇ ਗਲ ਵਿਚ।
ਕਰ ਕਿਰਪਾ ਲੀਨੇ ਲੜ ਲਾਏ,
ਪਰਮੇਸ਼ੁਰ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਸ਼ਰਨ ਰੂਪੀ ਲੜ ਪੱਲੇ ਦੇ ਨਾਲ ਲਾਏ, ਲਾ ਲੈਣਾ ਕੀਤਾ ਹੈ ਜਾਂ ਲਾ ਲਿਆ ਹੈ।
ਸਦਾ ਆਨੰਦ ਨਾਨਕ ਗੁਣ ਗਾਏ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਉਸ ਕਰਤੇ ਪੁਰਖ ਦੇ ਗੁਣ ਗਾਏ ਗਾਉਣਾ ਕੀਤੇ ਨੇ, ਜਿਸ ਕਰਕੇ ਸਾਨੂੰ ਸਦਾ ਸਦੀਵੀ ਆਨੰਦ ਸੁਖ ਦੀ ਪ੍ਰਾਪਤੀ ਪਰਮੇਸ਼ੁਰ ਵਾਹਿਗੁਰੂ ਦੀ ਕਿਰਪਾ ਦੁਆਰਾ ਹੋ ਗਈ ਹੈ।
ਸੂਹੀ ਮਹੱਲਾ ਪੰਜਵਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਅੰਮ੍ਰਿਤ ਬਚਨ ਹੈ।
ਅੰਮ੍ਰਿਤ ਬਚਨ ਸਾਧ ਕੀ ਬਾਣੀ,
ਸਾਧ ਨਾਮ ਨਿਰਮਲਤਾ ਕੇ ਕਰਨ, ਸਾਧ ਕੌਣ ਹੈ ਜਿਹਦੇ ਕਰਮ ਨਿਰਮਲ ਹਨ, ਸਾਧ ਸ੍ਰੇਸ਼ਟ ਮਹਾਤਮਾ ਜਨਾ ਜਾਂ ਫਿਰ ਸਾਧ ਰੂਪ ਭੇਟਿਓ ਗੁਰੂ ਨਾਨਕ, ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸਿਆ ਜਗ ਵਿਚ ਕੋਆ, ਉਹ ਸਾਧ ਕੌਣ ਹੋਇਆ ਗੁਰੂ ਨਾਨਕ ਸਾਹਿਬ, ਸਾਧ ਰੂਪ ਭੇਟਿਓ ਗੁਰੂ ਨਾਨਕ, ਤੇ ਇਹ ਜਿਸ ਨੇ ਸੰਸਾਰ ਨੂੰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਤੋ ਇਸ ਕਰਕੇ ਸਾਧ ਸ੍ਰੇਸ਼ਟ ਮਹਾਤਮਾ ਜਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿਚ ਜਿਹੜਾ ਅੰਮ੍ਰਿਤ ਰੂਪੀ ਬਚਨ ਜਿਹੜੇ ਬੋਲਦੇ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜਿਹੜੇ ਗੁਰਬਾਣੀ ਗੁਰੂ ਨਾਨਕ ਸਾਹਿਬ ਦੇ ਗੁਰੂ ਸਾਹਿਬਾਨਾਂ ਦੀ ਅੰਮ੍ਰਿਤ ਰੂਪ ਬਾਣੀ ਨੂੰ ਇਹਨਾਂ ਬਚਨਾਂ ਨੂੰ ਬੋਲਦੇ ਹੈ, ਉਹਦੀ ਵਿਆਖਿਆ ਕਰਦੇ ਹੈ, ਬਾਣੀ ਦਾ ਪਾਠ ਉਚਾਰਨ ਕਰਦੇ ਨੇ, ਬਾਣੀ ਦਾ ਕੀਰਤਨ ਕਰਦੇ ਨੇ, ਇਹ ਬਾਣੀ ਅਮਰ ਕਰ ਦੇਣ ਵਾਲੇ ਬਚਨ ਹਨ ਭਾਈ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਬਾਣੀ ਉਚਰੈ ਸਾਧ ਜਨ, ਕਿਹੜੀ ਬਾਣੀ ਉਚਾਰਦੇ ਹੈ, ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ। ਅਮਿਆ ਚੱਲੇ ਚਰਨੇ ਮਾਨੋ ਅੰਮ੍ਰਿਤ ਦੇ ਝਰਨੇ ਵਗਦੇ ਹਨ ਉਹਨਾਂ ਦੀ ਰਸਨਾ ਤੋਂ।
ਜੋ ਜੋ ਜਪੈ ਤਿਸ ਕੀ ਗਤ ਹੋਵੇ,
ਜਿਹੜੇ ਜਿਹੜੇ ਵੀ ਇਸ ਬਾਣੀ ਨੂੰ ਜਪਦੇ ਨੇ ਤਿਸ ਉਸ ਦੀ ਹੀ ਗਤ ਕਲਿਆਣ ਹੋਵੇ ਹੋ ਜਾਂਦੀ ਹੈ। ਇਸ ਕਰਕੇ
ਹਰ ਹਰ ਨਾਮ ਨਿਤ ਰਸਨ ਬਖਾਨੀ,
ਇਸ ਹਰ ਹਰ ਪਰਮੇਸ਼ਵਰ ਦੇ ਨਾਮ ਬਾਣੀ ਨੂੰ ਨਿਤ ਨਿਤਾ ਪ੍ਰਤੀ ਆਪਣੀ ਰਸਨ ਜੀਵਾ ਦੁਆਰਾ ਬਖਾਨੀ ਕਥਨ ਕਰੀਏ। ਇਹ ਹੁਕਮ ਹੈ, ਇਹ ਮਹਾਰਾਜ ਨੇ ਜੋ ਸਾਨੂੰ ਦੱਸਿਆ
ਰਹਾ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਕਲੀ ਕਾਲ ਕੇ ਮਿਟੇ ਕਲੇਸ਼ਾ,
ਉਸ ਜੀਵ ਦੇ ਕਲੀ ਕਲਯੁਗ ਦੇ, ਕਾਲ ਨਾਮ ਹੈ ਸਮੇਂ ਦਾ, ਸਮੇਂ ਦੇ ਕਲਯੁਗ ਸਮੇਂ ਦੇ ਸਾਰੇ ਕਲੇਸ਼ ਜਿਹੜੇ ਨੇ ਉਹ ਮਿਟੇ ਨਿਵਿਰਤ ਹੋ ਜਾਂਦੇ ਨੇ। ਕਿਉਂਕਿ ਕਲੇਸ਼ ਹੈ ਜਿਹੜੇ ਉਹ ਚਾਰ ਪ੍ਰਕਾਰ ਦੇ ਨੇ, ਅਵਿਦਿਆ, ਸਮਤਾ, ਰਾਗ, ਦਵੈਸ਼, ਅਭਿਨਿਵੇਸ਼, ਇਹ ਸਾਰੇ ਮਿਟ ਜਾਂਦੇ ਹਨ ਉਹਨਾਂ ਦੇ।
ਏਕੋ ਨਾਮ ਮਨ ਮਹਿ ਪਰਵੇਸ਼ਾ,
ਜਿਹਦੇ ਮਨ ਹਿਰਦੇ ਦੇ ਮਹਿ ਵਿੱਚ ਇੱਕੋ ਪਰਮੇਸ਼ਰ ਦਾ ਨਾਮ ਪ੍ਰਵੇਸ਼ਾ ਪ੍ਰਵੇਸ਼ ਨਿਵਾਸ ਕਰ ਗਿਆ ਹੈ, ਟਿਕਾ ਆ ਗਿਆ ਨਾਮ ਦੁਆਰਾ, ਨਾਮ ਟਿਕੇ ਗਿਆ ਹੈ ਜਿਸ ਦੇ, ਪ੍ਰਵੇਸ਼ ਹੋ ਗਿਆ ਅੰਦਰ ਹਿਰਦੇ ਵਿੱਚ।
ਸਾਧੂ ਧੂਰ ਮੁਖ ਮਸਤਕ ਲਾਈ,
ਜਿਹਨਾਂ ਮਨੁੱਖਾਂ ਨੇ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਜਾਂ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਧੂੜ ਧੂੜੀ ਆਪਣੇ ਮੁਖ ਮੂੰਹ ਦੇ ਉੱਤੇ, ਮਸਤਕ ਮੱਥੇ ਦੇ ਉੱਤੇ ਲਾਉਣਾ ਕੀਤੀ ਹੈ।
ਨਾਨਕ ਉਧਰੇ ਹਰ ਗੁਰ ਸਰਣਾਈ,
ਮਹਾਰਾਜ ਸਾਹਿਬ ਕਹਿੰਦੇ ਵੀ ਉਹਨਾਂ ਦਾ, ਗੁਰੂ ਸਾਹਿਬ ਜੀ ਕਥਨ ਕਰਦੇ ਆ, ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਦੀ ਸਰਣਾਈ, ਸਰਣ ਵਿੱਚ ਆ ਕੇ ਸੰਸਾਰ ਸਮੁੰਦਰ ਤੋਂ ਉਧਰੇ ਪਾਰ ਹੋ ਗਏ ਹਨ। ਕਿਉਂਕਿ ਪਰਮੇਸ਼ਰ ਸਰੂਪ ਮਹਾਤਮਾ ਜਨ ਜਿਹੜੇ ਉਹ ਵੀ ਭਾਈ ਰੱਬ ਦੇ ਪਿਆਰੇ ਹੈ, ਉਹਨਾਂ ਦੀ ਚਰਨ ਧੂੜ ਦੀਆਂ ਵੱਡੀਆਂ ਬਰਕਤਾਂ ਹਨ। ਇਸ ਕਰਕੇ ਸਾਧ ਕੀ ਧੂਰ ਮਿਟੈ ਅਗ ਕੋਟ, ਕਰੋੜਾਂ ਪਾਪ ਮਿਟਦੇ ਹੈ। ਉਹ ਪ੍ਰਸੰਗ ਆਉਂਦਾ ਕਿ ਸ਼ਿਵਜੀ ਤੇ ਪਾਰਵਤੀ ਤੁਰੇ ਜਾਂਦੇ ਸੀ, ਜਾਂਦੇ ਜਾਂਦੇ ਸ਼ਿਵਜੀ ਜੇ ਕਹਿਣ ਲੱਗੇ ਪਾਰਵਤੀ ਨੂੰ, ਕਹਿੰਦੇ ਪਾਰਵਤੀ ਰੁਕ ਜਾ ਇੱਥੇ, ਕਹਿੰਦੇ ਜੀ ਸਤਬਚਨ, ਤੇ ਇੱਕ ਉੱਚਾ ਜਿਹਾ ਟਿੱਬਾ ਸੀ ਬਹੁਤ ਵੱਡਾ, ਥੇ ਉਹਦੇ ਉੱਤੇ ਚੜ ਗਏ ਜਾ ਕੇ ਸ਼ਿਵਜੀ। ਉੱਥੇ ਇੱਕ ਬਿਰਸ਼ ਖੜਾ ਸੀ, ਹੋਰ ਉੱਥੇ ਕੋਈ ਨਾ ਮੰਦਰ ਨਾ ਕੋਈ ਮਹਾਤਮਾ ਕੁਛ ਨਹੀਂ ਸੀ। ਉੱਥੇ ਜਾ ਕੇ ਜਿਉਂ ਸ਼ਿਵਜੀ ਲੱਗਿਆ ਮੱਥੇ ਟੇਕਣ, ਹਟਿਆ ਹੀ ਨਾ, ਪਾਰਵਤੀ ਅੱਕ ਗਈ ਖੜੀ ਖੜੀ। ਉਹ ਸੋਚਦੀ ਗਈ ਹੈ ਵੀ ਪਤਾ ਨਹੀਂ ਤਾਂ ਵੀ ਮੇਰੇ ਪਤੀ ਨੇ ਭੰਗ ਜ਼ਿਆਦਾ ਪੀ ਲਈ ਅੱਜ, ਵੀ ਨਸ਼ਾ ਨੁਸ਼ਾ ਚੜ ਗਿਆ ਜ਼ਿਆਦਾ, ਇਹ ਹੁਣ ਪਤਾ ਨਹੀਂ ਕੀ ਗੱਲ ਹੈ, ਮੱਥੇ ਟੇਕੀ ਜਾਂਦਾ, ਇੱਥੇ ਹੈ ਕੋਈ ਹੈ ਨਹੀਂ, ਸ਼ੰਕਾ ਹੋ ਗਈ ਮਨ ਦੇ ਵਿੱਚ। ਫਿਰ ਉਹ ਚਰਨ ਤੂੜਾ ਫੜ ਫੜ ਕੇ ਮੱਥੇ ਨੂੰ ਲਾਈ ਜਾਂਦਾ ਹੈ, ਜਿਵੇਂ ਭੂਤੀ ਪਿੰਡੇ ਨੂੰ ਮਲੀ ਜਾਂਦਾ ਹੈ, ਹੇਠਾਂ ਉਤਰਿਆ। ਚੱਲ ਪਾਰਵਤੀ ਚੱਲੀਏ, ਕਹਿੰਦੀ ਮੈਂ ਤਾਂ ਨਹੀਂ ਤੁਰਦੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪਹਿਲਾਂ ਦੱਸੋ ਵੀ ਕੀ ਕਰਕੇ ਆਇਓ। ਉਹ ਕਹਿੰਦੇ ਦੇਖ, ਸਾਰੀਆਂ ਗੱਲਾਂ ਜਿਹੜੀਆਂ ਨਾ ਪੁੱਛਣ ਵਾਲੀਆਂ ਹੁੰਦੀਆਂ ਨਾ ਦੱਸਣ ਵਾਲੀਆਂ ਹੁੰਦੀਆਂ, ਤੇਰੇ ਨਾਲ ਤਾਂ ਇਹਦਾ ਕੋਈ ਸੰਬੰਧ ਨਹੀਂ। ਤੂੰ ਤਾਂ ਸ਼ੱਕ ਕਰਦੀ ਜੇ ਮੈਂ ਕਿਤੇ ਕਿਸੇ ਥਾਂ ਕਿਸੇ ਬਗਾਨੀ ਔਰਤ ਨਾਲ ਗੱਲ ਕਰਦਾ ਹੁੰਦਾ ਜਾਂ ਕੋਈ, ਤੂੰ ਤੂੰ ਕਾਹਤੇ ਸ਼ੰਕ ਕਰਦੀ ਆ, ਤੇਰੇ ਸਾਹਮਣੇ ਗਿਆ ਮੈਂ ਮੁੜਿਆ। ਕਹਿੰਦੀ ਨਹੀਂ ਦੱਸ। ਉਹ ਕਹਿੰਦੇ ਦੱਸਣ ਵਾਲੀ ਗੱਲ ਨਹੀਂ ਹੈ। ਕਹਿੰਦੀ ਮੈਂ ਨਹੀਂ ਤੁਰਦੀ, ਫਿਰ ਮੈਂ ਤਾਂ ਇੱਥੇ ਖੜੂੰਗੀ ਉਹਨਾਂ ਚ। ਉਹਨੇ ਕਿਹਾ ਵੀ ਚਲੋ ਹੁਣ ਕਲੇਸ਼ ਦੂਰ ਹੈ ਵੀ ਇਹ ਹੁੰਦੇ ਤਾਂ। ਕਹਿੰਦੇ ਪਾਰਵਤੀ ਗੁਪਤ ਗੱਲਾਂ ਨੇ ਇਹ, ਤੂੰ ਔਰਤ ਵਾਲੀ ਜਿੱਦ ਤੇ ਆ ਗਈ, ਮੈਂ ਤੈਨੂੰ ਦੱਸਦਾ ਵੀ ਤੈਨੂੰ ਸ਼ੰਕਾ ਪਹਿਲਾਂ ਤਾਂ ਦੱਸ ਵੀ ਕਿਉਂ ਹੋਈ ਹੈ। ਕਹਿੰਦੀ ਉੱਥੇ ਮੱਥੇ ਟੇਕੀ ਗਏ ਹੋ ਤੁਸੀਂ, ਮੱਥਾ ਟੇਕੀ ਦਾ ਜਿੱਥੇ ਕੋਈ ਮੰਦਰ ਹੋਵੇ, ਮੱਥਾ ਟੇਕੀ ਦਾ ਚਲੋ ਮੰਨਿਆ ਵੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਕੋਈ ਸੰਤ ਬੈਠਾ ਹੁੰਦਾ ਮੱਥਾ ਟੇਕ ਆਉਂਦੇ ਤਾਂ ਵੀ ਮੈਂ ਮਾਲੀ, ਬਲਕਿ ਤਾਂ ਸੰਤ ਤੁਹਾਨੂੰ ਮੱਥੇ ਟੇਕਦੇ ਆ, ਤੁਸੀਂ ਵੱਡੇ ਹੋ। ਉਹ ਕਹਿੰਦੇ ਵੱਡਾ ਮੈਂ ਨਹੀਂ, ਵੱਡੇ ਤਾਂ ਸੰਤ ਹੀ ਨੂੰ। ਆਹ ਜਿਹੜਾ ਸਾਹਮਣੇ ਬਿਰਸ਼ ਖੜਾ ਪਾਰਵਤੀ, 100 ਸਾਲ ਇੱਕ ਮਹਾਤਮਾ ਨੇ ਐਸੇ ਪਰਮਾਤਮਾ ਦਾ ਚਿੰਤਨ ਕੀਤਾ, ਉਹਦੇ ਚਰਨ ਲੱਗਦੇ ਰਹੇ, ਇਹ ਧੂੜੀ ਇੰਨੀ ਪਵਿੱਤਰ, 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਮੇਰਾ ਤਾਂ। ਕਹਿੰਦੀ ਫਿਰ ਮੈਨੂੰ ਵੀ ਇਸ਼ਨਾਨ ਕਰਾਓ। ਫਿਰ ਪਾਰਵਤੀ ਨੇ ਵੀ ਮੱਥੇ ਨੂੰ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਤਾਂ ਮਹਾਰਾਜ ਸਾਹਿਬ ਜੀ ਨੇ ਸਾਸ ਨੂੰ ਇਹ ਬਚਨ ਕਹੇ, ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਨਾਈ। ਇਹ ਉਧਾਰ ਹੁੰਦਾ ਹੈ।
ਸੂਹੀ ਮਹੱਲਾ ਪੰਜਵਾ ਘਰ ਤੀਜਾ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ, ਇਹ ਰਾਗ ਦੇ ਤੀਸਰੇ ਸੁਰਤਾਲ ਦੇ ਵਿੱਚ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ ਜੇ,
ਗੋਬਿੰਦਾ ਗੁਣ ਗਾਉ ਦਇਆਲਾ।
ਹੇ ਭਾਈ, ਉਸ ਦਇਆ ਦੇ ਘਰ, ਦਇਆ ਦਾ ਆਲਾ ਜਿਹੜਾ ਘਰ ਹੈ, ਕੌਣ ਗੋਬਿੰਦ ਗੋਬੇਦਾਂ ਕਰਕੇ ਬਿੰਦਾ ਜਾਣਨ ਯੋਗ ਪਰਮੇਸ਼ੁਰ ਉਹਦੇ ਗੁਣਾਂ ਨੂੰ ਗਾਉਣਾ ਕਰੋ ਇਉਂ ਬੇਨਤੀਆਂ ਕਰੋ ਮਹਾਰਾਜ ਕਹਿੰਦੇ ਨੇ ਧੰਨ ਸਤਿਗੁਰੂ ਮਹਾਰਾਜ ਸਾਨੂੰ ਬੇਨਤੀਆਂ ਕਰਨ ਦਾ ਵੀ ਢੰਗ ਆਪ ਦੱਸਦੇ ਨੇ ਵੀ ਭਾਈ ਇਉਂ ਬੇਨਤੀਆਂ ਕਰਿਆ ਕਰੋ
ਦਰਸ਼ਨ ਦੇਹੋ ਪੂਰਨ ਕਿਰਪਾਲਾ
ਹੇ ਪੂਰਨ ਕਿਰਪਾਲੂ ਪਰਮੇਸ਼ੁਰ ਜੀ ਸਾਨੂੰ ਆਪਣਾ ਦਰਸ਼ਨ ਦੇਹੋ ਦੇਣਾ ਕਰੋ ਜੀ ਤੇ ਤੁਸੀਂ ਦਰਸ਼ਨ ਦਿਓਗੇ ਤਾਂ ਸਾਡਾ ਜਨਮ ਸਫਲਾ ਹੋਊਗਾ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਤਾਂ ਸਾਡਾ ਜਨਮ ਨਹੀਂ ਸਫਲਾ ਹੋ ਸਕਦਾ ਭਾਈ ਪਿਛਲੇ ਜਨਮਾਂ ਦੀ ਕਮਾਈ ਹੋਵੇ ਤਾਂ ਪ੍ਰਤੱਖ ਦਰਸ਼ਨ ਕਿੰਨਿਆਂ ਨੂੰ ਹੋਏ ਹੁੰਦੇ ਨੇ ਪਿੱਛੇ ਹੁੰਦੇ ਸੀ ਹੁਣ ਹੁੰਦੇ ਆ ਅੱਗੇ ਨੂੰ ਹੁੰਦੇ ਰਹਿਣਗੇ ਪ੍ਰਤੱਖ ਵੀ ਤੋ ਇਸ ਕਰਕੇ ਦਰਸ਼ਨ ਦਿਓ ਪੂਰਨ ਕਿਰਪਾਲਾ ਮਹਾਰਾਜ ਦਰਸ਼ਨ ਦਿਓ ਦਰਸ ਤੇਰੀ ਕੀ ਪਿਆਸ ਮਨ ਲੱਗੀ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਮਹਾਰਾਜ ਕਿਰਪਾ ਕਰੋ ਦਰਸ਼ਨ ਦੇਣਾ ਕਰੋ ਜੇ
ਰਹਾਉ
ਸਤਾਈ ਦੇ ਕੇ ਫਰਮਾਉਂਦੇ ਆ
ਕਰ ਕਿਰਪਾ ਤੁਮ ਹੀ ਪ੍ਰਤਪਾਲਾ
ਹੇ ਵਾਹਿਗੁਰੂ ਤੂੰ ਆਪ ਹੀ ਆਪਣੀ ਕਿਰਪਾ ਮਿਹਰ ਕਰ ਮਿਹਰ ਕਰਕੇ ਸਭ ਜੀਵਾਂ ਦੇ ਤਾਈ ਪ੍ਰਤ ਤਾਈ ਪਾਲਾ ਪਾਲਣਾ ਕਰਦਾ ਹੈ ਤੂੰ ਤੇਰੀ ਕਿਰਪਾ ਦੇ ਨਾਲ ਸਾਡੀ ਪਾਲਣਾ ਹੋ ਰਹੀ ਇੱਕ ਕੀੜੀ ਵੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਉਹਨੂੰ ਖੁਰਾਕ ਨਹੀਂ ਮਿਲ ਸਕਦੀ ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਜੀਵ ਜਿੰਨੇ ਨੇ ਉਹ ਵਾਹਿਗੁਰੂ ਦੇ ਕਿਰਪਾ ਦੁਆਰਾ ਹੀ ਉਹਨਾਂ ਨੂੰ ਜੋ ਕੁਛ ਪ੍ਰਾਪਤ ਹੁੰਦਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਇਸ ਕਰਕੇ ਵਾਹਿਗੁਰੂ ਤੂੰ ਪਾਲਦਾ ਸਾਰਿਆਂ ਨੂੰ
ਜੀਓ ਪਿੰਡ ਸਭ ਤੁਮਰਾ ਮਾਲਾ
ਸਾਡਾ ਜਿਹੜਾ ਹਿਰਦਾ ਸੂਖਮ ਸਰੀਰ ਤੇ ਜਾਂ ਫਿਰ ਜੀਓ ਅਸਥੂਲ ਜੀਵਨ ਜਾਂ ਜੀਓ ਸਾਡਾ ਹਿਰਦਾ ਸੂਖਮ ਸਰੀਰ ਪਿੰਡ ਅਸਥੂਲ ਸਰੀਰ ਅਤੇ ਮਾਲਾ ਸਭ ਤੁਮਰਾ ਮਾਲਾ ਇਹਨੂੰ ਭਾਈ ਪਾਠ ਨੂੰ ਥੋੜਾ ਜਿਹਾ ਜੇ ਮਾਲਾ ਕਹੋਗੇ ਤਾਂ ਮਾਲਾ ਬਣ ਗਈ ਜਿਹੜੇ ਮਣਕੇ ਮਣਕਿਆਂ ਵਾਲੀ ਹੁੰਦੀ ਹੈ ਫੇਰਨ ਵਾਲੀ ਜਾਂ ਗਲ ਚ ਪਾਉਣ ਵਾਲੀ ਇਹਨੂੰ ਮਾਲਾ ਮਾਲ ਤੋਂ ਭਾਵ ਹੈ ਇਹਨੂੰ ਮਾਲਾ ਪਾਠ ਪੋਲਾ ਨਹੀਂ ਕਰਨਾ ਮਾਲਾ ਤੇ ਇਹ ਜਿੰਨਾ ਵੀ ਤੁਹਾਡਾ ਇਹ ਸਾਨੂੰ ਦਿੱਤਾ ਹੋਇਆ ਮਾਲ ਹੈ ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਦਿੱਤਾ ਹੈ ਕਿਹੜੇ ਜਿਵੇਂ ਮਾਲ ਹਾਥੀ ਘੋੜੇ ਡੰਗਰ ਪਸ਼ੂ ਉਹਨੂੰ ਮਾਲ ਕਹਿ ਦਿੰਦੇ ਆ ਅੱਗੇ ਕਹਿੰਦੇ ਮਾਲ ਚਾਰਨ ਗਿਆ ਜੀ ਪਾਲੀ ਰੱਖਿਆ ਬੈ ਉਹਦੇ ਹੀ ਸਾਰੇ ਆ ਜਾਂਦੇ ਆ ਇਸ ਕਰਕੇ ਹਾਥੀ ਮੱਝਾਂ ਘੋੜੇ ਆਦਿ ਸਭ ਕੁਝ ਇਹ ਤੁਹਾਰਾ ਤੁਹਾਡੇ ਹੀ ਬਖਸ਼ਿਸ਼ ਕੀਤਾ ਹੋਇਆ ਮਹਾਰਾਜ ਜਿੰਨੇ ਵੀ ਪਦਾਰਥ ਦਿੱਤੇ ਹੈ ਜਿੰਨੇ ਜਿੰਨੇ ਦਿੱਤੇ ਨ
ਅੰਮ੍ਰਿਤ ਨਾਮ ਚੱਲੈ ਜਪ ਨਾਲਾ
ਤੇ ਅੰਮ੍ਰਿਤ ਨਾਮ ਇਹਨੂੰ ਜਿਹੜਾ ਨਾਲਾ ਪਾਠ ਹੈ ਜੇ ਤਾਂ ਇਹਨੂੰ ਕਹਿਤਾ ਨਾਲਾ ਉਹ ਤਾਂ ਜਿਹੜਾ ਪਜਾਮੇ ਦਾ ਨਾਲਾ ਹੁੰਦਾ ਉਹ ਬਣ ਗਿਆ ਫਿਰ ਇਹਨੂੰ ਨਾਲਾ ਨਾਲ ਤੋਂ ਭਾਵ ਹੈ ਤੇ ਨਾਲਾ ਜਾਂ ਫਿਰ ਆਹ ਜਿਹੜੇ ਪਾਣੀ ਦੇ ਨਾਲੇ ਵਗਦੇ ਨੇ ਉਹ ਹੋ ਗਿਆ ਤੇ ਤੇਰਾ ਅੰਮ੍ਰਿਤ ਨਾਮ ਜਪ ਜਪਿਆ ਸਾਡੇ ਨਾਲਾ ਨਾਲ ਪਰਲੋਕ ਨੂੰ ਚੱਲੇ ਚੱਲਦਾ ਹੈ ਜਾਂ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਨਾਮ ਦਾ ਜਾਪ ਨਾਲਾ ਨਾਮ ਪ੍ਰਵਾਹ ਦਾ ਹੁੰਦਾ ਹੈ ਇਹ ਪ੍ਰਵਾਹ ਚੱਲਦਾ ਹੈ
ਨਾਨਕ ਜਾਚੈ ਸੰਤ ਰਵਾਲਾ
ਜਿਨ੍ਹਾਂ ਦੇ ਨਾਮ ਦਾ ਪ੍ਰਵਾਹ ਚੱਲਦਾ ਹਿਰਦੇ ਚ ਮਹਾਰਾਜ ਕਹਿੰਦੇ ਅਸੀਂ ਤਾਂ ਫਿਰ ਉਹ ਸ਼ਾਂਤ ਆਤਮਾ ਮਹਾਤਮਾ ਦੇ ਚਰਨਾਂ ਦੀ ਧੂੜ ਹੀ ਮੰਗਦੇ ਹਾਂ ਵੀ ਧੂੜ ਹੀ ਮਿਲ ਜਾ ਸਾਨੂੰ ਤਾਂ ਉਹੀ ਬਹੁਤ ਹੈ ਇਹਦੇ ਨਾਲ ਸਾਡਾ ਉਧਾਰ ਹੋ ਜਾਊਗਾ
ਸੂਹੀ ਮਹੱਲਾ ਪੰਜਵਾ
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੇ
ਤਿਸ ਬਿਨ ਦੂਜਾ ਅਵਰ ਨਾ ਕੋਈ
ਇਸ ਉਸ ਵਾਹਿਗੁਰੂ ਤੋਂ ਬਿਨ ਬਗੈਰ ਸਹਾਰਾ ਦੇਣ ਵਾਲਾ ਦੂਸਰਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਸਹਾਰਾ ਦੇਵੇ
ਆਪੇ ਥੰਮੈ ਸੱਚਾ ਸੋਈ
ਉਹ ਸੱਚਾ ਪਰਮੇਸ਼ਰ ਆਪੇ ਆਪ ਹੀ ਸ੍ਰਿਸ਼ਟੀ ਨੂੰ ਆਪਣੀ ਸੱਤਾ ਦੇ ਕੇ ਥੰਮੈ ਥੰਮਦਾ ਭਾਵ ਸਹਾਰਾ ਦਿੰਦਾ ਜਿਸ ਦੇ ਅੰਦਰ ਸੱਚੇ ਪਰਮੇਸ਼ਰ ਦੀ ਸੋਈ ਸੋਭਾ ਵਸਦੀ ਹੈ ਉਹਦੇ ਰੁੜੇ ਹੋਏ ਮਨ ਨੂੰ ਪਰਮੇਸ਼ਰ ਆਪ ਹੀ ਥੰਮ ਦਿੰਦਾ ਭਾਵ ਇਸਤਤ ਕਰ ਦਿੰਦਾ ਕਹਿੰਦਾ ਉਹ ਦੁੱਖ ਦੇ ਵਿੱਚ ਮੇਰਾ ਤਾਂ ਮਨ ਥੰਮੇ ਨਹੀਂ ਜਾਂਦਾ ਦੁੱਖ ਦੇ ਰੁੜਿਆ ਜਾਂਦਾ ਉਹ ਪਰਮੇਸ਼ਰ ਫਿਰ ਥੰਮਦਾ ਵਾਹਿਗੁਰੂ ਕਿਰਪਾ ਕਰਕੇ
ਹਰ ਹਰ ਨਾਮ ਮੇਰਾ ਆਧਾਰ
ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਹੀ ਮੇਰਾ ਲੋਕ ਪ੍ਰਲੋਕ ਦਾ ਆਧਾਰ ਆਸਰਾ ਹੈ ਪਰਮੇਸ਼ਰ ਦਾ ਨਾਮ ਆਸਰਾ ਬਣ ਜਾਂਦਾ ਇਹਦੀਆਂ ਬੜੀਆਂ ਮਿਸਾਲਾਂ ਨੇ ਸੌਸ ਵਾਲੇ ਪਾਸੇ ਇੱਕ ਭਾਈ ਨੂੰ ਬਹੁਤ ਬਰੇ ਹੋ ਗਿਆ ਉਹ ਅਜੇ ਜਿਉਂਦਾ ਮੀਡੀਆ ਦੇ ਵਿੱਚ ਆ ਚੁੱਕੀ ਹੈ ਗੱਲ ਵੀ ਉਹ ਵਿਗਿਆਨੀ ਜਾ ਜਾ ਕੇ ਨਾ ਉੱਥੇ ਕੈਮਰੇ ਫਿੱਟ ਕਰ ਲਏ, ਸਾਰਾ ਕੁਛ ਦੇਖ ਲਿਆ, ਅਖੀਰ ਨੂੰ ਮੱਥਾ ਟੇਕ ਕੇ ਆਏ। ਉਹਨੂੰ ਕਿੰਨੇ ਹੀ ਵਰੇ, ਪਤਾ ਨਹੀਂ 65 ਸਾਲ ਹੋ ਗਏ, ਕੁਝ ਵੀ ਖਾਧਾ ਪੀਤਾ ਨਹੀਂ, ਜਿਉਂਦਾ। ਉਹ ਵਿਗਿਆਨੀ ਕਹਿੰਦੇ ਵੀ ਇਹ ਬੜੀ ਹੱਦ ਵਾਲੀ ਗੱਲ ਹੈ। ਉਹ ਕਹਿੰਦੇ ਵੀ ਜੋ ਜੀਣ ਦੇ ਲਈ ਤੱਤ ਚਾਹੀਦੇ ਉਹ ਹਵਾ ਦੇ ਵਿੱਚੋਂ ਮਿਲਦੇ, ਇਹਨੂੰ ਕਹਿੰਦੇ ਨੇ ਪੌਣਹਾਰੀ। ਗੁਰੂ ਨਾਨਕ ਸਾਹਿਬ ਨੂੰ ਭੁੱਖਾ ਤੇ ਨਹੀਂ ਸੀ ਲੱਗਦੀ, ਪੌਣ ਦੇ ਵਿੱਚੋਂ ਇਹਨੂੰ ਕਹਿੰਦੇ ਬਾਬਾ ਤੂੰ ਪੌਣ ਆ ਰਹੀ ਹੈ। ਮਰਦਾਨਾ ਤਾਂ ਹੀ ਕਹਿੰਦਾ ਵੀ ਸਾਨੂੰ ਤਾਂ ਰੋਟੀ ਦੀ ਭੁੱਖ ਲੱਗਦੀ ਹੈ। ਇਸੇ ਤਰ੍ਹਾਂ ਰਾਜਸਥਾਨ ਦੀ ਬੀਬੀ ਸੀ, ਬਾਲਾ ਸਤੀ ਉਹਦਾ ਨਾਂ। ਉਹ ਬਾਲਾ ਸਤੀ ਨੇ 35 ਤੋਂ ਜਾਂ 40 ਸਾਲ ਉਦੋਂ ਆਪਣੇ ਦੇਸ਼ ਦਾ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਹੁੰਦਾ ਸੀ, ਉਹਦੇ ਵੇਲੇ ਉਹ ਬੀਬੀ ਦੀ ਹੌਲੀ ਹੌਲੀ ਕਨਸੋ ਹੁੰਦੀ ਹੁੰਦੀ ਰਾਸ਼ਟਰਪਤੀ ਦੇ ਭਵਨਾਂ ਤੱਕ ਪਹੁੰਚ ਗਈ। ਉਹਨੇ ਕਿਹਾ ਵੀ ਮੈਂ ਨਹੀਂ ਇਸ ਤਰ੍ਹਾਂ ਮੰਨਦਾ। ਵਿਗਿਆਨੀਆਂ ਦੀ ਟੀਮ ਭੇਜੀ, ਉਹ ਆਈ, ਉਹਨੇ ਆ ਕੇ ਸਾਰਾ ਟੈਸਟ ਕੀਤਾ, ਨਾ ਕੋਈ ਕਿਰਿਆ। ਕਿਰਿਆ ਤਾਂ ਹੋਵੇ ਜੇ ਕੋਈ ਖਾਵੇ ਪੀਂਦੇ, ਪਾਣੀ ਨਹੀਂ ਪੀਂਦੀ ਸੀ, ਪਾਣੀ ਦੀ ਬੂੰਦ ਨਹੀਂ ਪੀਤੀ ਉਹਨੇ, ਰੋਟੀ ਨਹੀਂ ਖਾਧੀ। ਮੇਰੇ ਕੋਲ ਉਸ ਮਾਤਾ ਦੀ ਫੋਟੋ ਰੱਖੀ ਵੀ ਹੈ, ਉਸ ਵਜੋਂ ਵੀ ਸਬੂਤ ਵਜੋਂ ਰੱਖਿਆ ਹੋਇਆ। ਅਤੇ ਉਹ 5 ਵਰਿਆਂ ਦੀ ਉਮਰ ਤੋਂ ਹੀ ਸਾਹ ਸਿੰਘ ਇਸ ਪਾਸੇ ਲੱਗੀ ਹੋਈ ਸੀ। ਠੁੱਕ ਰਹੀ ਜੀ ਲੱਗੀ ਸਾਹ ਸਿੰਘ ਜਦੋਂ ਵਿਆਹਤਾ ਜੀਵਨ ਹੋਇਆ, ਘਰ ਵਾਲਾ ਮਰ ਗਿਆ, ਜੇਠ ਦਾ ਪੁਤਲਿਆ ਉਹ ਪੁੱਤਰ ਮਰ ਗਿਆ। ਹੌਕਾ ਇਹੋ ਜਿਹਾ ਲੱਗਿਆ, ਅੰਦਰ ਬਹਿ ਗਈ ਵੀ ਮੈਂ ਖੁਦਕੁਸ਼ੀ ਤਾਂ ਨਹੀਂ ਕਰਨੀ, ਅੰਨ ਪਾਣੀ ਤਿਆਗ ਕੇ ਆਪ ਹੀ ਪ੍ਰਾਣ ਨਿਕਲ ਜਾਣਗੇ। ਕੁੰਡਾ ਲਾ ਲਿਆ ਅੰਦਰੋਂ, ਸਹੁਰੇ ਪੇਕੇ ਬਥੇਰੇ ਇਕੱਠੇ ਹੋ ਕੇ ਵੀ ਬੀਬੀ ਦਰਵਾਜ਼ਾ ਖੋਲ, ਉਹਨੇ ਖੋਲਿਆ ਨਹੀਂ। ਬਸ ਕੀ ਕਹਿੰਦੀ ਸੀ, ਰਾਮ ਹੇ ਰਾਮ, ਯੇ ਕਿਆ ਕਰਦੀ ਆ, ਹੇ ਰਾਮ। ਉਹ ਐਂ ਕਹਿੰਦੀ ਕਹਿੰਦੀ ਨਾ, ਯੇ ਕਿਆ ਕਰਦੀ ਆ ਪਾਠ ਛੁੱਟ ਗਿਆ, ਹੇ ਰਾਮ ਹੇ ਰਾਮ ਹੇ ਰਾਮ ਕਹਿੰਦੀ ਕਹਿੰਦੀ ਦੀ ਲਿਵ ਜੁੜ ਗਈ 7-8 ਦਿਨਾਂ ਚ। ਦਰਵਾਜ਼ਾ ਖੋਲਤਾ, ਕਹਿੰਦੀ ਬਸ ਹੁਣ ਮੈਨੂੰ ਬੁਲਾਓ ਨਾ। ਕਹਿੰਦੇ ਦੁੱਧ ਪੀ ਪਾਣੀ ਪੀ, ਕਹਿੰਦੇ ਮੈਂ ਕੁਛ ਨਹੀਂ ਖਾਣਾ ਪੀਣਾ। ਉਹ ਫਿਰ ਰਾਸ਼ਟਰਪਤੀ ਨੇ ਜਦੋਂ ਐਨ ਚੰਗੀ ਤਰ੍ਹਾਂ ਨਿਰੀਖਣ ਕਰ ਲਿਆ, ਰਾਸ਼ਟਰਪਤੀ ਭਵਨ ਦੇ ਵਿੱਚ ਬੁਲਾ ਕੇ ਰਿਸ਼ੀਆਂ ਦੀ ਤਰ੍ਹਾਂ ਉਹਦੀ ਪੂਜਾ ਕੀਤੀ ਸੀ ਰਾਸ਼ਟਰਪਤੀ ਨੇ, ਵੀ ਬੀਬੀ ਤੂੰ ਧੰਨ ਹੈ ਜਿਹਨੇ ਇੰਨੀ ਕਮਾਈ ਕੀਤੀ ਹੈ। ਸੋ ਇਸ ਕਰਕੇ ਇਹ ਹੈ ਕਿ ਹਰ ਹਰ ਨਾਮ ਮੇਰਾ ਆਧਾਰ, ਨਾਮ ਦਾ ਐਡਾ ਵੱਡਾ ਆਸਰਾ ਹੋ ਜਾਂਦਾ, ਨਾਮ ਦੇ ਆਸਰੇ ਬੰਦਾ ਜਿਉਂਦਾ। ਅਸੰਤੋਖੇ ਰਿਖੀ ਦੀ ਕਿਲੇ ਸੁਣੀਓ ਸੀ ਵਾਰਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ 33 ਯੁੱਗ ਦਾ ਬੈਠਾ ਸੀ, ਨਾਮ ਦਾ ਆਸਰਾ ਹੁੰਦਾ। ਹਾਂਜੀ ਅੱਗੇ ਬੋਲੋ।
ਕਰਨ ਕਾਰਨ ਸਮਰੱਥ ਅਪਾਰ,
ਜੋ ਪਰਮੇਸ਼ਰ ਸਾਰੇ ਕਰਨ ਕਾਰਜਾਂ ਦੇ ਕਾਰਨਾਂ ਨੂੰ ਕਰਨ ਵਾਲਾ ਹੈ, ਸਮਰੱਥ ਸ਼ਕਤੀਮਾਨ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਪਾਰਾਵਾਰ ਤੋਂ ਰਹਿਤ ਹੈ ਵਾਹਿਗੁਰੂ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ,
ਸਭ ਰੋਗ ਮਿਟਾਵੇ ਨਵਾਂ ਨਿਰੋਆ।
ਇਹ ਦੇਖੋ ਭਾਈ, ਪੋਥੀਆਂ ਦੇ ਵਿੱਚ ਮਿਟਾਵੇ ਦੇ ਥਾਂ ਤੇ ਮਿਟਾਵਾ, ਦਲਾਂ ਹੈ ਕਿਸੇ ਕੋਲ? ਸਾਰਿਆਂ ਕੋਲ ਹੈ ਤਾਂ ਨਹੀਂ ਕਿਸੇ ਕੋਲ, ਤੇ ਇਹ ਕਈਆਂ ਦੇ ਥਾਵਾਂ ਤੇ ਦਲਾਂ ਹੁੰਦੀ ਹੈ, ਤੇ ਇਸ ਨੂੰ ਮਿਟਾਵੇ ਪਾਠ ਹੀ ਸ਼ੁੱਧ ਹੈ ਜਿਹੜਾ ਲਿਖਿਆ ਪੋਥੀ, ਠੀਕ ਹੈ। ਉਹ ਪਰਮੇਸ਼ਰ ਪ੍ਰਤੱਖ, ਜਿਹੜੇ ਹੰਕਾਰ ਆਦਿ ਜਿਹੜੇ ਰੋਗ ਨੇ, ਜਾਂ ਪ੍ਰਤੱਖ ਰੋਗ, ਜਿਹੜੇ ਸਰੀਰ ਦੀ ਕੋਈ ਬਿਮਾਰੀ ਲੱਗ ਗਈ, ਤੇ ਸਰਵ ਰੋਗ ਕਾ ਔਖਦ ਨਾਮ, ਇਹ ਬਿਮਾਰੀਆਂ ਵੀ ਮਿਟ ਜਾਂਦੀਆਂ। ਉਹ ਪਰਮੇਸ਼ਰ ਵਾਹਿਗੁਰੂ ਐਸਾ ਅੰਤਰਜਾਮੀ ਹੈ। ਭਾਈ ਰਣਧੀਰ ਸਿੰਘ ਨੂੰ ਅਖੰਡ ਕੀਰਤਨੀ ਜਥੇ ਦੇ ਬਾਨੀ ਸੀ, ਜਿਹੜੇ ਬੁਖਾਰ ਚੜ ਗਿਆ, ਬਹੁਤ ਸਿਰ ਤੋੜ ਬੁਖਾਰ, ਉਹ ਇਹੋ ਜਿਹਾ ਨਿਸ਼ਚਾ ਸੀ ਭਾਈ ਸਾਹਿਬ ਦਾ ਵੀ ਜਪਜੀ ਸਾਹਿਬ ਪੜ੍ਹ ਕੇ ਬੁਖਾਰ ਲਾ ਲਿਆ ਸੀ ਉਹਨਾਂ ਨੇ, ਐਸਾ ਉਹਨਾਂ ਦੇ ਜੀਵਨ ਚ ਹੈ। ਤੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਪਨ ਚ ਬੁਖਾਰ ਚੜਿਆ, ਤੇ ਉਹ ਸਾਧ ਸਿੰਘ ਮੂਲ ਮੰਤਰ ਪੜ੍ਹ ਕੇ ਨਾਮ ਦੇ ਆਸਰੇ ਜਿਹੜਾ ਜਿਹੜਾ ਬੁਖਾਰ ਲੈ ਗਿਆ ਸੀ। ਇਸ ਕਰਕੇ ਪ੍ਰਤੱਖ ਰੋਗ ਵੀ ਮਿਟਦੇ ਆ, ਸੈਂਕੜਿਆਂ ਦੇ ਮਿਟੇ, ਇੰਨੀਆਂ ਮਸਾਲਾਂ ਜਿਹੜੀਆਂ ਚਾਹੇ ਮਹੀਨਾ ਪਰ ਤੁਸੀਂ ਇਹ ਮਸਾਲਾ ਹੀ ਕਹਿੰਦੇ ਰਹੋ, ਉਹ ਪਰਮੇਸ਼ਰ ਪ੍ਰਤੱਖ ਵੀ ਰੋਗ ਮਿਟਾ ਦਿੰਦਾ ਹੈ, ਜਾਂ ਫਿਰ ਹੋਮੇ ਦੀਰਘ ਰੋਗ ਹੈ ਇਹ ਵੀ ਮਿਟਾ ਦਿੰਦਾ ਹੈ, ਹੰਕਾਰ ਆਦਿਕ ਸਭ ਸਾਰੇ ਉਹਨਾਂ ਨੂੰ ਮੇਟ ਦਿੰਦਾ ਹੈ। ਰੋਗ ਮਿਟਾਵੇ, ਰੋਗ ਮਿਟਾ ਦਿੰਦਾ ਹੈ, ਤੇ ਫਿਰ ਨਿਤ ਨਵੀਨ ਹੀ ਅਰੋਗ ਜੀਵਨ ਕਰ ਦਿੰਦਾ ਪਰਮੇਸ਼ਰ।
ਨਾਨਕ ਰੱਖਾ ਆਪੇ ਹੋਆ,
ਇਹ ਰੱਖਾ ਹੀ ਪਾਠ ਹੈ ਨਾ, ਰਾਖਾ ਤਾਂ ਨਹੀਂ ਕਿਸੇ ਕੋਲ, ਇਹ ਰੱਖਾ ਪਾਠ ਹੀ ਸ਼ੁੱਧ ਹੈ। ਇਹ ਦੋ ਪਾਠ ਥੋੜੇ ਜਿਹੇ ਹੈਗੇ ਸੀ, ਇਹ ਨਾਨਕ ਰੱਖਾ ਆਪੇ ਹੋਆ। ਇੱਥੇ ਪੋਥੀਆਂ ਚ ਤਾਂ ਭਾਵੇਂ ਰੱਖਾ ਹੀ ਲਿਖਿਆ, ਪਰ ਪਾਠੀ ਨੂੰ ਰਾਖਾ ਹੀ ਕਹਿੰਦੇ ਨੇ। ਜਿਹਨਾਂ ਦੀ ਸੰਥਿਆ ਨਹੀਂ ਹੋਈ, ਕਹਿੰਦੇ ਉਹ ਦੇਖਦੇ ਨੀ ਵੀ ਕੰਨਾ ਲੱਗਿਆ ਜਾਂ ਨਹੀਂ ਰੱਖਿਆ, ਰਾਰੇ ਨੂੰ ਕੰਨਾ ਇਹ ਨਹੀਂ ਕਹਿੰਦੇ ਨਾਨਕ ਰਾਖਾ ਆਪੇ ਹੋਆ, ਨਾਨਕ ਰੱਖਾ ਆਪੇ ਹੋਆ। ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਉਹ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦਾ ਜਿਹੜਾ ਰੱਖਾ ਰਾਖਾ ਕਰਨ ਵਾਲਾ ਹੋਆ ਹੋਇਆ ਹੈ। ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਹੀ ਸਾਧ ਸੰਗਤ ਦੀ ਸਮਾਪਤੀ ਕੀਤੀ ਜਾਂਦੀ ਹੈ। ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ ਤੇ ਸਾਰਿਆਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ। ਸਤਿਗੁਰੂ ਬੜੀ ਹਿੰਮਤ ਕਰਦੇ ਹੋ ਸਾਰੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇਖਦੇ ਆ ਭਾਈ, ਸਵਾਸ ਵੀ ਸਵਲੇ ਹੁੰਦੇ ਨੇ, ਦਰਗਾਹ ਚ ਲੇਖਾ ਵੀ ਜਦੋਂ ਹੋਣਾ ਨਾ ਉਸ ਵੇਲੇ ਦਾ ਪਛਤਾਵਾ ਕਰਾਂਗੇ, ਡੇਢ ਘੰਟਾ ਹੀ ਕਿਉਂ ਲਾਉਂਦੇ ਰਹੇ, ਅਸੀਂ ਤਾਂ ਸਾਰਾ ਦਿਨ ਲੱਗੇ ਰਹਿੰਦੇ, ਉੱਥੇ ਜਾ ਕੇ ਇਹ ਪਛਤਾਵਾ ਹੋਣਾ। ਫਿਰ ਇਹ ਗੁਰੂ ਗਰੀਬ ਨੂੰ ਕਿਰਪਾ ਕਰਨ, ਜਨਮ ਸਫਲਾ ਕਰਨ ਵਾਸਤੇ ਸਾਰੇ ਮਾਈ ਭਾਈ ਆਓ, ਨਾਲੇ ਸੰਥਿਆ ਹੋ ਗਈ ਹੈ, ਨਾਲੇ ਮਹਾਰਾਜ ਸਾਹਿਬ ਦੀ ਬੰਦਗੀ ਹੋ ਗਈ, ਇਹ ਬੰਦਗੀ ਹੈ। ਸੇਖ ਫਰੀਦਾ ਖੈਰ ਦੀਜੈ ਬੰਦਗੀ, ਇਹ ਬੰਦਗੀ ਹੈ। ਆਓ ਇੱਥੇ ਸਮਾਪਤੀ ਹੈ ਜੀ।
ਸਭ ਰੋਗ ਮਿਟਾਵੇ ਨਵਾ ਨਿਰੋਆ,
ਨਾਨਕ ਰੱਖਾ ਆਪੇ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।